ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵਾਂ, ਹਿਰਦੈ ਨਿਤ ਧਿਆਵਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ, ਸ੍ਰੀ ਅਰਜਨ ਵਿਘਨਨ ਕੈ ਨਾਸਕ, ਵਿਘਨਨ ਕੈ ਨਾਸਕ। ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਕਾਰ, ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ, ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋ, ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਇ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸੁਨ ਸ਼੍ਰੋਨਨ ਮੈਂ ਵਿਪਰਸ, ਜਿਵਸ ਬਚਨ ਅਲਾਇ, ਨਾਮ ਕੁਰਾਹੀ ਤੋਹੇ ਕੋ ਤਿੰਨ ਬਾਤਨ ਮਨ ਆਏ। ਸੁਨ ਸ਼੍ਰੋਨਨ ਮਨ ਵਿਪਰਸ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਦ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ, ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ, ਜੁਗੋ ਜੁਗਾ ਟਲ ਚਵਰ ਛਤਰ ਤਖ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ, ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰ ਬੈਠ ਕੇ ਸਤਸੰਗੀ ਜਨਾਂ ਨੇ ਗੁਰੂ ਸਵਾਰਿਆਂ ਤੋਂ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤਮਈ ਬਚਨਾਂ ਦਾ ਕੀਰਤਨ ਸਰਵਣ ਕਰਕੇ ਆਪਣਾ ਸਮਾਂ ਸਫਲਾ ਕੀਤਾ ਹੈ। ਲੜੀਵਾਰ ਗੁਰ ਇਤਿਹਾਸ ਦੀ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ, ਜਿਵੇਂ ਮਹਾਰਾਜ ਨੇ ਸ੍ਰਿਸ਼ਟੀ ਨੂੰ ਸਤਸੰਗ ਦੀ ਭਾਗ ਲਾਏ, ਜੀਵਾਂ ਦੀ ਕਲਿਆਣ ਕੀਤੀ, ਉਹ ਮਹਾਰਾਜ ਜੀ ਦਾ ਪਵਿੱਤਰ ਜੀਵਨ ਆਪ ਜੀ ਰੋਜ਼ ਸਰਵਣ ਕਰ ਰਹੇ ਹੋ। ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ, ਤਿਸ ਵਿੱਚ ਮਹਾਰਾਜ ਸਾਹਿਬ ਜੀ ਭਾਈ ਲਾਲੋ ਦੇ ਘਰੋਂ ਬਾਹਰ ਨਿਕਲੇ, ਬ੍ਰਾਹਮਣ ਨੇ ਸਤਸੰਗ ਜੀ ਮਲਕ ਭਾਗੋ ਦੇ ਬ੍ਰਹਮ ਭੋਜ ਦਾ, ਉਹਦੇ ਭੰਡਾਰੇ ਦਾ ਸੁਨੇਹਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਾਈ ਕਿਹਾ ਬ੍ਰਹਮ ਭੋਜ? ਉਹਨੇ ਆਖਿਆ, ਚਾਰੇ ਵਰਨ ਉਹਦੇ ਘਰ ਛਕਣ ਜਾਣਗੇ, ਉਹ ਕਰਦਾ ਹੁੰਦਾ ਸਾਲ ਵਿੱਚ ਇੱਕ ਵਾਰੀ। ਮਹਾਰਾਜ ਨੇ ਆਖਿਆ, ਅਸੀਂ ਤਾਂ ਭਾਈ ਚਾਰਾਂ ਵਰਨਾਂ 'ਚੋਂ ਕਿਸੇ ਵਰਨ 'ਚ ਆਉਂਦੇ ਨਹੀਂ ਹਾਂ, ਇਸ ਕਰਕੇ ਚਾਰਾਂ ਵਰਨਾਂ ਨੂੰ ਜੇ ਸੱਦਾ ਤਾਂ ਸਾਡੇ 'ਤੇ ਤਾਂ ਕੋਈ ਪਾਬੰਦੀ ਨਹੀਂ। ਫਿਰ ਇੱਥੋਂ ਤੱਕ ਪ੍ਰਸੰਗ ਆਪ ਜੀ ਨੇ ਸਤਸੰਗ ਜੀ ਪਹਿਲਾਂ ਸਰਵਣ ਕੀਤਾ ਹੈ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਹਨ, ਉਹ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸੁਨ ਸ਼੍ਰੋਨਨ ਮੈਂ ਵਿਪਰਸ,
ਜਿਸ ਵੇਲੇ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਇਹ ਗੱਲ ਆਖੀ ਨਾ ਵੀ ਅਸੀਂ ਤੇ ਕਿਸੇ ਵੀ ਵਰਣ ਵਿੱਚ ਨਹੀਂ ਆਉਂਦੇ, ਇਸ ਕਰਕੇ ਸਾਡੇ ਤੇ ਤਾਂ ਕੋਈ ਇਹ ਸ਼ਰਤ ਨਹੀਂ ਹੈ ਵੀ ਅਸੀਂ ਵੀ ਜ਼ਰੂਰ ਛਕਣ ਵਾਸਤੇ ਜਾਵਾਂਗੇ। ਉਹ ਹੱਸਣ ਲੱਗ ਪਿਆ ਜਿਹੜਾ ਬ੍ਰਾਹਮਣ ਸੱਦੇ ਦਿੰਦਾ ਫਿਰਦਾ ਸੀ ਮਲਕ ਭਾਗੋ ਦੇ। ਉਹ ਕਹਿਣ ਲੱਗਾ ਇਸੇ ਕਰਕੇ ਹੀ ਤਾਂ ਤੁਹਾਨੂੰ ਫਿਰ ਕਰਾਈਆ ਕਹਿੰਦੇ ਨੇ ਸਾਰੇ ਲੋਕ, ਏਦਾਂ ਦੀਆਂ ਜਦੋਂ ਗੱਲਾਂ ਕਰਦੇ ਹੋ ਤੁਸੀਂ।
ਨਾਮ ਕੁਰਾਹੀ ਤੋਹੇ ਕੋ ਇਨ ਬਾਤਨ ਬਣਿਆ,
ਇਹਨਾਂ ਗੱਲਾਂ ਕਰਕੇ ਤੁਹਾਡਾ ਨਾਮ ਲੋਕਾਂ ਨੇ ਕੁਰਾਹੀਆ ਰੱਖਿਆ ਹੋਇਆ ਹੈ, ਕਿਉਂਕਿ ਬਾਣੀ ਆਉਂਦਾ ਫਿਰ ਤੁਹਾਨੂੰ ਕੁਰਾਹੀਆ ਕਹਿਣਾ। ਜਿਵੇਂ ਜਦੋਂ ਤੁਸੀਂ ਏਦਾਂ ਦੇ ਅੱਗਿਓਂ ਜਵਾਬ ਦਿਓਗੇ ਤੇ ਫਿਰ ਲੋਕਾਂ ਨੇ ਕੁਰਾਹੀਆ ਤਾਂ ਕਹਿਣਾ ਹੀ ਹੈ।
ਜਾਓ ਪਏ ਚੋਰੀ ਲੋਕ੍ਰੀਤ ਜਗ ਮਾਹੀ,
ਤੁਸਾਂ ਸੰਸਾਰ ਦੀ ਸਾਰੀ ਰੀਤੀ ਛੱਡ ਹੀ ਦਿੱਤੀ ਹੈ, ਆਖਿਰ ਸੰਸਾਰ ਨੂੰ ਵੀ ਕਿਸੇ ਨਾ ਕਿਸੇ ਦੇ ਕਿਸੇ ਮਰਿਆਦਾ ਵਿੱਚ ਰਹਿਣਾ ਪੈਂਦਾ, ਕੁਝ ਸੰਸਾਰੀ ਨਿਯਮ ਹੁੰਦੇ ਹਨ।
ਪਾਇਓ ਨਾਮ ਤੋਹੇ ਪੁਰਾਹੀ,
ਇਸ ਕਰਕੇ ਤੁਹਾਡਾ ਨਾਮ ਕਰਾਈਆ ਲੋਕਾਂ ਨੇ ਜੇ ਪਾਇਆ ਤਾਂ ਠੀਕ ਹੀ ਪਾਇਆ ਹੈ।
ਬ੍ਰਹਮ ਭੋਜ ਮੈਂ ਹੈ ਜੇ ਨਹੀਂ ਆਵੇ ਹੈ,
ਜੇ ਬ੍ਰਹਮ ਭੋਜ ਦੇ ਵਿੱਚ ਨਹੀਂ ਆਵੋਗੇ ਤਾਂ
ਮਲਕ ਕ੍ਰੋਧ ਹਿਰਦੇ ਉਪਜਾਵੇ ਹੈ,
ਮਲਕ ਭਾਗੋ ਬਹੁਤ ਕ੍ਰੋਧ ਕਰੇਗਾ ਹਿਰਦੇ ਵਿੱਚ, ਇਹ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਹਾਂ।
ਨਗਰ ਵਿਖੇ ਤੇ ਦੇ ਨਿਕਸਾਈ,
ਤੇ ਹੋ ਸਕਦਾ ਤੁਹਾਨੂੰ ਪਿੰਡ ਵਿੱਚੋਂ ਕੱਢ ਹੀ ਦੇਵੇ ਜੇ ਤੁਸੀਂ ਨਾ ਉਹਦੇ ਘਰੇ ਗਏ ਪ੍ਰਸ਼ਾਦਾ ਛਕਣ। ਉਸਦਾ ਜ਼ੋਰ ਹੈ, ਉਹ ਮੰਤਰੀ ਹੈ ਇਸ ਵੇਲੇ ਪਠਾਨ ਦਾ, ਹਾਕਮ ਦਾ, ਰਾਜੇ ਦਾ, ਕੱਢ ਦੇਵੇਗਾ ਤੁਹਾਨੂੰ ਪਿੰਡ ਵਿੱਚੋਂ।
ਤੁਮ ਜਾਣੋ ਮੈਂ ਕਹਿਓ ਸੁਣਾਈ,
ਅੱਗਿਓਂ ਤੁਹਾਡੀ ਮਰਜ਼ੀ ਹੈ ਜੀ, ਮੈਂ ਤੁਹਾਨੂੰ ਸੁਨੇਹਾ ਦੇਣਾ ਸੀ ਦੇ ਦਿੱਤਾ ਹੈ।
ਇਹ ਵਿਦ ਕਹਿ ਕਰ ਦਿਜ ਤਬ ਗਵਨਾ,
ਏਦਾਂ ਕਹਿ ਕੇ ਜਿਹੜਾ ਬ੍ਰਾਹਮਣ ਸੀ ਅੱਗੇ ਚਲੇ ਗਿਆ ਸੱਦੇ ਦੇਣ ਵਾਸਤੇ।
ਸੂਚਨ ਕਰੀ ਖਿਮਾ ਕੇ ਭਵਨਾ,
ਮਹਾਰਾਜ ਜਿਹੜੇ ਖਿਮਾ ਦੇ ਘਰ ਨੇ ਸਾਧ ਸੰਗਤ ਜੀ ਕੋਈ ਵਚਨ ਨਹੀਂ ਕੀਤਾ, ਚੁੱਪ ਕੀਤੇ ਰਹੇ ਹਨ।
ਬ੍ਰਹਮ ਭੋਜ ਤਿੰਨ ਅਦਕ ਬਣਾਵਾ,
ਉਧਰ ਮਲਕ ਭਾਗੋ ਦੇ ਘਰ ਸਾਧ ਸੰਗਤ ਜੀ ਬ੍ਰਹਮ ਭੋਜ ਦੀ ਤਿਆਰੀ ਹੋਈ, ਕਈ ਪ੍ਰਕਾਰ ਦੇ ਪਦਾਰਥ ਉਸਨੇ ਬਣਾਏ ਹਨ।
ਊਚ ਨੀਚ ਸਭ ਸਦਨ ਅਲਾਵਾ,
ਸਭ ਉੱਚੇ ਨੀਵੇਂ ਅਮੀਰ ਗਰੀਬ ਸਭਨਾਂ ਨੂੰ ਸੱਦਾ ਦੇ ਕੇ ਆਪਣੇ ਘਰੇ ਸੱਦਿਆ ਹੈ।
ਕਰਿਓ ਜਾਏ ਕਰ ਖਾਨ ਆਹਾਰ,
ਸਭ ਲੋਕਾਂ ਨੇ ਜਾ ਕੇ ਉਹਦੇ ਘਰੋਂ ਸਾਧ ਸੰਗਤ ਜੀ ਪ੍ਰਸ਼ਾਦਾ ਛਕਿਆ।
ਅਨਕ ਪਾਂਤ ਕਰ ਜੋਹੂ ਸਵਾਰ,
ਕਈ ਤਰੀਕਿਆਂ ਨਾਲ ਸਵਾਰ ਕੇ ਬਣਾਇਆ ਹੋਇਆ ਸੀ ਜਿਹੜਾ ਜੀ।
ਤ੍ਰਿਪਤ ਹੋਏ ਸੋ ਬਹੁਤ ਸੋ ਜਸ ਬਖਾਨੇ,
ਲੋਕ ਤ੍ਰਿਪਤ ਹੋ ਕੇ ਰੱਜ ਰੱਜ ਕੇ ਉਸ ਦੇ ਘਰੋਂ ਬਾਹਰ ਨਿਕਲਦੇ ਹਨ ਤੇ ਬੜਾ ਜਸ ਕਰਦੇ ਹਨ ਮਲਕ ਭਾਗੋ ਦਾ।
ਪੁੰਨਵਾਨ ਤਾਂ ਕੋ ਵਰਤਮਾਨ ਹੈ,
ਬੜਾ ਉਹਨੂੰ ਪੁੰਨਵਾਨ ਮੰਨਦੇ ਨੇ, ਸਾਰੇ ਕਹਿੰਦੇ ਬੜਾ ਪੁੰਨੀ ਆਦਮੀ ਹੈ, ਭਾਈ ਨੇ ਪ੍ਰਸ਼ਾਦਾ ਛਕਾਇਆ। ਉਵੇਂ ਵੀ ਸੁਭਾਅ ਹੁੰਦਾ ਸਾਧ ਸੰਗਤ ਜੀ, ਜਿੱਥੋਂ ਛਕਣ ਛਕਾਉਣ ਨੂੰ ਮਿਲ ਜਾਵੇ ਕਹਿੰਦੇ ਤੇਲ ਤਵਾਂ ਜਾ ਕੇ ਮਿਲਿਆ ਤੁਰਤ ਨਰਮ ਹੋ ਜਾਏ, ਪਤਾ ਵੀ ਹੋਵੇ ਵੀ ਇਹ ਕਿਵੇਂ ਦਾ, ਪਰ ਜੇ ਛਕਣ ਨੂੰ ਮਿਲਦਾ ਤੇ ਫਿਰ ਲੋਕ ਕਹਿ ਹੀ ਦਿੰਦੇ ਆ ਜਿਵੇਂ ਜੀ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਪਤਾ ਨੀ ਗੁਰਮੁਖ ਸੀ ਕਿ ਨਹੀਂ ਵਿਚਾਰਾ, ਪਰ ਅਰਦਾਸ ਤਾਂ ਕਰਨੀ ਪੈਂਦੀ ਆ ਨਾ ਵੀ ਇਹ ਗੁਰਮੁਖ ਜੀ ਹੁਣ ਤੁਹਾਡੇ ਕੋਲ ਆ ਗਿਆ ਮਹਾਰਾਜ, ਹੁਣ ਤੁਸੀਂ ਇਹਦੇ ਤੇ ਕਿਰਪਾ ਕਰਿਓ, ਕਿਉਂਕਿ ਜੇ ਨਹੀਂ ਗੁਰਮੁਖ ਕਹਿੰਦੇ ਫਿਰ ਨਾਰਾਜ਼ ਹੋਣਗੇ ਸੁਣਨ ਵਾਲੇ ਸੰਬੰਧੀ, ਜੇ ਕਹਿੰਦੇ ਆ ਤੇ ਉਵੇਂ ਸੱਚ ਨਹੀਂ ਹੁੰਦਾ। ਜਿਵੇਂ ਉਹ ਸਿਆਣੇ ਆਖਿਆ ਇੱਕ ਵਾਰੀ ਇੱਕ ਨਿਹੰਗ ਸਿੰਘ ਸੀ ਸਾਧ ਸੰਗਤ ਜੀ ਗ੍ਰੰਥੀ ਸਿੰਘ ਦੀ ਡਿਊਟੀ ਕਰੇ ਤੇ ਕੋਈ ਏਦਾਂ ਦਾ ਪਾਮਰਤਾਈ ਕਰਨ ਵਾਲਾ ਪਾਪੀ ਜਿਹਾ ਬੰਦਾ ਚੜ੍ਹਾਈ ਕਰ ਗਿਆ, ਉਹਨਾਂ ਆਖਿਆ ਜੀ ਇਹਦੀ ਅਰਦਾਸ ਕਰੋ ਮਹਾਰਾਜ ਦੇ ਚਰਨਾਂ ਚ, ਭਾਈ ਮਹਾਰਾਜ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਚਰਨੀ ਆਪਣੇ ਲਾ ਲੈਣ। ਉਹਨੇ ਮਨ ਚ ਸੋਚਿਆ ਭਾਈ ਚਰਨਾਂ ਚ ਨਿਵਾਸ ਵਾਲਾ ਤਾਂ ਕੰਮ ਨੀ ਕੀਤਾ ਇਹਨੇ ਕੋਈ, ਜੇ ਹੁਣ ਕਹਿੰਦੇ ਨਹੀਂ ਤਾਂ ਨਾਰਾਜ਼ ਹੋਣਗੇ, ਕਹਿਣਾ ਤਾਂ ਪੈਣਾ ਹੀ ਹੈ। ਉਹਨੇ ਅਰਦਾਸ ਕੀਤੀ, ਨਿਹੰਗ ਸਿੰਘ ਆਪਣੀ ਮੌਜ ਦੇ ਮਾਲਕ ਹੁੰਦੇ ਆ, ਉਹਨੇ ਆਖਿਆ ਮਹਾਰਾਜ ਤੁਹਾਨੂੰ ਪਤਾ ਹੈ ਫਲਾਣਾ ਸਿੰਘ ਚੜ੍ਹਾਈ ਕਰ ਗਿਆ ਜੀ, ਇਹਨਾਂ ਦਾ ਪਰਿਵਾਰ ਜ਼ੋਰ ਦਿੰਦਾ, ਤੁਸੀਂ ਆਖੋ ਜੀ ਚਰਨਾਂ 'ਚ ਨਿਵਾਸ ਬਖਸ਼ੋ, ਚਰਨਾਂ 'ਚ ਨਿਵਾਸ ਬਖਸ਼ੋ। ਮਹਾਰਾਜ ਕਰਿਓ ਤੁਸੀਂ ਆਪਣੀ ਮਰਜ਼ੀ, ਪਰ ਮੈਂ ਬੇਨਤੀ ਕਰ ਦਿੰਦਾ ਵੀ ਤੁਸੀਂ ਚਰਨਾਂ 'ਚ ਨਿਵਾਸ ਬਖਸ਼ਿਓ। ਉਹ ਫਿਰ ਕਈ ਵਾਰ ਤਾਂ ਮਜਬੂਰੀ ਨੂੰ ਸਾਧ ਸੰਗਤ ਜੀ ਕਹਿਣਾ ਪੈਂਦਾ, ਲੋਕਾਂ ਛਕੇ ਹੁਣ 36 ਪ੍ਰਕਾਰ ਦੇ ਪਦਾਰਥ ਮਲਕ ਭਾਗੋ ਵੱਲੋਂ ਤੇ ਜਸ ਕਰਦੇ ਨਿਕਲੇ ਉਹਦੀ ਹਵੇਲੀ ਵਿੱਚੋਂ। ਬੜਾ ਪੁੰਨੀ ਬੰਦਾ ਭਾਈ, ਬੜਾ ਗੁਰਮੁਖ ਹੈ, ਬੜਾ ਪਰਪਕਾਰੀ ਹੈ ਇਹ ਤਾਂ।
ਪੁੰਨਵਾਨਤਾ ਕੋ ਆਤਮਾਨ ਹੈ,
ਲੋਕ ਕਹਿੰਦੇ ਨੇ ਬੜਾ ਪੁੰਨਵਾਨ ਹੈ ਇਹ ਤਾਂ।
ਝੂਠੇ ਲਖੇ ਨਾਹੇ ਪਰਪੰਚੀ,
ਪਰ ਜਾਣਦੇ ਨੀ ਉਹਨਾਂ ਲੋਕਾਂ ਨੂੰ ਵੀ ਇਹ ਠੱਗੀ ਮਾਰਨ ਵਾਲਾ ਛਲੀਆ ਹੈ। ਲੋਕ ਵੀ ਝੂਠ ਬੋਲਦੇ ਆ, ਪਤਾ ਜਿਹੜੇ ਨਗਰ ਚ ਰਹਿੰਦੇ ਪਤਾ ਹੀ ਹੁੰਦਾ ਵੀ ਇਹਨੇ ਮਾਇਆ ਕਿਵੇਂ ਖੱਟੀ ਕੀਤੀ ਹੈ, ਪਰ ਕਹਿੰਦੇ ਝੂਠੇ ਲਖੇ ਨਾ ਇਹ ਪ੍ਰਪੰਚੀ, ਉਹ ਵੀ ਝੂਠੇ ਹੀ ਨੇ, ਝੂਠ ਬੋਲਦੇ ਆ ਨਿਕਲ ਕੇ ਉਹਦੀ ਹਵੇਲੀ ਚੋਂ ਭਈ ਇਹ ਠੱਗੀ ਮਾਰ ਕੇ ਧਨ ਇਕੱਠਾ ਕੀਤਾ, ਫਿਰ ਵੀ ਆਖੀ ਜਾਂਦੇ ਪਰਪਕਾਰੀ ਹੈ, ਬੜੇ ਪੁੰਨ ਕਰਨ ਵਾਲਾ ਹੈ।
ਅੱਗ ਕਰ ਮਾਇਆ ਸੰਚੀ,
ਜਿਹਨੇ ਬੜੇ ਬੜੇ ਪਾਪ ਕਰਕੇ ਮਾਇਆ ਇਕੱਠੀ ਕੀਤੀ ਹੈ।
ਦੋਹਰਾ ਤੇ ਗ੍ਰਹਿ ਨਹਿ ਸ੍ਰੀ ਗੁਰ ਗਏ ਦਿਨ ਬਤਾਇਓ ਧਿਆਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਨੀ ਸਤਸੰਗ ਜੀ ਉਹਦਾ ਪ੍ਰਸ਼ਾਦਾ ਛਕਣ, ਸਾਰਾ ਦਿਨ ਮਹਾਰਾਜ ਨੇ ਉਹ ਜੰਗਲ ਵਿੱਚ ਇਕਾਂਤ ਵਿੱਚ ਬਤੀਤ ਕੀਤਾ ਹੈ।
ਲਾਲੋ ਆਲੈ ਆਨ ਕਹਿ ਰਾਜ ਤੁਮਾਇਆ ਨਿਦਾਨ।
ਲਾਲੋ ਦੇ ਘਰ ਸ਼ਾਮ ਨੂੰ ਜਿਵੇਂ ਰੋਜ਼ ਮਹਾਰਾਜ ਆਉਂਦੇ ਸਨ, ਆਣ ਕੇ ਸੱਚੇ ਪਾਤਸ਼ਾਹ ਜੀ ਸੁਭਾਵਾਨ ਹੋਏ ਹਨ ਜੀ।
ਕਿਉਂ ਭਾਈ ਤਪਨ ਆਯੋ ਦਿਜ ਤੇ ਜਾਨੀ।
ਉਹ ਜਿਹੜਾ ਬ੍ਰਾਹਮਣ ਸੱਦੇ ਦਿੰਦਾ ਫਿਰਦਾ ਸੀ, ਮਹਾਰਾਜ ਨਾਲ ਈਰਖਾ ਕਰਦਾ ਸੀ, ਸਾਰਾ ਨਗਰ ਹੀ ਕਰਦਾ ਸੀ, ਦੋ ਚਾਰ ਗੁਰਮੁਖਾਂ ਨੂੰ ਛੱਡ ਕੇ ਮਲਕ ਭਾਗੋ ਵੀ ਕਰਦਾ ਸੀ। ਹੁਣ ਬ੍ਰਾਹਮਣ ਦਾ ਸਾਧ ਸੰਗ ਜੀ ਦਾ ਲੱਗ ਗਿਆ, ਉਹਨੇ ਦੇਖਿਆ ਵੀ ਮੈਂ ਸੱਦਾ ਤਾਂ ਦਿੱਤਾ ਸੀ ਪਰ ਮਹਾਰਾਜ ਆਏ ਨਹੀਂ ਹਨ ਬ੍ਰਹਮ ਭੋਜ ਕਰਨ।
ਦੂਤੀ ਭਾਗੋ ਨਿਕਟ ਬਖਾਨੀ।
ਉਹਨੇ ਜਾ ਕੇ ਮਲਕ ਭਾਗੋ ਕੋਲ ਚੰਗੀ ਤਰ੍ਹਾਂ ਚੁਗਲੀ ਕੀਤੀ, ਕੰਨ ਭਰੇ ਉਸਦੇ। ਈਰਖਾ ਤਾਂ ਪਹਿਲਾਂ ਹੀ ਕਰਦੇ ਸਨ ਮਹਾਰਾਜ ਜੀ ਦੇ ਨਾਲ, ਅਸੂਆ ਹੁੰਦੀ ਈਰਖਾ, ਅੱਗੇ ਹੀ ਈਰਖਾ ਕਰਦੇ ਸਨ ਉਹ ਤਾਂ।
ਜਾਤੇ ਦੁਸ਼ਟੀ ਸੋ ਅਨੁਰਾਗੇ।
ਇਸ ਕਰਕੇ ਚੁਗਲੀ ਨਾਲ ਦੁਸ਼ਟ ਸੁਭਾਅ ਵਾਲਿਆਂ ਦਾ ਪਹਿਲਾਂ ਹੀ ਪਿਆਰ ਹੁੰਦਾ, ਇਹ ਸੰਸਕਾਰ ਹੀ ਨਹੀਂ ਮੰਨਦੇ। ਜਿਹੜਾ ਬੰਦਾ ਅੰਦਰੋਂ ਪਰਉਪਕਾਰੀ ਨਹੀਂ ਨਿੰਦਿਆ ਚੁਗਲੀ ਨਾਲ, ਕੁਦਰਤੀ ਉਹਦੀ ਪ੍ਰੀਤੀ ਹੁੰਦੀ ਹੈ।
ਦੇਖੋ ਮਲਕ ਨਾ ਤੁਮਰੇ ਆਯੋ।
ਬ੍ਰਾਹਮਣ ਨੇ ਜਾ ਕੇ ਆਖਿਆ ਦੇਖੋ ਮਲਕ ਜੀ, ਨਾਨਕ ਤਪੇ ਨੂੰ ਸੁਨੇਹਾ ਦਿੱਤਾ ਸੀ, ਆਇਆ ਨੀ ਜੇ ਪਰ ਤੁਹਾਡੇ ਘਰ ਉਹ।
ਖੱਤਰੀ ਨਾਨਕ ਤਪਾ ਕਹਾਇਓ।
ਆਪਣੇ ਆਪ ਨੂੰ ਨਾਨਕ ਤਪਾ ਖਵਾਉਂਦਾ ਤੇ ਹੈ ਵੀ ਖੱਤਰੀਆਂ ਦੇ ਘਰ ਦਾ ਜਨਮ, ਪਰ ਤੁਹਾਨੂੰ ਕੁਛ ਨੀ ਸਮਝਿਆ, ਪ੍ਰਸ਼ਾਦਾ ਨੀ ਛਕਣ ਆਇਆ।
ਤੁਮ ਤੇ ਅਦਕ ਆਪ ਕੋ ਜਾਣਾ।
ਤੁਹਾਡੇ ਨਾਲੋਂ ਤੇ ਮਲਕ ਜੀ ਆਪਣੇ ਆਪ ਨੂੰ ਨਾਨਕ ਤਪਾ ਵੱਡਾ ਸਮਝਦਾ ਹੈ।
ਅਚਿਓ ਆਹਾਰ ਨਾ ਤੁਮ ਘਰ ਆਣਾ।
ਇਸੇ ਕਰਕੇ ਨੀ ਨਾ ਤੁਹਾਡੇ ਘਰੇ ਆਣ ਕੇ ਪ੍ਰਸ਼ਾਦਾ ਛਕਿਆ, ਕਿਉਂਕਿ ਤੁਹਾਨੂੰ ਉਹ ਨੀਵਾਂ ਜਾਣਦਾ ਆਪਣੇ ਤੋਂ।
ਆਂਤ ਕਰੇ ਨਹਿ ਆਂਤ ਕਾਹੂ।
ਤੁਹਾਨੂੰ ਤੇ ਮਲਕ ਜੀ ਅੱਖ ਥੱਲੇ ਵੀ ਨਹੀਂ ਲਿਆਂਦਾ ਉਸਨੇ।
ਕਜੀ ਰੀਤ ਪਗ ਧਰਤ ਕੁਰਾਹੂ।
ਕਹਿੰਦੇ ਨੇ ਸੰਸਾਰ ਦੀ ਜਿਹੜੀ ਰੀਤੀ ਸੀ ਛੱਡ ਦਿੱਤੀ ਹੈ ਤੇ ਪੁੱਠੇ ਰਸਤੇ ਤੇ ਆਪਣਾ ਉਹਨਾਂ ਨੇ ਬਣਾਇਆ ਹੋਇਆ ਮਾਰਗ, ਇਸ ਕਰਕੇ ਲੋਕ ਕਰਾਈਆ ਕਹਿੰਦੇ ਹਨ, ਸੱਚ ਹੀ ਕਹਿੰਦੇ ਹਨ।
ਸ਼ੂਦਰ ਕੇ ਘਰ ਭੋਜਨ ਕਰਹੀ।
ਉਹਦੇ ਭਾਈ ਲਾਲੋ ਜਿਹੜਾ ਸ਼ੂਦਰ ਹੈ ਉਹਦੇ ਘਰ ਜਾ ਕੇ ਪ੍ਰਸ਼ਾਦਾ ਛਕਦੇ ਹਨ।
ਆਵਾ ਇਹਾ ਨਾ ਉਰ ਮਹਿ ਡਰਹੀ।
ਨਾ ਤੁਹਾਡਾ ਡਰ ਮਨ ਵਿੱਚ ਰੱਖਿਆ ਮਾਸਾ, ਤੇ ਨਾ ਇਹ ਵੀ ਮੈਨੂੰ ਬਾਅਦ ਵਿੱਚ ਪੁਛ ਪ੍ਰਤੀਤ ਮੇਰੀ ਕਰਨਗੇ ਫਿਰ ਕੀ ਕਰਾਂਗਾ, ਆਏ ਨੀ ਤੁਹਾਡੇ ਘਰ।
ਦੋਹਰਾ ਸੁਨ ਭਾਗੋ ਪੁਨ ਬੂਝੀ ਗਯੋ ਅਮੰਤ ਕੇ ਨਾਹੇ।
ਉਹਦੀ ਬ੍ਰਾਹਮਣ ਦੀ ਸਾਰੀ ਗੱਲ ਸੁਣ ਕੇ, ਉਹਦੀ ਚੁਗਲੀ ਸੁਣ ਕੇ ਮਲਕ ਭਾਗੋ ਨੇ ਆਖਿਆ ਵੀ ਤੂੰ ਸੱਦਾ ਦਿੱਤਾ ਸੀ ਤੇ ਨਹੀਂ ਸੀ ਦਿੱਤਾ।
ਕਹਿ ਜਿਗ ਕੀਨ ਤਾਗੀਦ ਮੈਂ ਬਹੁਤ ਵਾਰ ਬਚ ਪ੍ਰਾਹੇ।
ਬ੍ਰਾਹਮਣ ਕਹਿਣ ਲੱਗਾ ਕਿਉਂ ਨੀ ਦਿੱਤਾ ਜੀ, ਮੈਂ ਤੇ ਕਈ ਵਾਰ ਸੱਦਾ ਦਿੱਤਾ ਸੀ, ਸਾਰੀ ਗੱਲ ਵੀ ਦੱਸੀ ਸੀ ਬ੍ਰਹਮ ਭੋਜ ਦੀ, ਵਾਰ ਵਾਰ ਮੈਂ ਆਖਿਆ ਸੀ ਵੀ ਉੱਥੇ ਤੁਸੀਂ ਪਹੁੰਚਣਾ ਹੈ।
ਕਹੋ ਭਾਈ ਸੁਣ ਤੋ ਮਲਕ ਮਨ ਕ੍ਰੋਧ ਹੈ ਆਯੋ।
ਸੁਣ ਕੇ ਮਲਕ ਭਾਗੋ ਦਾ ਮਨ ਕ੍ਰੋਧ ਵਿੱਚ ਆ ਗਿਆ, ਬੜਾ ਗੁੱਸਾ ਉਸ ਨੂੰ ਲੱਗਾ ਜੀ।
ਮਨ ਹੂੰ ਸਿੰਘ ਪਰ ਮਸ਼ਕਰ ਸਾਯੋ।
ਸਮਝ ਲਓ ਵੀ ਸ਼ੇਰ ਉੱਤੇ ਮੱਛਰ ਗੁੱਸਾ ਕਰ ਰਿਹਾ ਹੈ, ਤਾਂ ਮਲਕ ਭਾਗੋ ਮਹਾਰਾਜ ਦੇ ਸਾਹਮਣੇ ਸਾਧ ਸੰਗਤ ਜੀ ਕੀ ਹੈ ਵਿਚਾਰਾ, ਪਰ ਗੁੱਸਾ ਉਹਨੇ ਬਹੁਤ ਕੀਤਾ ਵੀ ਮੈਂ ਸਬਕ ਸਿਖਾ ਦਿਆਂਗਾ ਇੱਕ ਵਾਰ ਮਹਾਰਾਜ ਨੂੰ।
ਜਾਬ ਦਿਜ ਤਿਆਨ ਬੁਲਾਈ।
ਮਲਕ ਨੇ ਆਖਿਆ ਜਾਓ ਬ੍ਰਾਹਮਣ ਜੀ ਇੱਕ ਵਾਰੀ ਜਾ ਕੇ ਫਿਰ ਬੁਲਾਓ ਉਹਨਾਂ ਨੂੰ,
ਦੇਖ ਲੈ ਤਿੰਨ ਕੀ ਮਨਸ਼ਾਈ।
ਦੇਖ ਹੀ ਲੈਨੇ ਉਹਨਾਂ ਦੀ ਕਿੰਨੀ ਕੁ ਮਰਦਾਨਗੀ ਹੈ, ਕਿਸ ਕਰਕੇ ਉਹਨਾਂ ਨੇ ਮੇਰੀ ਪਰਵਾਹ ਨੀ ਮੰਨੀ।
ਇੱਕ ਜੋਰ ਐਂਠ ਸੋ ਕਰਹੀ।
ਕਿਸ ਦੇ ਜੋਰ ਉੱਤੇ ਉਹਨੇ ਇੰਨੀ ਆਕੜ ਰੱਖੀ, ਐਂਠ ਕਹਿੰਦੇ ਆਕੜ ਨੂੰ। ਮਲਕ ਭਾਗੋ ਕਹਿੰਦਾ ਜਾਓ ਇੱਕ ਵਾਰੀ ਫਿਰ ਬੁਲਾਓ ਤੇ ਮੈਂ ਵੇਖਾਂ ਤੇ ਇੰਨੀ ਆਕੜ ਕੀਤੀ ਕਿਵੇਂ ਹੈ।
ਆਵਾ ਖਾਣ ਨਾ ਉਰ ਮਹਿ ਡਰਹੀ।
ਨਾ ਹਿਰਦੇ ਚ ਮੇਰਾ ਡਰ ਰੱਖਿਆ, ਨਾ ਬ੍ਰਹਮ ਭੋਜ ਖਾਣ ਵਾਸਤੇ ਆਇਆ ਉਹ।
ਸੁਣ ਦਿਜ ਹਰਖ ਤੂਰ ਲੰਘਾਵਣਾ।
ਬ੍ਰਾਹਮਣ ਸੁਣ ਕੇ ਖੁਸ਼ ਹੋ ਗਿਆ, ਕਿਉਂਕਿ ਚੁਗਲੀ ਉਹਨੇ ਕੀਤੀ ਸੀ, ਜਾਣ ਕੇ ਈਰਖਾ ਕਰਦਾ ਸੀ ਮਹਾਰਾਜ ਨਾਲ, ਬਸ ਹੁਕਮ ਮਿਲਣ ਦੀ ਡੇਰ ਸੀ, ਉਸੇ ਵੇਲੇ ਤੁਰ ਪਿਆ ਮਹਾਰਾਜ ਵੱਲ ਨੂੰ।
ਫਤੋ ਜਹਾਂ ਲਾਲੋ ਕੇ ਭਵਨਾ।
ਸਿੱਧਾ ਸਾਧ ਸੰਗ ਜੀ ਭਾਈ ਲਾਲੋ ਦੇ ਘਰੇ ਗਿਆ ਉਹ ਬ੍ਰਾਹਮਣ।
ਦਰ ਠੰਡ ਉੱਚੋ ਬਚ ਪ੍ਰਾਹੀ।
ਕਹਿੰਦੇ ਦਰਵਾਜੇ ਤੇ ਖੜੋ ਕੇ ਤੇ ਉੱਚੀ ਸਾਰੀ ਬ੍ਰਾਹਮਣ ਨੇ ਏਦਾਂ ਆਵਾਜ਼ ਦਿੱਤੀ,
ਲਾਲੋ ਨਾਨਕ ਤਪਾ ਆਹੀ।
ਆਖਿਆ ਲਾਲੋ ਨਾਨਕ ਤਪਾ ਘਰੇ ਹੀ ਆ ਕੇ ਨਹੀਂ ਭਲਾ ਤੇਰੇ।
ਕਹਿ ਲਾਲੋ ਵੈਸੇ ਹੈ ਅੰਤਰ।
ਭਾਈ ਲਾਲੋ ਨੇ ਆਖਿਆ ਹਾਂਜੀ ਹੈਗੇ ਨੇ, ਬੈਠੇ ਨੇ ਅੰਦਰ ਉਹ ਤਾਂ।
ਕਾਜ ਕੌਣ ਤੋਂ ਕਹੋ ਨਿਰੰਤਰ।
ਕੀ ਕੰਮ ਪੈ ਗਿਆ ਤੁਹਾਨੂੰ ਮਹਾਰਾਜ ਦੇ ਨਾਲ, ਦੱਸੋ ਤੁਸੀਂ। ਨਿਰੰਤਰ ਦਾ ਹੁੰਦਾ ਬਿਨਾ ਪਰਦੇ ਤੋਂ, ਕੋਈ ਪਰਦਾ ਨਾ ਰੱਖੋ, ਦੱਸੋ ਕੀ ਕੰਮ ਹੈ ਮਹਾਰਾਜ ਨਾਲ।
ਦੋਹਰਾ ਕਹਿ ਦੇ ਜੋ ਪਟਵੋ ਵਹਿਰ ਕੋ ਸ੍ਰੀ ਗੁਰੇ ਆਪੇ ਆਏ।
ਬ੍ਰਾਹਮਣ ਦਰਵਾਜੇ ਚ ਖਲੋ ਕੇ ਕਹਿਣ ਲੱਗਾ ਨਹੀਂ ਉਹਨਾਂ ਨੂੰ ਬਾਹਰ ਭੇਜੋ, ਕੰਮ ਹੈ ਉਹਨਾਂ ਨੂੰ ਹੀ ਦੱਸਾਂਗਾ। ਅਜੇ ਇੱਦਾਂ ਕਹਿ ਹੀ ਰਿਹਾ ਸੀ, ਉਹਦੀ ਆਵਾਜ਼ ਸੁਣ ਕੇ ਮਹਾਰਾਜ ਸਾਹਿਬ ਜੀ ਆਪ ਹੀ ਚੱਲ ਕੇ ਦਰਵਾਜੇ ਚ ਆ ਗਏ ਹਨ।
ਕਿਆ ਪਾਂਦਾ ਤੁਮ ਕਹਿ ਤੋ ਕਾਰਜ ਦੇਹੋ ਸੁਣਾਏ।
ਕਿਉਂਕਿ ਮਹਾਰਾਜ ਨੂੰ ਦਿਨੇ ਵੀ ਮਿਲਿਆ ਸੀ, ਮਹਾਰਾਜ ਆ ਗਏ ਬਾਹਰ ਉਹਦੀ ਆਵਾਜ਼ ਸੁਣ ਕੇ ਤੇ ਆਖਿਆ ਪਾਂਦੇ ਜੀ ਦੱਸੋ ਕੀ ਕੰਮ ਹੈ ਸਾਡੇ ਨਾਲ, ਕਿਉਂ ਆਵਾਜ਼ਾਂ ਮਾਰਦੇ ਹੋ।
ਕਿਉਂ ਭਾਈ ਚੱਲਿਓ ਤੂਰ ਨੂੰ ਮਲਕ ਬੁਲਾਵੇ।
ਬ੍ਰਾਹਮਣ ਕਹਿਣ ਲੱਗਾ ਮਲਕ ਨੇ ਸੱਦਿਆ, ਚੱਲੋ ਛੇਤੀ ਮੇਰੇ ਨਾਲ।
ਨਤ ਮਾਨਵ ਕੋ ਅਵਰ ਪਠਾਵੇ,
ਜੇ ਨਹੀਂ ਜਾਣਾ ਤਾਂ ਕੁਝ ਹੋਰ ਬੰਦੇ ਭੇਜੇਗਾ ਤੁਹਾਡੇ ਵਾਸਤੇ। ਉਹ
ਬੋਲੇ ਸ਼੍ਰੀ ਗੁਰ ਸਭ ਸੁਖ ਧਾਮਾ,
ਸੁਖਾਂ ਦੇ ਘਰ ਗੁਰੂ ਨਾਨਕ ਪਾਤਸ਼ਾਹ ਜੀ ਉਹਦੀ ਬ੍ਰਾਹਮਣ ਦੀ ਗੱਲ ਸੁਣ ਕੇ ਏਦਾਂ ਬੋਲੇ ਹਨ ਜੀ।
ਮਲਕ ਸੰਗ ਕਿਆ ਹਮਰੋ ਕੰਮ,
ਮਹਾਰਾਜ ਨੇ ਆਖਿਆ ਮਲਕ ਨਾਲ ਸਾਨੂੰ ਕੀ ਕੰਮ ਹੈ ਭਾਈ, ਸਾਡਾ ਕੀ ਕਾਰਜ ਹੈ, ਕੀ ਸੰਬੰਧ ਹੈ ਸਾਡਾ ਮਲਕ ਨਾਲ।
ਕੌਣ ਮਲਕ ਹਾਂ ਜਾਣਤ ਨਾਹੀ,
ਅਸੀਂ ਨੀ ਜਾਣਦੇ ਕੌਣ ਹੈ ਮਲਕ, ਕੌਣ ਮਲਕ ਹੈ ਜਿਹੜਾ ਸਾਨੂੰ ਸੱਦ ਰਿਹਾ ਹੈ।
ਕਬ ਨਾ ਬਲੋਕਿਓ ਕਹਾਂ ਵਸਾਹੀ,
ਕਿੱਥੇ ਵਸਦਾ ਉਹ ਮੈਨੂੰ ਨੀ ਪਤਾ, ਤੇ ਨਾ ਅਸੀਂ ਕਦੀ ਮਲਕ ਨੂੰ ਵੇਖਿਆ, ਨਾ ਅਸੀਂ ਮਲਕ ਨੂੰ ਜਾਣਦੇ ਹਾਂ, ਨਾ ਮਲਕ ਨਾਲ ਸਾਡਾ ਕੋਈ ਕੰਮ ਹੈ।
ਲੈਣ ਦੇਣ ਕੋ ਕਾਜ ਨਾ ਕੋ,
ਮਹਾਰਾਜ ਨੇ ਆਖਿਆ ਸਾਡਾ ਕੋਈ ਲੈਣ ਦੇਣ ਦਾ ਉਹਦੇ ਨਾਲ ਕਾਰ ਵਿਹਾਰ ਹੀ ਨਹੀਂ ਹੈ।
ਕਿਉਂ ਆਇਸ ਕਰ ਭੇਜਤ ਸੋ,
ਤੇ ਕਿਉਂ ਇਹਨਾਂ ਹੁਕਮ ਚਾੜਿਆ ਉਸਨੇ ਸਾਡੇ ਉੱਤੇ, ਕਿਉਂ ਆਗਿਆ ਕੀਤੀ ਹੈ ਇਹ।
ਹੱਟ ਦੂਜੀ ਦੂਤੀ ਦਜਕੀਨੀ,
ਬ੍ਰਾਹਮਣ ਨੂੰ ਹੋਰ ਸਾਧ ਸੰਗਤ ਜੀ ਬਹਾਨਾ ਮਿਲ ਗਿਆ, ਉਹ ਵਾਪਸ ਗਿਆ ਮਲਕ ਕੋਲੇ ਤੇ ਦੂਜੀ ਵਾਰ ਚੰਗੀ ਤਰ੍ਹਾਂ ਚੁਗਲੀ ਕੀਤੀ ਮਹਾਰਾਜ ਦੀ।
ਭੇਵ ਨਾ ਸਮਝਿਆ ਹੈ ਜਿਹੇ ਮਤਹੀਨੀ,
ਕਹਿੰਦੇ ਮਤ ਦਾ ਹੀਣਾ ਸੀ ਵਿਚਾਰਾ, ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਵਡਿਆਈ ਨੂੰ ਸਮਝਦਾ ਜਾਣਦਾ ਨਹੀਂ ਸੀ।
ਸੁਣੋ ਮਲਕ ਜੋ ਆਏ ਸਤੋਰੀ,
ਜਾ ਕੇ ਬ੍ਰਾਹਮਣ ਨੇ ਆਖਿਆ ਮਲਕ ਜੀ ਸੁਣੋ, ਜਿਹੜਾ ਤੁਸੀਂ ਦੂਸਰਾ ਸੁਨੇਹਾ ਭੇਜਿਆ ਸੀ, ਆਗਿਆ ਕੀਤੀ ਸੀ,
ਅੰਤ ਦੀਨ ਬਹੋਰੀ,
ਨਹੀਂ ਆਏ ਹੋ ਫਿਰ ਵੀ, ਮੈਂ ਜਾ ਕੇ ਸੁਨੇਹਾ ਦੇ ਦਿੱਤਾ ਸੀ, ਉਹਨਾਂ ਨੀ ਪਰਵਾਹ ਮੰਨੀ ਤੇਰੀ ਕੋਈ।
ਦੋਹਰਾ ਕਹੈ ਨਾ ਜਾਣੋ ਮਲਕ ਮੈਂ ਕੋ ਹੈ ਕਹਾਂ ਵਸਾਏ।
ਮਲਕ ਨੇ ਆਖਿਆ ਕੀ ਕਹਿੰਦੇ ਨੇ, ਕਹਿਣ ਲੱਗਾ ਉਹ ਤਾਂ ਕਹਿੰਦੇ ਵੀ ਕੌਣ ਹੈ ਮਲਕ, ਮੈਂ ਨੀ ਜਾਣਦਾ ਕਿੱਥੇ ਵਸਦਾ ਹੈ, ਬਿਲਕੁਲ ਉਹਨਾਂ ਨੇ ਪ੍ਰਵਾਹ ਨੀ ਕੀਤੀ।
ਵੱਡੋ ਢੀਠ ਨਿਸ਼ ਠੋਰ ਬਚਨ ਕੋ ਕਹੇ ਬਣਾਏ,
ਪੁੱਠੀ ਮਤ ਵਾਲਾ ਬ੍ਰਾਹਮਣ ਕਹਿੰਦਾ ਵੱਡਾ ਢੀਠ ਹੈ ਉਹ ਤਾਂ, ਬੜੇ ਕਰੜੇ ਬੋਲ ਬੋਲਦਾ ਮਲਕ ਜੀ ਤੁਹਾਨੂੰ, ਕਹਿੰਦਾ ਕਿਹੜਾ ਮਲਕ, ਮੈਂ ਨੀ ਜਾਣਦਾ ਕਿੱਥੇ ਵਸਦਾ ਹੈ ਉਹ।
ਜਾਓ ਭਾਈ ਨਹਿਓ ਬੁਲਾਇਓ ਇਹ ਠਾਂ ਆਵੇ,
ਮਲਕ ਜੀ ਬੁਲਾਵਾ ਦਿੱਤਿਆਂ ਵੀ ਆਉਣਾ ਨੀ ਉਹਨਾਂ ਨੇ ਤੁਹਾਡੇ ਘਰ।
ਕਰੋ ਅਬਹ ਜਿਉ ਹਿਰਦਾ ਭਾਵੈ,
ਹੁਣ ਅੱਗਿਓ ਤੁਹਾਡੀ ਮਰਜ਼ੀ ਹੈ, ਮੈਂ ਤੁਹਾਨੂੰ ਦੱਸ ਦਿੱਤਾ ਦੋ ਵਾਰੀ ਮੈਂ ਜਾ ਆਇਆ, ਅੱਗੇ ਤੁਹਾਡਾ ਜਿਵੇਂ ਮਨ ਕਰਦਾ ਕਰੋ ਤੁਸੀਂ।
ਤਾਂ ਭੋਜਨ ਕੀ ਕਰ ਹੈ ਨਿੰਦਾ,
ਤੇ ਕੱਲਾ ਇਹ ਹੀ ਨੀ ਵੀ ਉਹ ਆਏ ਨੀ, ਤੁਹਾਡੇ ਬ੍ਰਹਮ ਭੋਜ ਦੀ ਨਿੰਦਾ ਵੀ ਬੜੀ ਕੀਤੀ ਹੈ।
ਘਰ ਸ਼ੂਦਰ ਜੋ ਮੰਦਾ,
ਜਿਹੜਾ ਮੰਦੇ ਲੋਕ ਨੇ ਨੀਵੇਂ ਸ਼ੂਦਰ, ਸ਼ੂਦਰ ਦੇ ਘਰੇ ਪ੍ਰਸ਼ਾਦਾ ਛਕ ਰਿਹਾ ਬੈਠ ਕੇ, ਤੁਹਾਡੇ ਖੱਤਰੀ ਦੇ ਘਰ ਦਾ ਬਣਿਆ ਹੋਇਆ ਬ੍ਰਹਮ ਭੋਜ ਉਹਨਾਂ ਪਸੰਦ ਨਹੀਂ ਕੀਤਾ, ਉਪਰੋਂ ਨਿੰਦਿਆ, ਹਾਲਾਂਕਿ ਨਿੰਦਿਆ ਕੀਤੀ ਨੀ ਮਹਾਰਾਜ ਨੇ ਉਹਦੇ ਬ੍ਰਹਮ ਭੋਜ ਦੀ, ਸਿਰਫ ਇਹਨਾਂ ਹੀ ਆਖਿਆ ਕੌਣ ਹੈ ਮਲਕ, ਸਾਨੂੰ ਨੀ ਉਹਦੇ ਨਾਲ ਕੋਈ ਕੰਮ, ਪਰ ਇਹ ਕਹਿਣ ਲੱਗਾ ਜੀ ਤੁਹਾਡੇ ਤੇ ਬ੍ਰਹਮ ਭੋਜ ਦੀ ਨਿੰਦਿਆ ਹੀ ਬੜੀ ਕੀਤੀ ਹੈ।
ਖੱਤਰੀ ਜਾਤ ਨਾ ਲੱਜਾ ਕਰੇ,
ਕਹਿੰਦੇ ਹੈ ਉਹਨਾਂ ਦਾ ਵੀ ਜਨਮ ਖੱਤਰੀਆਂ ਦੇ ਘਰ ਦਾ, ਪਰ ਕੋਈ ਲੱਜਾ ਨੀ ਮਨ ਚ ਰੱਖਦੇ।
ਲੋਕ ਰੀਤ ਉਰਤੇ ਪਰ ਹਰਈ,
ਸੰਸਾਰ ਦੀ ਸਾਰੀ ਰੀਤੀ ਸਾਰੀ ਮਰਿਆਦਾ ਛੱਡ ਹੀ ਦਿੱਤੀ ਹੈ, ਕਿਉਂਕਿ ਸੰਸਾਰ ਦੀ ਉਸ ਵੇਲੇ ਮਰਿਆਦਾ ਸੀ, ਸ਼ੂਦਰ ਦੇ ਮੱਥੇ ਵੀ ਨਹੀਂ ਸੀ ਲੱਗਦੇ, ਸ਼ੂਦਰ ਤਾਂ ਕੋਲ ਦੀ ਲੰਘ ਜਾਵੇ ਪਰਛਾਵਾਂ ਪੈ ਜਾਏ ਤੇ ਦੁਬਾਰਾ ਇਸ਼ਨਾਨ ਕਰਨ ਤੁਰ ਪੈਂਦੇ ਸਨ, ਇਹ ਸੀ ਮਰਿਆਦਾ। ਕਹਿੰਦੇ ਸੰਸਾਰ ਦੀ ਤਾਂ ਮਰਿਆਦਾ ਹੀ ਨਹੀਂ ਰੱਖੀ, ਸ਼ੂਦਰ ਦੇ ਘਰੇ ਬੈਠ ਕੇ ਪ੍ਰਸ਼ਾਦਾ ਛਕਦੇ ਆ, ਮਲਕ ਜੀ ਤੁਹਾਡੇ ਬ੍ਰਹਮ ਭੋਜ ਦੀ ਤੇ ਨਿੰਦਿਆ ਕੀਤੀ ਹੈ।
ਅੱਗੇ ਭਾਵ ਕਰੋ ਸਬੂਤੀ,
ਅੱਗੇ ਹੀ ਸਾਧ ਸੰਗਤ ਜੀ ਕਹਿੰਦੇ ਨੇ ਗੁੱਸੇ ਦੀ ਅੱਗ ਤਾਂ ਮਲਕ ਦੇ ਅੰਦਰ ਪਹਿਲਾਂ ਹੀ ਬਲਦੀ ਪਈ ਸੀ।
ਬਚਨ ਕ੍ਰਿਤ ਜਾਂਦੀ ਅਹੁਤੀ,
ਕਹਿੰਦੇ ਬਚਨਾਂ ਦਾ ਸਮਝ ਲਓ, ਪਰ ਇਹ ਦੂਸਰੀ ਵਾਰ ਦੀ ਕੀਤੀ ਚੁਗਲੀ ਦਾ ਬਲਦੀ ਅੱਗ ਤੇ ਜਿਵੇਂ ਘਿਓ ਪੈ ਗਿਆ ਹੋਵੇ, ਹੋਰ ਗੁੱਸੇ ਦੀ ਅੱਗ ਮਲਕ ਦੇ ਅੰਦਰ ਮੱਚ ਗਈ।
ਕਰਨ ਵੇਹ ਕਰ ਮਲਕ ਅਲਾਵੇ,
ਕਹਿੰਦੇ ਲਾਲ ਅੱਖਾਂ ਕਰਕੇ ਮਲਕ ਉਸੇ ਵੇਲੇ ਏਦਾਂ ਬੋਲਿਆ,
ਅਬ ਹੈ ਬੁਲਾਏ ਗੇ ਨਹ ਆਵੇ,
ਕਹਿਣ ਲੱਗੇ ਵੀ ਹੁਣੇ ਬੁਲਾਉਂਦੇ ਆ, ਕਿਵੇਂ ਨੀ ਆਵੇਗਾ ਭਲਾ ਉਹ।
ਬਹੁ ਨਾਲ ਜਾਵੋ ਗਹਿ ਆਨੀ ਜੈ,
ਮਲਕ ਨੇ ਆਪਣੇ ਸਾਧ ਸੰਗਤ ਜੀ ਸੇਵਕ ਭੇਜੇ, ਆਖਿਆ ਬਹੁਤੇ ਬੰਦੇ ਜਾਓ ਤੇ ਫੜ ਕੇ ਲੈ ਕੇ ਆਓ ਉਸ ਨੂੰ।
ਜਜ ਕੇ ਸੰਗ ਬਿਲਮ ਨਹਿ ਕੀਜੈ,
ਆਪਣੇ ਸੇਵਾਦਾਰਾਂ ਨੂੰ ਹੁਕਮ ਲਾ ਦਿੱਤਾ, ਦੇਜ ਹੁੰਦਾ ਬ੍ਰਾਹਮਣ, ਕਹਿੰਦੇ ਬ੍ਰਾਹਮਣ ਦੇ ਨਾਲ ਜਾਓ, ਦੇਰੀ ਨੀ ਕਰਨੀ ਤੇ ਫੜ ਕੇ ਲੈ ਕੇ ਆਓ।
ਦੋਹਰਾ ਲੈ ਕਰ ਪਾਂਚ ਕੋ ਮੰਜ ਪੁਨ ਦਿਜ ਤਬ ਗਯੋ ਰਸਾਏ,
ਕਹਿੰਦੇ ਪੰਜ ਕ ਬੰਦੇ ਸਾਧ ਸੰਗਤ ਜੀ ਬ੍ਰਾਹਮਣ ਨੇ ਨਾਲ ਲੈ ਲਏ ਤੇ ਫਿਰ ਚਲੇ ਗਏ ਭਾਈ ਲਾਲੋ ਦੇ ਘਰ ਵੱਲ।
ਉੱਚੇ ਬਚਨ ਉਚਾਰ ਕੇ ਨਾਨਕ ਲਏ ਬੁਲਾਏ,
ਤੇ ਦਰਵਾਜੇ ਚ ਖਲੋ ਕੇ ਉੱਚੀ ਸਾਰੀ ਆਵਾਜ਼ ਦੇ ਕੇ ਮਹਾਰਾਜ ਨੂੰ ਏਦਾਂ ਸੱਦ ਲਿਆ ਫੇਰ ਇਹਨਾਂ ਨੇ।
ਜਾਓ ਭਾਈ ਮਲਕ ਰੋਸ ਕੁਝ ਪਰ ਬਹੁ ਕੀਨੂ,
ਬ੍ਰਾਹਮਣ ਨੇ ਆਖਿਆ ਵੀ ਨਾਨਕ ਤਪਾ ਜੀ ਮਲਕ ਬਹੁਤ ਗੁੱਸੇ ਵਿੱਚ ਹੈ, ਬੜਾ ਰੋਸ ਕੀਤਾ ਉਸਨੇ ਤੁਹਾਡੇ ਉੱਤੇ।
ਚਲੋ ਸੰਗ ਪਲ ਵਿਦ ਮਨ ਕੀਨੂ,
ਚੰਗੀ ਗੱਲ ਇਹ ਹੈ ਵੀ ਹੁਣ ਮੇਰੇ ਨਾਲ ਚੁੱਪ ਕਰਕੇ ਤੁਰ ਪੋ ਤੁਸੀਂ, ਇਸੇ ਗੱਲ ਵਿੱਚ ਹੀ ਭਲਾ ਹੈ ਤੁਹਾਡਾ।
ਨਹੀਂ
ਤੇ ਫਿਰ ਆ ਬੰਦੇ ਲਿਆਂਦੇ ਨੇ ਨਾਲ, ਫੜ ਕੇ ਲੈ ਜਾਣਗੇ ਤੁਹਾਨੂੰ ਬਦੋ ਬਦੀ।
ਫੇਰ ਉਹ ਨਾਰ ਨਹਿ ਬਿਲਮ ਲਗਾਵਹਿ,
ਕਹਿੰਦਾ ਹੇਰ ਉਹ ਨਾਰ ਹੇਰ ਹੁੰਦਾ ਦੇਖਣਾ, ਆ ਦੇਖ ਲੋ ਮੇਰੇ ਪਿੱਛੇ ਖਲੋਤੇ ਬੰਦੇ, ਦੇਰੀ ਨੀ ਲਾਉਣਗੇ, ਫੜ ਕੇ ਲੈ ਜਾਣਗੇ ਜੇ ਨਾ ਤੁਰੇ ਤਾਂ।
ਬਿਕਸੇ ਸ਼੍ਰੀ ਪ੍ਰਭ ਸੁਣ ਬਾਕੀ ਐਸਾ,
ਮਹਾਰਾਜ ਜੀ ਉਹਦਾ ਬ੍ਰਾਹਮਣ ਦਾ ਇਹ ਬਚਨ ਸੁਣ ਕੇ ਹੱਸਣ ਲੱਗ ਪਏ। ਸਤਿਗੁਰੂ ਜੀ ਮੁਸਕਰਾਏ ਹਨ।
ਚਲੇ ਸੰਗ ਭਾਗੋ ਵੈਸਾ,
ਮਹਾਰਾਜ ਨੇ ਆਖਿਆ ਕੋਈ ਲੋੜ ਹੀ ਨੀ ਫੜਕੇ ਲਿਜਾਣ ਦੀ, ਚਲੋ ਕਿੱਥੇ ਬੈਠਾ ਹੈ ਮਲਕ ਭਾਗੋ, ਚਲੇ ਚਲਦੇ ਹਾਂ।
ਮਤ ਮੰਦਨ ਕੋ ਲੱਜਤ ਕਰਨਾ,
ਮੰਦੀ ਮਤ ਵਾਲਿਆਂ ਨੂੰ ਸ਼ਰਮਿੰਦਾ ਕਰਨ ਵਾਸਤੇ ਹੁਣ ਸਤਸੰਗ ਜੀ ਸੱਚੇ ਪਾਤਸ਼ਾਹ ਜੀ ਤੁਰ ਪਏ ਹਨ।
ਸਰਬ ਗਰਭ ਤਹਿ ਉਰਖੋ ਹਰਨੇ,
ਸਾਰਾ ਹੰਕਾਰ ਉਹਨਾਂ ਦੇ ਹਿਰਦੇ ਦਾ ਦੂਰ ਕਰਨ ਵਾਸਤੇ ਦੀਨ ਦੁਨੀਆਂ ਦੇ ਵੱਲ ਚੱਲ ਪਏ ਭਾਈ ਲਾਲੋ ਦੇ ਘਰੋਂ।
ਸ੍ਰੀ ਗੁਰੂ ਗਬ ਨੇ ਜਾਏ ਅਗਾਰੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਤੁਰੇ ਜਾ ਰਹੇ ਹਨ ਜੀ।
ਲਾਲੋ ਚਲੋ ਸ਼ਸ਼ੰਕ ਪਿਛਾਰੀ,
ਤੇ ਸ਼ਸ਼ੰਕ ਹੁੰਦਾ ਸ਼ੰਕੇ ਦੇ ਸਹਿਤ ਡਰਿਆ ਹੋਇਆ ਵਿਚਾਰਾ ਭਾਈ ਲਾਲੋ ਮਹਾਰਾਜ ਦੇ ਪਿੱਛੇ ਪਿੱਛੇ ਤੁਰ ਪਿਆ, ਪਤਾ ਨੀ ਕੀ ਹੋਏਗਾ, ਮਹਾਰਾਜ ਮੇਰੇ ਘਰੇ ਰਹਿੰਦੇ, ਮੈਂ ਸੇਵਾ ਕਰਦਾ, ਬੰਦੇ ਭੇਜ ਦਿੱਤੇ ਮਲਕ ਭਾਗੋ ਨੇ। ਮਹਾਰਾਜ ਤਾਂ ਮੁਸਕਰਾ ਕੇ ਤੁਰੇ, ਪਰ ਭਾਈ ਲਾਲੋ ਵਿਚਾਰਾ ਡਰਿਆ ਹੋਇਆ ਪਿੱਛੇ ਪਿੱਛੇ ਤੁਰ ਪਿਆ ਸਤਿਗੁਰੂ ਜੀ ਦੇ।
ਸੰਗ ਲਾਗੇ,
ਕਹਿੰਦੇ ਬ੍ਰਾਹਮਣ ਤੇ ਜਿਹੜੇ ਬੰਦੇ ਫੜਨ ਵਾਸਤੇ ਆਏ ਸਨ ਮਹਾਰਾਜ ਨੂੰ ਨਾਲ ਨਾਲ ਤੁਰੇ ਜਾ ਰਹੇ ਹਨ।
ਪੱਗ ਨਹਿ ਲਾਗਾ ਹੈ ਦੁਸ਼ਟ ਅਭਾਗੇ,
ਮਹਾਰਾਜ ਦੇ ਚਰਨੀ ਨੀ ਪੈਂਦੇ ਦੁਸ਼ਟ ਬਿਰਤੀ ਵਾਲੇ ਅਭਾਗੇ। ਕਹਿੰਦੇ ਪੱਗ ਨਹਿ ਲਾਗੇ, ਮਹਾਰਾਜ ਦੇ ਚਰਨੀ ਨੀ ਪਏ ਦੁਸ਼ਟ ਅਭਾਗੇ, ਵਿਚਾਰੇ ਦੁਸ਼ਟ ਬਿਰਤੀ ਵਾਲੇ ਖੋਟੇ ਭਾਗਾਂ ਵਾਲੇ ਮਹਾਰਾਜ ਨਾਲ ਈਰਖਾ ਕਰਦੇ ਹਨ।
ਦੋਹਰਾ ਸੁਣੀ ਨਗਰ ਮੈਂ ਜਹ ਤਹਾਂ, ਸ੍ਰੀ ਗੁਰ ਗਹਿ ਮੰਗਵਾਏ।
ਇੰਨੇ ਚਿਰ ਨੂੰ ਸਾਧ ਸੰਗਤ ਜੀ ਨਗਰ ਚ ਰੌਲਾ ਪੈ ਗਿਆ ਸਾਰੇ, ਵੀ ਕਿਉਂਕਿ ਮਹਾਰਾਜ ਜੀ ਦੀ ਵਡਿਆਈ ਵੀ ਬਹੁਤ ਸੀ, ਤੇ ਜਿਨ੍ਹਾਂ ਦੀ ਵਡਿਆਈ ਹੁੰਦੀ ਉਹਨਾਂ ਦੇ ਸਾਧ ਸੰਗਤ ਜੀ ਦੁਸ਼ਮਣ ਤੇ ਈਰਖਾਲੂ ਵੀ ਈਰਖਾ ਕਰਨ ਵਾਲੇ ਬਹੁਤੇ ਹੁੰਦੇ ਆ। ਜਦੋਂ ਲੈ ਕੇ ਗਏ ਮਹਾਰਾਜ ਨੂੰ ਤੇ ਗੱਲ ਇਕਦਮ ਸਾਰੇ ਨਗਰ ਚ ਫੈਲ ਗਈ ਵੀ ਮਲਕ ਭਾਗੋ ਨੇ ਨਾਨਕ ਤਪਾ ਜੀ ਨੂੰ ਸੱਦ ਲਿਆ ਹੈ ਬੰਦੇ ਭੇਜ
ਕੇ। ਸਭ ਜਾ
ਕਹਿੰਦੇ ਸਾਰੇ ਆਪਣੇ ਘਰਾਂ ਚੋਂ ਨਿਕਲ ਕੇ ਭੱਜ ਭੱਜ ਕੇ ਆ ਗਏ ਵੀ ਦੇਖਦੇ ਕੀ ਹੁੰਦਾ ਹੈ ਹੁਣ।
ਜਾਓ ਭਾਈ ਜਾਏ ਮਲਕ ਟਿਕ ਬਚਨੇ ਲਾਇਓ,
ਕਹਿੰਦੇ ਨੇ ਜਾ ਕੇ ਸਾਧ ਸੰਗਤ ਜੀ ਜਦੋਂ ਉਹਦੀ ਹਵੇਲੀ ਚ ਪਹੁੰਚ ਗਏ ਸਾਰੇ ਜਾਣੇ, ਤੇ ਬ੍ਰਾਹਮਣ ਨੇ ਜਾ ਕੇ ਮਲਕ ਨੂੰ ਏਦਾਂ ਸੁਨੇਹਾ ਦਿੱਤਾ, ਫਿਰ
ਅਬ ਨਾਨਕ ਤੁਮ ਰਹੇ ਪੈ ਆਇਓ,
ਆਖਿਆ ਮਲਕ ਜੀ ਆ ਗਿਆ ਜੀ, ਨਾਨਕ ਤਪਾ ਖੜਾ ਹੈ ਬਾਹਰ।
ਮਲਕ ਕਹੇ ਆਨਮ ਮਾਮ ਪਾਸਾ,
ਮਲਕ ਭਾਗੋ ਨੇ ਆਖਿਆ ਮੇਰੇ ਕੋਲ ਲੈ ਆਓ ਫਿਰ ਉਹਨਾਂ ਨੂੰ।
ਫਿਰ ਗੁਰੇ ਅੰਤਰ ਗਏ ਅਵਸਾ,
ਉਹਦਾ ਸੁਨੇਹਾ ਮਿਲਣ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਦਰ ਚਲੇ ਗਏ ਜੀ।
ਕਹਿਓ ਜਾਏ ਮੁਝ ਕਿਉਂ ਬੁਲਵਾਇਓ,
ਜਾ ਕੇ ਮਹਾਰਾਜ ਨੇ ਮਲਕ ਭਾਗੋ ਨੂੰ ਆਖਿਆ ਮੈਨੂੰ ਕਿਉਂ ਸੱਦਿਆ ਭਾਈ ਤੂੰ,
ਵਾਰ ਵਾਰ ਨਿਜ ਮਨ ਜੋ ਪਠਾਇਓ,
ਵਾਰ ਵਾਰ ਸੁਨੇਹਾ ਭੇਜਦਾ ਤੇ ਫਿਰ ਆਪਣੇ ਬੰਦੇ ਭੇਜੇ ਸਾਨੂੰ ਫੜ ਕੇ ਲਿਆਉਣ ਲਈ, ਕੀ ਗੱਲ ਹੈ ਕਿਉਂ ਬੁਲਾਇਆ ਸਾਨੂੰ।
ਕਾਜ ਤੇਰੋ ਮਮ ਸੰਗਾ,
ਸਤਿਗੁਰ ਆਖਿਆ ਕਿਹੜਾ ਕੰਮ ਹੈ ਸਾਡੇ ਨਾਲ ਤੇਰਾ, ਇੰਨੇ ਜ਼ਿਆਦੇ ਸੁਨੇਹ ਇੰਨੀ ਕਠੋਰਤਾ, ਕੋਈ ਫੜ ਕੇ ਲੈ ਆਵਾਂਗੇ ਨਹੀਂ ਤਾਂ।
ਭੇਜ ਆਏ ਸੋਏ ਨਸੰਗਾ,
ਇੰਨਾ ਨਸੰਗ ਹੋ ਕੇ ਬੰਦੇ ਭੇਜਦਾ ਤੂੰ ਸਾਡੇ ਵੱਲੇ, ਦਸ ਮਲਕ ਭਾਗੋ ਕੀ ਕੰਮ ਹੈ ਤੈਨੂੰ,
ਹੁਣ ਕਰ ਭਾਗੋ ਬਚਨ ਲਾਇਓ।
ਮਹਾਰਾਜ ਦੇ ਬਚਨ ਸੁਣ ਕੇ ਮਲਕ ਭਾਗੋ ਨੇ ਬੇਨਤੀ ਕੀਤੀ,
ਬ੍ਰਹਮ ਭੋਜ ਮਮ ਕਿਉਂ ਨਹਿ ਆਇਓ,
ਕਹਿਣ ਲੱਗਾ ਮੈਂ ਬ੍ਰਹਮ ਭੋਜ ਕੀਤਾ ਸੀ ਅੱਜ ਤੇ ਛਕਣ ਵਾਸਤੇ ਕਿਉਂ ਨੀ ਆਏ ਪ੍ਰਸ਼ਾਦਾ।
ਅਮੰਤੂ ਦੀਨੋ,
ਇਹਨੇ ਬ੍ਰਾਹਮਣ ਨੇ ਸੱਦਾ ਨੀ ਸੀ ਦਿੱਤਾ, ਅਮੰਤੂ ਦਾ ਅਰਥ ਹੁੰਦਾ ਮੰਤ੍ਰਿਤ ਕਰਨਾ, ਸੱਦਾ ਦੇਣਾ, ਨਿਉਂਤਾ ਦੇਣਾ। ਮਲਕ ਨੇ ਆਖਿਆ ਵੀ ਮੈਂ ਬ੍ਰਹਮ ਭੋਜ ਕੀਤਾ, ਤੁਸੀਂ ਆਏ ਨੀ, ਕੀ ਗੱਲ ਇਹਨੇ ਸੱਦਾ ਨੀ ਸੀ ਦਿੱਤਾ ਤੁਹਾਨੂੰ,
ਆਣ ਆ ਖਾਵਣ ਕੀਨੋ,
ਸੱਦੇ ਦਿੱਤੇ ਤੋਂ ਬਾਅਦ ਵੀ ਆਣ ਕੇ ਪ੍ਰਸ਼ਾਦਾ ਨੀ ਛਕਿਆ ਮੇਰੇ ਘਰ, ਕੀ ਗੱਲ ਹੈ।
ਬ੍ਰਹਮ ਭੋਜ ਮੈਂ ਦੋਖੂ ਕਵਨਾ,
ਕੀ ਬ੍ਰਹਮ ਭੋਜ ਦੇ ਵਿੱਚ ਦੋਸ਼ ਸੀ ਮੇਰੇ ਦੇ, ਕੀ ਦੇਖਿਆ ਤੁਸਾਂ ਮੇਰੇ ਬ੍ਰਹਮ ਭੋਜ ਵਿੱਚ ਗਲਤ,
ਜਿਹੇ ਪਿਖ ਨਹਿ ਆਵਾ ਮੁਝ ਭਵਨਾ,
ਜਿਹੜੀ ਗੱਲ ਦੇਖ ਕੇ ਤੁਸੀਂ ਮੇਰੇ ਘਰ ਨੀ ਆਏ।
ਆਉ ਫਕੀਰ ਸਭ ਤੇ ਸੋਭਦਾਵੈ,
ਮਹਾਰਾਜ ਨੇ ਆਖਿਆ ਭਾਈ ਮਲਕ ਭਾਗੋ ਅਸੀਂ ਤੇ ਫਕੀਰ ਲੋਕ ਹਾਂ, ਸਾਡਾ ਕੋਈ ਦਾਵਾ ਨੀ ਹੁੰਦਾ ਕਿਸੇ ਉੱਤੇ, ਅਸੀਂ ਤੇ ਬਦਾਵੇ ਤੁਰੇ ਫਿਰਦੇ ਹਾਂ।
ਜਹ ਗੁਜਰੇ ਤਹਾਂ ਹੀ ਗੁਜਰਾਵਾਂ,
ਜਿਵੇਂ ਸਾਡਾ ਸਮਾਂ ਗੁਜਰੇ ਜਿੱਥੇ ਗੁਜਰੇ ਅਸੀਂ ਉਸੇ ਤਰ੍ਹਾਂ ਬਤੀਤ ਕਰ ਲੈਂਦੇ ਹਾਂ, ਸਾਡਾ ਕਿਹੜਾ ਕਿਸੇ ਤੇ ਕੋਈ ਦਾਵਾ, ਅਸੀਂ ਤੇ ਭਾਈ ਆਪਣੀ ਮੌਜ ਵਿੱਚ ਵਿਚਰਨ ਵਾਲੇ ਹਾਂ।
ਦੋਹਰਾ ਜਹਾਂ ਬਣੀ ਅਚਵੀ ਤਹੀ ਲਾਲ ਤੇ ਅਚਵਨ ਨਾ ਹੈ,
ਮਹਾਰਾਜ ਨੇ ਆਖਿਆ ਜਿੱਥੇ ਜਿਵੇਂ ਦੀ ਬਣੀ ਹੋਵੇ ਅਸੀਂ ਖਾ ਲੈਂਦੇ ਹਾਂ, ਜੇ ਕੋਈ ਪ੍ਰੇਮ ਨਾਲ ਖਵਾ ਦੇਵੇ ਸਾਨੂੰ ਪਦਾਰਥ 36 ਪ੍ਰਕਾਰ ਦੇ ਖਾਣ ਦਾ ਲਾਲਚ ਨਹੀਂ ਬਿਲਕੁਲ।
ਜੈਸੇ ਦੇਵੈ ਆਣ ਕੋ ਔਰ ਕਰ ਹਰਖ ਸੁਖਾ ਹੈ,
ਜਿਵੇਂ ਕੋਈ ਆਣ ਕੇ ਦੇ ਦੇਵੇ ਉਸੇ ਤਰ੍ਹਾਂ ਦਾ ਅਸੀਂ ਛਕ ਲੈਂਦੇ ਹਾਂ, ਨਾ ਦੇਵੇ ਤੇ ਨਾ ਦੇਵੇ ਸਾਨੂੰ ਖਾਣ ਦਾ ਕੋਈ ਲਾਲਚ ਨਹੀਂ ਹੈ।
ਜਾਓ ਭਾਈ ਸੁਣ ਕਰ ਮਲਕ ਕਹੇ ਰਿਸ ਬਹਿਣ,
ਕਹਿੰਦੇ ਨੇ ਸਾਧ ਸੰਗਤ ਜੀ ਮਹਾਰਾਜ ਦੇ ਬਚਨ ਸੁਣ ਕੇ ਤੇ ਗੁੱਸੇ ਚ ਆਇਆ ਹੋਇਆ ਮਲਕ ਏਦਾਂ ਬੋਲਿਆ,
ਭਾ ਵਿਪਰੀਤ ਤੁਰਦੇ ਤੁਝ ਭੈ ਨਾ,
ਆਖਿਆ ਉਲਟੀ ਰੀਤੀ ਤੇ ਉਲਟੀਆਂ ਗੱਲਾਂ ਕਰਦਾ, ਤੈਨੂੰ ਭੈ ਨੀ ਹੈ ਮੇਰਾ, ਹਿਰਦੇ ਵਿੱਚ ਡਰ ਨੀ ਮੇਰਾ ਮਾਸਾ ਵੀ।
ਸੁਣੀ ਹਮੈ ਸਭ ਖੱਤਰੀ ਜਾਤ,
ਮੈਂ ਤੇ ਸੁਣਿਆ ਸੀ ਭਈ ਤੁਹਾਡਾ ਵੀ ਤੁਹਾਡੀ ਜਾਤ ਖੱਤਰੀ ਹੈ, ਖੱਤਰੀਆਂ ਦੇ ਘਰ ਦਾ ਜਨਮ ਹੈ, ਮਲਕ ਨੇ ਮਹਾਰਾਜ ਨੂੰ ਆਖਿਆ।
ਸ਼ੂਦਰਨ ਸਦਨ ਅਸੰਨਿਤ ਖਾਤਾ,
ਤੇ ਸ਼ੂਦਰ ਦੇ ਘਰ ਬੈਠ ਕੇ ਪ੍ਰਸ਼ਾਦਾ ਛਕਦੇ ਜੇ, ਖੱਤਰੀਆਂ ਦੇ ਕੁਲ ਵਿੱਚ ਪੈਦਾ ਹੋ ਕੇ ਸ਼ੂਦਰ ਦੇ ਘਰ ਬੈਠ ਕੇ ਤੁਸੀਂ ਛਕੀ ਜਾਂਦੇ ਪ੍ਰਸ਼ਾਦਾ,
ਵਪਾਰ ਖਾਇਓ ਆਖਾ ਹੈ ਤੋਹੀ,
ਤੇ ਉਪਰੋਂ ਆਪਣਾ ਤਪਾ ਨਾਮ ਰਖਾਇਆ ਹੋਇਆ ਵੀ ਨਾਨਕ ਤਪਾ, ਸਾਰੀ ਮਰਿਆਦਾ ਉਲਟ ਕੀਤੀ ਹੋਈ ਤੁਸਾਂ।
ਦੇਖ ਤੁਸੀਂ ਰਿਸ ਉਪਜੈ ਮੋਹੀ,
ਮੈਨੂੰ ਤੇ ਤੁਹਾਨੂੰ ਦੇਖ ਕੇ ਗੁੱਸਾ ਆ ਗਿਆ। ਮਲਕ ਅੱਗਿਓਂ ਕਹਿੰਦਾ ਕਹਿੰਦਾ ਦੇਖ ਤੁਸੀਂ ਰਿਸ ਉਪਜੈ ਮੋਹੀ, ਮੈਨੂੰ ਤੇ ਤੁਹਾਨੂੰ ਦੇਖ ਕੇ ਗੁੱਸਾ ਆਉਂਦਿਆ, ਬਾਕੀ ਤਾਂ ਗੱਲ ਹੀ ਬਾਤ ਦੀ ਹੈ।
ਬ੍ਰਹਮ ਭੋਜ ਕੋ ਨਾਮ ਰਖੇਈ,
ਬ੍ਰਹਮ ਭੋਜ ਦਾ ਨਾਮ, ਬ੍ਰਹਮ ਭੋਜ ਦੇ ਵਿੱਚ ਦੋਸ਼ ਕੱਢੇ ਤੁਸਾਂ ਮੇਰੇ, ਜਿਹੜਾ ਮੈਂ ਭੰਡਾਰਾ ਕੀਤਾ ਹੈ।
ਅੰਨ ਪਾਕ ਕਰਨੀਟ ਅਚੇਈ,
ਤੇ ਰਸੋਈ ਦਾ ਪਵਿੱਤਰ ਜਿਹੜਾ ਅਨਾਜ ਅੰਨ ਹੈ ਪ੍ਰਸ਼ਾਦਾ, ਨੀਚ ਦੇ ਘਰ ਬੈਠ ਕੇ ਖਾ ਸਕਦੇ ਤੁਸੀਂ, ਪ੍ਰਸ਼ਾਦੇ ਦੀ ਬੇਅਦਬੀ ਕਰਦੇ ਜੇ। ਮੈਂ ਜਿਹਨੇ ਸਾਰੀ ਸੁਤਮਤਾ ਨਾਲ ਬ੍ਰਹਮ ਭੋਜ ਤਿਆਰ ਕੀਤਾ, ਮੇਰੇ ਘਰ ਨਹੀਂ ਖਾਣ ਵਾਸਤੇ ਆਏ।
ਕਹੇ ਬੁਲਾਏ ਨਾ ਹਮ ਕਰ ਆਵਾ,
ਕਾਹਦੇ ਲਈ ਨਹੀਂ ਆਏ ਮੇਰੇ ਬੁਲਾਵੇ ਤੇ, ਦੱਸੋ ਕਿਉਂ ਨਹੀਂ ਆਏ ਮੇਰੇ ਘਰ।
ਕਿਸੇ ਕੋ ਕਹਿਣ ਨਾ ਮਨ ਮਹਿ ਲਿਆਵਾ,
ਕਿਸੇ ਦਾ ਆਖਿਆ ਹੋਇਆ ਮਨ ਚ ਨਹੀਂ ਲਿਆਂਦਾ। ਕਿੰਨੀ ਵਾਰ ਬ੍ਰਾਹਮਣ ਨੇ ਸੱਦਾ ਦਿੱਤਾ ਹੈ,
ਨਿਜ ਖੱਤਰੀ ਵੈਸ਼ਨ ਸਭ ਖਾਇਓ,
ਇੱਥੇ ਬ੍ਰਾਹਮਣਾਂ ਨੇ, ਖੱਤਰੀਆਂ ਨੇ, ਵੈਸ਼ਿਆਂ ਨੇ, ਸਾਰਿਆਂ ਨੇ ਆਣ ਕੇ ਛਕਿਆ ਮੇਰੇ ਘਰ।
ਤੋ ਨਾ ਇਹ ਕੋ ਹਿਰਦੇ ਭਾਇਓ,
ਇਹ ਕੀ ਗੱਲ ਤੈਨੂੰ ਇਹ ਚੰਗਾ ਨਹੀਂ ਲੱਗਾ ਬ੍ਰਹਮ ਭੋਜ, ਸਾਰਿਆਂ ਲੋਕਾਂ ਦਾ ਆਣ ਕੇ ਮੇਰੇ ਘਰੇ ਛਕਣਾ ਤੈਨੂੰ ਪਾਇਆ ਨਹੀਂ ਹੈ।
ਦੋਹਰਾ ਸੁਨ ਸ਼੍ਰੋਣਨ ਸ਼੍ਰੀ ਗੁਰਪਨ ਆਨੋ ਅਭ ਆਹਾਰ,
ਸਾਰੀ ਗੱਲ ਮਲਕ ਭਾਗੋ ਦੀ ਸੁਣ ਕੇ ਮਹਾਰਾਜ ਜੀ ਨੇ ਆਖਿਆ ਚਲੋ ਠੀਕ ਹੈ ਫਿਰ ਮਲਕ ਜੀ, ਲਿਆਓ ਜਿਹੜਾ ਪ੍ਰਸ਼ਾਦਾ ਤੁਸਾਂ ਤਿਆਰ ਕੀਤਾ ਹੈ।
ਬ੍ਰਹਮ ਭੋਜ ਮੈਂ ਜੋ ਕਰਿਓ ਰਹਿ ਨਾ ਚਾਹੇ ਤੁਮਾਰ,
ਜੋ ਬ੍ਰਹਮ ਭੋਜ ਵਿੱਚ ਬਣਾਇਆ ਤੇ ਤੁਸੀਂ ਕਹਿੰਦੇ ਜੇ ਬੜਾ ਸਾਰਾ ਮੈਂ ਸੋਧ ਕੇ ਪਦਾਰਥ ਤਿਆਰ ਕੀਤੇ, ਲਿਆਓ ਤੇਰੇ ਮਨ ਦੀ ਵੀ ਕੋਈ ਇੱਛਾ ਬਾਕੀ ਨਾ ਰਹਿ ਜਾਵੇ।
ਜਾਓ ਭਾਈ ਤੇਸੋ ਕਹਿ ਲਾਲੋ ਸੋ ਭਾਖ,
ਕਹਿੰਦੇ ਉਧਰ ਮਲਕ ਭਾਗ ਨੂੰ ਆਖ ਦਿੱਤਾ ਲਿਆ ਤੇਰੇ ਮਨ ਦੀ ਇੱਛਾ ਨਾ ਰਹਿ ਜੇ। ਫਿਰ ਉਧਰ ਜਿਹੜਾ ਭਾਈ ਲਾਲੋ ਮਹਾਰਾਜ ਦੇ ਕੋਲ ਖੜਾ ਸੀ ਵਿਚਾਰਾ ਡਰਿਆ ਜਿਹਾ, ਸਤਿਗੁਰੂ ਨੇ ਭਾਈ ਲਾਲੋ ਨੂੰ ਆਖਿਆ ਵੀ ਕੋਈ ਰੱਖਿਆ ਹੋਇਆ ਟੁੱਕਰ ਹੋਵੇ ਬਚਿਆ ਹੋਇਆ ਤੇਰੇ ਘਰ,
ਅੰਨ ਵਸਨ ਹੋਏ ਕੁਛ ਰੱਖ,
ਜੇ ਕੋਈ ਰੱਖਿਆ ਹੋਇਆ ਪਿਆ ਕੋਈ ਪ੍ਰਸ਼ਾਦਾ ਹੈ ਤੇਰੇ ਘਰ ਤੇ ਭਾਈ ਲਾਲੋ ਜਾਂ ਭੱਜ ਕੇ ਫੜ ਕੇ ਲੈ ਕੇ ਆ।
ਲਾਲੋ ਨਿਜ ਘਰ ਆਵਾ ਦੌੜਾ,
ਮਹਾਰਾਜ ਦਾ ਹੁਕਮ ਸੁਣ ਕੇ ਦੌੜੇ ਆਏ ਭਾਈ ਲਾਲੋ ਜੀ ਆਪਣੇ ਘਰ ਨੂੰ।
ਲੀਨ ਕੋਦਰੇ ਕੋਟੋ ਕਟੋਰਾ,
ਲੱਭ ਲਿਆ ਸਾਧ ਸੰਗਤ ਜੀ ਬਚਿਆ ਹੋਇਆ ਪ੍ਰਸ਼ਾਦਾ ਬਾਜਰੇ ਦੀ ਰੋਟੀ, ਭਾਈ ਲਾਲੋ ਜੀ ਨੇ ਟੁੱਕਰ ਫੜ ਲਿਆ ਤੇ ਵਾਪਸ ਮਲਕ ਭਾਗੋ ਦੀ ਹਵੇਲੀ ਵੱਲ ਨੂੰ ਭੱਜੇ।
ਮਲਕ ਅਸਨ ਸੰਨਿੰਗਦ ਮਗਾਵਾ,
ਉਧਰ ਮਲਕ ਭਾਗੋ ਨੇ ਵੀ ਸਨਿਗਧ ਹੁੰਦੇ ਦੇਸੀ ਘੇ ਨਾਲ ਬਣੇ ਹੋਏ ਪਦਾਰਥ, ਕਹਿੰਦੇ ਮਲਕ ਭਾਗੋ ਨੇ ਵੀ ਥਾਲ ਚੰਗੀ ਤਰ੍ਹਾਂ ਪਰੋਸ ਕੇ ਵਧੀਆ ਪਦਾਰਥਾਂ ਦਾ ਲੈ ਆਂਦਾ ਉੱਥੇ ਜੀ।
ਬ੍ਰਹਮ ਭੋਜ ਮਹਿ ਜੋ ਕਰਵਾਵਾ,
ਜੋ ਕੁਝ ਬ੍ਰਹਮ ਭੋਜ ਵਿੱਚ ਬਣਾਇਆ ਹੋਇਆ ਸੀ ਇਸ ਨੇ ਸਾਰਾ ਕੁਝ ਲਿਆਂਦਾ ਹੈ।
ਉਪ ਪੂਰਕਾ ਬਹੁਰ ਤਿਹਾਵਲ,
ਉਪ ਹੁੰਦੇ ਪੂੜੇ ਤੇ ਪੂਰਕਾ ਹੁੰਦੀਆਂ ਪੂੜੀਆਂ, ਕਹਿੰਦੇ ਪੂੜੇ ਪੂੜੀਆਂ ਤਿਹਾਵਲ ਕੜਾ ਪ੍ਰਸ਼ਾਦ ਨੂੰ ਆਖੀਦਾ, ਕਿਉਂ ਕਈ ਪਦਾਰਥ ਬਣੇ ਹੋਏ ਜਿਹੜੇ ਲਿਆਂਦੇ ਸਨ ਜੀ।
ਬੇਬਦ ਆਹਾਰ ਮੰਗਾਏ ਉਤਾਵਲ,
ਕਈ ਪ੍ਰਕਾਰ ਦੇ ਹੋਰ ਵੀ ਪਦਾਰਥ ਸਨ ਮਲਕ ਭਾਗੋ ਨੇ ਸਾਰੇ ਮੰਗਾ ਲਏ ਹਨ।
ਆਗੇ ਸ਼੍ਰੀ ਨਾਨਕ ਕੇ ਰਾਖੇ,
ਤੇ ਲਿਆ ਕੇ ਥਾਲ ਪਰੋਸ ਕੇ ਵੱਡਾ ਮਹਾਰਾਜ ਜੀ ਦੇ ਸਾਹਮਣੇ ਰੱਖ ਦਿੱਤਾ ਜੀ।
ਕਾਹੋ ਚਾਹੋ ਸੂ ਇਉਂ ਮੁਖ ਭਾਖੇ,
ਤੇ ਕੋਲ ਖਲੋਤੇ ਮਲਕ ਭਾਗੋ ਨੇ ਆਖਿਆ ਜੋ ਜੀ ਕਰਦਾ ਛਕੋ ਇਹਦੇ ਵਿੱਚੋਂ ਖਾਓ, ਲਿਆ ਕੇ ਥਾਲ ਅੱਗੇ ਰੱਖ ਕੇ ਮਹਾਰਾਜ ਨੂੰ ਏਦਾਂ ਆਖਿਆ।
ਲਾਲੋ ਕੀ ਦਿਸ਼ ਦੇਖ ਦਿਆਲਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਥਾਲ ਅੱਗੇ ਆ ਗਿਆ ਮਲਕ ਭਾਗੋ ਦੇ ਪਦਾਰਥਾਂ ਦਾ, ਫਿਰ ਭਾਈ ਲਾਲੋ ਵੱਲੇ ਵੇਖਿਆ ਸਤਿਗੁਰੂ ਜੀ ਨੇ।
ਲੀਨ ਕੋਦਰੇ ਟੁੱਕ ਤੱਕ ਕਾਲਾ,
ਆਖਿਆ ਲਿਆ ਭਾਈ ਲਾਲੋ ਕੀ ਲੈ ਕੇ ਆਇਆ, ਉਹ ਕੋਦਰੇ ਦਾ ਬਣਿਆ ਬਾਜਰੇ ਦਾ ਟੁੱਕਰ ਜਿਹੜਾ ਭਾਈ ਲਾਲੋ ਲੈ ਕੇ ਆਇਆ ਸੀ ਸਤਸੰਗ ਜੀ, ਉਹ ਮਹਾਰਾਜ ਦੇ ਹੱਥ ਵਿੱਚ ਫੜਾ ਦਿੱਤਾ।
ਦੋਹਰਾ ਬਾਵੇਂ ਕਰ ਮੈਂ ਪੂਪ ਲੈ ਦਾਹਨ ਟੁਕਰਾ ਪਾਰ,
ਬਾਵਾਂ ਕਹਿੰਦੇ ਖੱਬੇ ਨੂੰ, ਖੱਬੇ ਹੱਥ ਵਿੱਚ ਮਹਾਰਾਜ ਨੇ ਸਾਧ ਸੰਗਤ ਜੀ ਉਹਦੇ ਪੂੜੇ ਫੜ ਲਏ ਜਿਹੜੇ ਬਣੇ ਸਨ, ਤੇ ਸੱਜੇ ਹੱਥ ਚ ਭਾਈ ਲਾਲੋ ਦੀ ਬਣੀ ਹੋਈ ਬਾਜਰੇ ਦੀ ਰੋਟੀ ਲੈ ਲਈ ਹੈ।
ਆਚ ਪੀੜੇ ਜੁਗਲ ਜੱਬ ਫੇਰ ਤਲੋਕ ਅਪਾਰ,
ਸਭ ਲੋਕ ਦੇਖ ਰਹੇ ਸਨ ਤੇ ਜਿਸ ਵੇਲੇ ਮਹਾਰਾਜ ਨੇ ਦੋਵੇਂ ਮੁੱਠਾਂ ਆਪਣੀਆਂ ਝਪੀੜੇ ਹੁੰਦੇ ਪੁੱਟਣੀਆਂ, ਜਦੋਂ ਮਹਾਰਾਜ ਨੇ ਦੋਵੇਂ ਮੁੱਠਾਂ ਆਪਣੀਆਂ ਦੱਬੀਆਂ ਜ਼ੋਰ ਨਾਲ, ਤਾਂ
ਜਾਓ ਭਾਈ ਨਿਕਸੀ ਧਾਰਾ,
ਕਹਿੰਦੇ ਮਹਾਰਾਜ ਜੀ ਦੇ ਦੋਨਾਂ ਹੀ ਕਾਰ ਕਮਲਾਂ ਤੋਂ, ਦੋਨਾਂ ਹੱਥਾਂ ਤੋਂ ਸਾਧ ਸੰਗਤ ਜੀ ਦੋ ਧਾਰਾਂ ਨਿਕਲੀਆਂ ਉਸ ਵੇਲੇ।
ਬਹੁ ਲੋਕਨ ਕੀ ਸਭਾ ਮਜਹਰਾ,
ਸਭ ਲੋਕਾਂ ਦੀ ਸਭਾ ਵਿੱਚ ਸਾਰਿਆਂ ਦੇ ਦੇਖਦਿਆਂ ਹੋਇਆ ਇਹ ਕੌਤਕ ਹੋਇਆ।
ਇੱਕ ਤੇ ਦੂਧ ਰਕਤ ਇੱਕ ਨਿਸਰੀ,
ਕਹਿੰਦੇ ਇੱਕ ਤੇ ਦੂਧ ਰਕਤ ਇੱਕ ਨਿਸਰੀ, ਰਕਤ ਹੁੰਦਾ ਖੂਨ, ਕਹਿੰਦੇ ਇੱਕ ਪਾਸਿਓਂ ਦੁੱਧ ਇੱਕ ਪਾਸਿਓਂ ਖੂਨ, ਦੋ ਧਾਰਾਂ ਪ੍ਰਤੱਖ ਨਿਕਲੀਆਂ ਉਸ ਵੇਲੇ।
ਗੰਗ ਸਰਸਵਤੀ ਸੀਤ ਹੈ ਪਸਰੀ,
ਗੰਗਾ ਹੁੰਦੀ ਸਾਧ ਸੰਗਤ ਜੀ ਚਿੱਟੇ ਰੰਗ ਦੀ ਤੇ ਸਰਸਵਤੀ ਦਾ ਰੰਗ ਲਾਲ ਮੰਨਿਆ ਗਿਆ, ਕਹਿੰਦੇ ਇੱਕ ਪਾਸਿਓਂ ਗੰਗਾ ਦੀ ਧਾਰਾ ਵਰਗਾ ਚਿੱਟਾ ਦੁੱਧ ਨਿਕਲਿਆ ਤੇ ਦੂਸਰੇ ਪਾਸਿਓਂ ਲਾਲ ਖੂਨ ਨਿਕਲਿਆ ਜੀ।
ਇੱਕ ਦਿਸ ਦੂਧ ਪਰਤ ਧਰਮਾਹੀ,
ਕਹਿੰਦੇ ਇੱਕ ਪਾਸੇ ਦੁੱਧ ਧਰਤੀ ਉੱਤੇ ਉਸ ਵੇਲੇ ਡਿੱਗ ਰਿਹਾ ਸੀ,
ਇੱਕ ਦਿਸ ਸ਼ਰੋਣਤ ਨਿਚੁਰਤ
ਤਾਂ ਹੀ, ਤੇ ਦੂਜੇ ਪਾਸਿਓਂ ਖੂਨ ਨੂੰ ਚੜ ਰਿਹਾ ਸੀ ਮਹਾਰਾਜ ਜੀ ਦੇ ਹੱਥ ਵਿੱਚ ਫੜੇ ਹੋਏ ਪੂੜਿਆਂ ਵਿੱਚੋਂ,
ਆਚ ਪੀੜਾ ਹੈ ਸ੍ਰੀ ਗੁਰ ਜਿਉਂ ਜਿਉਂ,
ਤੇ ਜਿਉਂ ਜਿਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀਆਂ ਮੁੱਠਾਂ ਘੁੱਟਦੇ ਹਨ,
ਨਿਕਸਹਿ ਤਿੰਨ ਤੇ ਅਦ ਕਹਿ ਤਿਉਂ ਤਿਉਂ,
ਤਿਵੇਂ ਤਿਵੇਂ ਉਹਨਾਂ ਦੇ ਵਿੱਚੋਂ ਵੱਧ ਨਿਕਲਦਾ ਇੱਕ ਪਾਸਿਓਂ ਬਾਜਰੇ ਦੀ ਰੋਟੀ ਚੋਂ ਦੁੱਧ ਤੇ ਪੂੜਿਆਂ ਵਿੱਚੋਂ ਖੂਨ ਜੀ।
ਚਕ੍ਰਿਤ ਭਏ ਸਭਾ ਨਰ ਸਾਰੇ,
ਜਿੰਨੇ ਲੋਕ ਦੇਖਦੇ ਸਨ ਸਾਰੀ ਸਭਾ ਸਾਧ ਸੰਗਤ ਜੀ ਹੈਰਾਨ ਰਹਿ ਗਈ ਉਸ ਵੇਲੇ।
ਇਹ ਅਚਰਜ ਕਬ ਨਹੀਂ ਨਿਹਾਰੇ,
ਕਦੀ ਜ਼ਿੰਦਗੀ ਚ ਇਸ ਤਰ੍ਹਾਂ ਨਹੀਂ ਸੀ ਦੇਖਿਆ, ਇਹ ਤਾਂ ਅਚਰਜ ਗੱਲ ਸੀ ਜਿਹੜੀ ਲੋਕਾਂ ਨੇ ਉਸ ਵੇਲੇ ਦੇਖੀ ਜੀ।
ਅਸਨ ਵਿਖਾਏ ਤੇ ਰਕਤ ਨਕਾਸ਼ਾ,
ਭੋਜਨ ਵਿੱਚੋਂ ਖੂਨ ਨਿਕਲ ਆਇਆ, ਬਹੁਤ ਹੈਰਾਨੀ ਦੀ ਗੱਲ ਸੀ ਦੇਖਣ ਵਾਲਿਆਂ ਵਾਸਤੇ।
ਤਿੰਨੋਂ ਇੱਕ ਤੇ ਦੂਧ ਪ੍ਰਕਾਸ਼ਾ,
ਤੇ ਦੂਸਰੇ ਪਾਸਿਓਂ ਦੁੱਧ ਨਿਕਲਿਆ ਉਹ ਵੀ ਭੋਜਨ ਵਿੱਚੋਂ, ਇਹ ਵੀ ਗੱਲ ਸਾਰੇ ਲੋਕਾਂ ਲਈ ਬਹੁਤ ਹੈਰਾਨੀ ਵਾਲੀ ਸੀ।
ਦੋਹਰਾ ਭੀੜ ਭੂਰ ਪਾਉਣਮ ਪਰਿਓ, ਹੇਰ ਤੇ ਅਚਰਜ ਬਾਤ,
ਬਹੁਤ ਸਾਰੀ ਭੀੜ ਸੀ ਸਾਧ ਸੰਗਤ ਜੁੜੀ ਹੋਈ ਉਹਦੀ ਹਵੇਲੀ ਵਿੱਚ, ਤੇ ਸਾਰਿਆਂ ਦੇ ਦੇਖਦੇ ਹੋਇਆ ਇਹ ਚਰਜ ਕੌਤਕ ਕੀਤਾ ਮਹਾਰਾਜ ਨੇ।
ਉਹ ਬਿਦ ਸਮਝਣ ਆਵਈ ਦੀਸਤ ਹੈ ਬਖਿਆਤ,
ਕਹਿੰਦੇ ਦੇਸ ਪ੍ਰਤਾਖੀ ਰਿਹਾ ਪਰ ਸਮਝ ਨਹੀਂ ਕੁਝ ਆ ਰਿਹਾ ਦੇਖਣ ਵਾਲਿਆਂ ਦੇ ਵੀ ਕੀ ਬਣ ਰਿਹਾ, ਪ੍ਰਸ਼ਾਦੇ ਵਿੱਚੋਂ ਇੱਕ ਪਾਸਿਓਂ ਖੂਨ ਦੂਸਰੇ ਪਾਸਿਓਂ ਦੁੱਧ, ਪਰ ਦੇਸ ਪ੍ਰਗਟ ਰਿਹਾ ਪ੍ਰਤੱਖ ਦਿਸ ਰਿਹਾ ਸਾਰਾ ਕੁਝ।
ਕਿਉਂ ਭਾਈ ਸ੍ਰੀ ਗੁਰ ਧਰਮ ਮੂਲ ਸੋਸਾਨੀ,
ਕਹਿੰਦੇ ਨੇ ਧਰਮ ਦੇ ਮੁੱਢ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਧਰਮ ਦੇ ਵਿੱਚ ਸਾਧ ਸੰਗਤ ਜੀ ਲਿਪਟੀ ਹੋਈ, ਧਰਮ ਦੇ ਵਿੱਚ ਧਰਮ ਦੇ ਬਚਨਾਂ ਵਿੱਚ ਪ੍ਰੇਮ ਵਿੱਚ ਲਿਪਟਿਆ ਹੋਇਆ ਬਚਨ ਆਪਣੇ ਮੁਖ ਤੋਂ ਏਦਾਂ ਕੀਤਾ, ਫਿਰ
ਬੋਲੇ ਪਰਮ ਮਨੋਹਰ ਬਾਣੀ,
ਬਹੁਤ ਮਨੋਹਰ ਬਚਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਏਦਾਂ ਕੀਤੇ।
ਬਹੁਤ ਨਰਨ ਕੋ ਸ਼ਰੋਣਤ ਲੀਨਾ,
ਮਲਕ ਭਾਗ ਵੱਲ ਨੂੰ ਦੇਖ ਕੇ ਮਹਾਰਾਜ ਨੇ ਆਖਿਆ, ਦੇਖ ਰਿਹਾ ਮਲਕ ਕਿੰਨੇ ਲੋਕਾਂ ਦਾ ਖੂਨ ਨਿਚੋੜਿਆ ਹੋਇਆ ਤੂੰ, ਇਹ
ਕੋ ਬ੍ਰਹਮ ਭੋਜ ਤੈ ਪੀਨਾ,
ਇਸੇ ਨੂੰ ਕਹਿੰਦਾ ਬ੍ਰਹਮ ਭੋਜ ਕੀਤਾ ਸੀ, ਆ ਲੋਕਾਂ ਦਾ ਗਰੀਬਾਂ ਦਾ ਖੂਨ ਨਚੋੜ ਕੇ ਮਹਾਰਾਜ ਦੀ ਬਾਣੀ ਸਤਿਗੁਰੂ ਜੀ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਪਰਾਏ ਹੱਕ ਨੂੰ ਮਹਾਰਾਜ ਜੀ ਨੇ ਬਿਲਕੁਲ ਸਾਧ ਸੰਗਤ ਜੀ ਮਨਾ ਕੀਤਾ, ਤੇ ਜਦੋਂ ਗਰੀਬਾਂ ਦਾ ਹੀ ਹੱਕ ਸਾਰਾ ਇਕੱਠਾ ਕੀਤਾ ਹੋਵੇ, ਉਹ ਗਰੀਬਾਂ ਦਾ ਖੂਨ ਹੀ ਸੀ, ਖੂਨ ਹੀ ਉਹਨੂੰ ਕਹਿ ਦਿੰਦੇ ਨਾ। ਉਹ ਕਹਿੰਦੇ ਮੈਨੂੰ ਇੱਕ ਗੱਲ ਚੇਤੇ ਆ ਗਈ ਇੱਕ ਮਿੰਟ ਵਾਸਤੇ, ਕਿਤੇ ਖੂਨਦਾਨ ਕੈਂਪ ਲੱਗਾ ਸੀ ਸਾਧ ਸੰਗਤ ਜੀ, ਤਾਂ ਉਹ ਜਿਹੜੇ ਸੰਸਥਾ ਦੇ ਪ੍ਰਬੰਧਕ ਸੀ ਜਿਨ੍ਹਾਂ ਨੇ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਸੀ, ਉਹਨਾਂ ਸਾਰਿਆਂ ਨੇ ਬੋਤਲ ਬੋਤਲ ਖੂਨ ਦੀ ਦਿੱਤੀ। ਉੱਥੇ ਵਿਚਾਰਾ ਕੋਈ ਚੌਂਕੀਦਾਰ ਵੀ ਸੀ, ਗਰੀਬ ਸੇਵਾਦਾਰ, ਤੇ ਉਹ ਜਿਹੜੇ ਖੂਨ ਲੈਣ ਵਾਲੇ ਸਨ ਰੈੱਡ ਕ੍ਰਾਸ ਵਾਲੇ, ਉਹਨਾਂ ਨੇ ਆਖਿਆ ਭਾਈ ਗੁਰਮੁਖਾ ਤੂੰ ਦਿੱਤਾ ਨਹੀਂ ਖੂਨ, ਆਹ ਦੇਖ ਪ੍ਰਬੰਧਕਾਂ ਸਾਰਿਆਂ ਨੇ ਦਿੱਤਾ, ਜਦੋਂ ਪ੍ਰਬੰਧਕਾਂ ਦਿੱਤਾ ਤੇਰਾ ਵੀ ਫਰਜ਼ ਬਣਦਾ ਸੀ ਭਲੇ ਕੰਮ ਵਾਸਤੇ, ਤੂੰ ਵੀ ਖੂਨ ਦੇਣੋ। ਉਹ ਕਹਿੰਦੇ ਉਹ ਗੁਰਮੁਖਾ ਜਿਹੜਾ ਪ੍ਰਬੰਧਕਾਂ ਨੇ ਖੂਨ ਦਿੱਤਾ ਨਾ, ਇਹ ਸਾਰਾ ਮੇਰਾ ਹੀ ਹੈ, ਮੈਨੂੰ ਵੱਖਰਾ ਦੇਣ ਦੀ ਨਹੀਂ ਲੋੜ, ਮੇਰਾ ਹੀ ਨਿਚੋੜਿਆ ਇਹਨਾਂ ਨੇ, ਇਹਨਾਂ ਆਪਣੇ ਕੋਲੋਂ ਕੁਝ ਨਹੀਂ ਦਿੱਤਾ। ਉਹ ਗਰੀਬਾਂ ਦਾ ਹੀ ਨਿਚੋੜਿਆ ਸੀ ਮਲਕ ਭਾਗੋ ਨੇ। ਮਹਾਰਾਜ ਨੇ ਆਖਿਆ ਆਹ ਸੀ ਜਿਹਨੂੰ ਤੂੰ ਕਹਿੰਦਾ ਬ੍ਰਹਮ ਭੋਜ, ਲੋਕਾਂ ਦੇ ਹੱਕ ਮਾਰ ਕੇ ਗਰੀਬਾਂ ਦਾ ਖੂਨ ਨਚੋੜ ਕੇ ਤੂੰ ਬ੍ਰਹਮ ਭੋਜ ਤਿਆਰ ਕੀਤਾ ਹੈ,
ਇਹ ਕੀ ਅਚਵਤ ਪੁੰਨ ਪਲਾਈ।
ਮਹਾਰਾਜ ਨੇ ਆਖਿਆ ਇਹ ਜਿਹੜਾ ਪ੍ਰਸ਼ਾਦਾ ਤੇਰਾ ਕੋਈ ਛਕੇਗਾ ਉਹਦੇ ਪੁੰਨ ਚਲੇ ਜਾਣਗੇ, ਉਹਦੇ ਅੰਦਰੋਂ ਸ਼ੁਭ ਗੁਣ ਚਲੇ ਜਾਣਗੇ, ਉਹਦੇ ਅੰਦਰੋਂ ਪਾਪਕਾਰ ਨਾਸ ਹੋ ਜਾਵੇਗਾ ਜਿਹੜਾ ਤੇਰਾ ਪਾਪ ਦਾ ਪ੍ਰਸ਼ਾਦਾ ਛਕੇਗਾ।
ਕਾਲ ਮਾਲ ਸੋ ਧਨ ਕੀਆ ਇਕਠਾਈ,
ਕਾਲ ਮਾਲ ਕਹਿੰਦੇ ਪਾਪ ਕਰਕੇ ਧਨ ਇਕੱਠਾ ਕੀਤਾ ਤੂੰ, ਪਾਪ ਕਰਕੇ ਮਾਇਆ ਇਕੱਠੀ ਕੀਤੀ, ਤੇ ਉੱਪਰੋਂ ਕਹਿੰਦਾ ਬ੍ਰਹਮ ਭੋਜ ਕੀਤਾ, ਇਹ ਪਾਪ ਦੀ ਮਾਇਆ ਦੀ ਬਣੀ ਹੋਈ ਜਿਹੜੀ ਰੋਟੀ ਆ ਪ੍ਰਸ਼ਾਦਾ ਕੋਈ ਛਕੇਗਾ ਉਹਦਾ ਅੰਦਰ ਨਿਰਮਲ ਕਿਵੇਂ ਰਹਿ ਜਾਏਗਾ ਫਿਰ।
ਸੁਣੋ ਮਾਲਕ ਇਹ ਕੋ ਸੁਧ ਨਾਹੀ,
ਆਖਿਆ ਸੁਣ ਮਾਲਕ ਜਿਹਨੂੰ ਖਬਰ ਨਹੀਂ ਹੈ, ਜਿਹੜਾ ਕੋਈ ਅਗਿਆਨੀ ਹੋਵੇਗਾ,
ਸੋਵੇ ਸ਼ਰੋਣ ਤੂੰ ਹਿਤ ਕਰ ਖਾਹੀ,
ਉਹ ਪੀਵੇਗਾ ਖੂਨ ਆਣ ਕੇ ਬੜੇ ਚਾਅ ਨਾਲ, ਉਹ ਛਕੇਗਾ ਤੇਰਾ ਪ੍ਰਸ਼ਾਦਾ ਜਿਹਨੂੰ ਪਤਾ ਕੁਝ ਨਹੀਂ ਹੈ।
ਤਪਿਆਨ ਤਪ ਠੀਕ ਹੈ ਇਹ ਖਾਏ,
ਇਹ ਤੇ ਤਪੀਆਂ ਦਾ ਤਪ ਨਾਸ ਹੋ ਜਾਏਗਾ ਤੇਰੇ ਘਰ ਦਾ ਪ੍ਰਸ਼ਾਦਾ ਛਕ ਕੇ ਤਾਂ।
ਧਿਆਨੀ ਧਿਆਨ ਨਾ ਲਗਾਏ ਲਗਾਏ,
ਜੇ ਕਿਸੇ ਦਾ ਥੋੜਾ ਬਹੁਤਾ ਧਿਆਨ ਪ੍ਰਮਾਤਮਾ ਦੇ ਚਰਨਾਂ ਚ ਲੱਗਦਾ ਵੀ ਹੈ, ਤੇਰੇ ਘਰ ਦਾ ਪ੍ਰਸ਼ਾਦਾ ਛਕ ਕੇ ਉਹਦਾ ਧਿਆਨ ਕਦੀ ਨਾ ਜੁੜੇਗਾ।
ਮਨ ਕੋ ਕਰਤ ਮਲੀਨਾ,
ਜਿਹੜਾ ਖਾਵੇਗਾ ਤੇਰੇ ਵਰਗੇ ਦਾ ਭੋਜਨ ਛਕ ਕੇ ਮਨ ਮਲੀਨ ਹੋ ਜਾਂਦਾ ਫਿਰ, ਕਿਉਂਕਿ ਇੱਕ ਦੁਨਿਆਵੀ ਕਹਾਵਤ ਹੈ ਕਹਿੰਦੇ ਨੇ ਜੈਸਾ ਅੰਨ ਤੈਸਾ ਮਨ, ਮਨ ਉੱਤੇ ਅਸਰ ਖਾਧੇ ਪੀਤੇ ਮਨ ਸਾਧ ਸੰਗਤ ਜੀ ਖੁਰਾਕ ਕਈ ਪਾਸਿਆਂ ਤੋਂ ਸਿਆਣੇ ਵਿਦਵਾਨ ਕਹਿੰਦੇ ਪ੍ਰਾਪਤ ਕਰਦਾ ਏ, ਮਨ ਕੱਲਾ ਭੋਜਨ ਤੋਂ ਵੀ ਨਹੀਂ ਖੁਰਾਕ ਲੈਂਦਾ, ਭੋਜਨ ਤੋਂ ਵੀ ਮਨ ਨੂੰ ਖੁਰਾਕ ਮਿਲਣੀ ਹੈ, ਅੱਖਾਂ ਨਾਲ ਦੇਖਣ ਤੋਂ ਵੀ ਮਨ ਨੂੰ ਖੁਰਾਕ ਮਿਲਦੀ ਹੈ, ਕੰਨਾਂ ਨਾਲ ਸੁਣ ਤੋਂ ਵੀ ਮਨ ਸਾਧ ਸੰਗਤ ਜੀ ਖੁਰਾਕ ਲੈਂਦਾ, ਰਸਨਾਂ ਨਾਲ ਬੋਲਣ ਤੋਂ ਵੀ ਮਨ ਨੂੰ ਖੁਰਾਕ ਮਿਲਦੀ ਹੈ, ਤੇ ਜੋ ਆਪਾਂ ਛਕਣਾ ਛਕਾਉਣਾ। ਇਸੇ ਕਰਕੇ ਮਹਾਰਾਜ ਨੇ ਉਪਦੇਸ਼ ਇਹ ਦਿੱਤਾ, ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ, ਕਿਰਤ ਧਰਮ ਦੀ ਜ਼ਰੂਰ ਇਹ ਵਿਸ਼ੇਸ਼ ਕਰਕੇ ਖਿਆਲ ਰੱਖਣ ਲਈ, ਕਿਉਂਕਿ ਮਨ ਨੇ ਸਾਧ ਸੰਗਤ ਜੀ ਉਸੇ ਤਰ੍ਹਾਂ ਦੇ ਸੰਸਕਾਰ ਤੇ ਫੁਰਨੇ ਬਣ ਜਾਣਗੇ ਜਿਵੇਂ ਦਾ ਆਪਾਂ ਪ੍ਰਸ਼ਾਦਾ ਛਕਾਂਗੇ। ਮਨ ਉੱਤੇ ਅਸਰ ਪੈਂਦਾ ਖਾਧੇ ਪੀਤੇ ਦਾ, ਦੇਖੇ ਦਾ, ਸੁਣੇ ਦਾ ਤੇ ਬੋਲੇ ਦਾ। ਜੋ ਕੁਝ ਵੀ ਮਨ ਦਾ ਇਹ ਸੁਭਾਅ ਹੁੰਦਾ ਸਾਧ ਸੰਗਤ ਜੀ ਨੇ ਆਪਣੀ ਖੁਰਾਕ ਸੰਸਕਾਰਾਂ ਦੇ ਰੂਪ ਵਿੱਚ ਚਾਰ ਚਫੇਰਿਓਂ ਇਕੱਠੀ ਕਰਨੀ ਹੁੰਦੀ ਹੈ। ਇਸੇ ਲਈ ਸਿਆਣੇ ਮਾਪੇ ਆਪਣੇ ਬੱਚਿਆਂ ਨੂੰ ਮਨ੍ਹਾ ਕਰਨਗੇ, ਭਾਈ ਆਹ ਨਹੀਂ ਦੇਖੀਦਾ, ਆਹ ਨਹੀਂ ਦੇਖੀਦਾ, ਤੁਸੀਂ ਐਂ ਨਾ ਦੇਖਿਆ ਕਰੋ। ਮਹਾਰਾਜ ਨੇ ਤਾਂ ਉਪਦੇਸ਼ ਹੀ ਇਹ ਦਿੱਤਾ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਤਰੀ ਹਰ ਬਿਨੇ ਵਰਨਾ, ਦੇਖੋ ਕੋਈ ਦੇਖਣਾ ਤੇ ਰੱਬ ਦੇਖੋ ਚਾਰੇ ਪਾਸੇ। ਸ਼ੁਕਰ ਕਰੋ ਮਹਾਰਾਜ ਦਾ ਕਿ ਨੇਤਰਾਂ 'ਚ ਜੋਤ ਹੈ ਉਹਦੀ ਦਿੱਤੀ ਹੋਈ, ਜਿਹੜੇ ਨਹੀਂ ਦੇਖ ਸਕਦੇ ਕੀ ਕਰ ਲੈਣਗੇ ਵਿਚਾਰੇ ਉਹ। ਇਸੇ ਤਰ੍ਹਾਂ ਕੰਨਾਂ ਦੇ ਤਾਂ ਵੀ ਉਪਦੇਸ਼ ਆਏ, ਸਰਵਣ ਮੇਰਿਓ ਸਾਚਿਆ ਸੁਣਨਿਆਂ ਨੂੰ ਪਠਾਏ। ਜਿਵੇਂ ਦਾ ਦੇਖਣਗੇ ਸੁਣਨਗੇ ਸਾਧ ਸੰਗਤ ਜੀ, ਉਸੇ ਤਰ੍ਹਾਂ ਦੇ ਮਨ ਦੇ ਫੁਰਨੇ ਤੇ ਸੰਸਕਾਰ ਬਣ ਜਾਣਗੇ, ਕਿਉਂਕਿ ਦੇਖੇ ਸੁਣੇ ਦਾ ਸਾਧ ਸੰਗਤ ਜੀ ਅਸਰ ਹੁੰਦਾ ਮਨ ਦੇ। ਛੇਵੇਂ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਤੀਸਰੇ ਰੰਗ ਵਿੱਚ ਇੱਕ ਭਾਈ ਜੋਧ ਜੀ ਹੋਏ, ਉਹਨਾਂ ਨੇ ਬੜੀ ਸੂਰਮਗਤੀ ਨਾਲ ਉਸ ਜੰਗ ਵਿੱਚ ਹਿੱਸਾ ਪਾਇਆ ਸੀ। ਜਦੋਂ ਲੜਾਈ ਜਿੱਤੀ ਗਈ ਗੁਰੂ ਸਰ ਮਹਾਰਾਜ ਵਾਲੀ, ਮਹਾਰਾਜ ਦੇ ਕੋਲ ਸਾਰੇ ਸੂਰਮੇ ਆਏ, ਸਤਿਗੁਰਾਂ ਨੇ ਭਾਈ ਜੋਧ ਦੀ ਬੜੀ ਉਸਤਤ ਕੀਤੀ। ਆਖਿਆ ਭਾਈ ਜੋਧ, ਮੇਰੇ ਜਰਨੈਲਾਂ ਨੇ ਤੇਰੀ ਬੜੀ ਸਿਫਤ ਕੀਤੀ ਹੈ, ਮੇਰੇ ਸਾਰੇ ਜਰਨੈਲ ਸਾਰੇ ਸੂਰਮੇ ਭਾਈ ਬੀਬੀ ਚੰਦ ਭਾਈ ਪੁਰਾਣਾ ਜੀ ਇਹ ਕਹਿੰਦੇ ਨੇ ਵੀ ਮਹਾਰਾਜ ਏਡਾ ਘੋੜ ਚੜਿਆ ਸਵਾਰ ਹੈ ਭਾਈ ਜੋਧ, ਇਹਦਾ ਵਾਰ ਨਾ ਨਿੱਜੇ ਦਾ ਖਾਲੀ ਜਾਂਦਾ, ਨਾ ਤਲਵਾਰ ਦਾ, ਨਾ ਤੀਰ ਦਾ, ਮਹਾਰਾਜ ਇਹ ਤਾਂ ਬੜਾ ਧਨੀ ਹੈ ਸ਼ਸਤਰਾਂ ਦਾ। ਭਾਈ ਜੋਧ ਪਹਿਲੀ ਵਾਰ ਆਇਆ ਸੀ ਮਹਾਰਾਜ ਜੀ ਦੇ ਦਰਸ਼ਨ ਕਰਨ, ਉਹਦੀ ਘਰਵਾਲੀ ਲੈ ਕੇ ਆਈ ਸੀ, ਸ਼ਰਧਾਲੂ ਸੀ ਉਹ। ਮਹਾਰਾਜ ਨੇ ਆਖਿਆ ਭਾਈ ਜੋਧ, ਭਾਈ ਇਹ ਇੰਨੀ ਸੂਰਮਗਤੀ, ਇੰਨੀ ਇਹ ਤੂੰ ਸ਼ਾਸਤਰ ਵਿੱਦਿਆ ਕਿੱਥੋਂ ਸਿੱਖੀ ਹੈ? ਉਹ ਕਹਿਣ ਲੱਗਾ, ਮਹਾਰਾਜ ਜਿੱਥੋਂ ਤੱਕ ਮੇਰੀ ਯਾਦ ਸ਼ਕਤੀ ਕੰਮ ਕਰਦੀ ਹੈ ਮੈਂ ਕਿਤਿਓਂ ਨਹੀਂ ਸਿੱਖੀ ਜੀ। ਮਹਾਰਾਜ ਕਹਿੰਦੇ, ਨਹੀਂ ਭਾਈ ਜੋਧ ਇੱਦਾਂ ਨਹੀਂ ਹੋ ਸਕਦਾ, ਕੋਈ ਨਾ ਕੋਈ ਬਰੀਕ ਦੇਣੀ ਇਹਦੇ 'ਚ ਹੈ, ਕੁਝ ਸੂਖਮਤਾਈ, ਇੰਨੀ ਸੂਰਮਗਤੀ ਤੇਰੇ 'ਚ ਇੰਨਾ ਗੁਣ ਆ ਕਿੱਥੋਂ ਗਿਆ? ਏਡਾ ਵੱਡਾ ਸੂਰਮਾ ਤੂੰ ਲੜਾਈ ਦੇ ਮੈਦਾਨ ਦਾ, ਦੱਸ ਗੱਲ ਵਿੱਚ ਕੀ ਹੈ? ਉਹਨੇ ਆਖਿਆ, ਮਹਾਰਾਜ ਸਿੱਖਿਆ ਤਾਂ ਮੈਂ ਵਾਕਿਆ ਕਿਤਿਓਂ ਨਹੀਂ, ਕਿਉਂਕਿ ਆਪ ਜੀ ਨੂੰ ਪਤਾ ਹੀ ਹੈ ਮੈਂ ਝੂਠ ਤਾਂ ਬੋਲ ਨਹੀਂ ਸਕਦਾ ਤੁਹਾਡੇ ਸਾਹਮਣੇ। ਹਾਂ, ਇਹਦੇ ਵਿੱਚ ਬਰੀਕ ਬੀਨੀ ਇਹ ਹੈ, ਮੇਰੀ ਮਾਤਾ ਮੈਨੂੰ ਕਹਿੰਦੀ ਹੁੰਦੀ ਸੀ ਭਾਈ ਪੁੱਤਰ, ਇਹ ਸੂਰਮਗਤੀ ਦੇ ਗੁਣ ਮੈਂ ਤੈਨੂੰ ਜਨਮ ਤੋਂ ਪਹਿਲਾਂ ਸੰਸਕਾਰ ਵਜੋਂ ਦੇ ਦਿੱਤੇ ਜਦੋਂ ਤੂੰ ਪੈਦਾ ਹੋਣ ਵਾਲਾ ਸਾਂ। ਮਹਾਰਾਜ ਨੇ ਆਖਿਆ, ਭਾਈ ਜੋਧ ਉਹ ਕਿਵੇਂ? ਭਾਈ ਜੋਧ ਨੇ ਆਖਿਆ, ਮਹਾਰਾਜ ਮੇਰੀ ਮਾਂ ਕਹਿੰਦੀ ਸੀ ਜਦੋਂ ਤੂੰ ਜਨਮ ਲੈਣ ਵਾਲਾ ਸਾਂ ਤੇ ਮੈਂ ਸੂਰਮਿਆਂ ਦੀਆਂ ਫੋਟੋਆਂ ਆਪਣੇ ਸਾਇਨ ਕਮਰੇ 'ਚ ਲਾਈਆਂ ਸਨ, ਆਪਣੇ ਸੌਣ ਵਾਲੇ ਕਮਰੇ 'ਚ, ਘੰਟਾ ਘੰਟਾ ਸੌਣ ਤੋਂ ਪਹਿਲਾਂ ਮੈਂ ਉਹਨਾਂ ਨੂੰ ਤੱਕਦੀ ਰਹਿੰਦੀ ਸਾਂ ਨੀਂਹ ਜਲਾ ਕੇ, ਤੇ ਉੱਠ ਕੇ ਘੰਟਾ ਘੰਟਾ ਫਿਰ ਉਹਨਾਂ ਸੂਰਮਿਆਂ ਦੀਆਂ ਫੋਟੋਆਂ ਵੱਲ ਦੇਖਦੀ ਸਾਂ। ਉਹਨਾਂ ਸੂਰਮਿਆਂ ਦੀਆਂ ਦੇਖੀਆਂ ਹੋਈਆਂ ਫੋਟੋਆਂ ਦਾ ਅਸਰ ਸੰਸਕਾਰ ਬਣ ਕੇ ਤੇਰੇ 'ਤੇ ਆਇਆ। ਮਹਾਰਾਜ ਮੈਂ ਸਮਝਦਾ ਮੇਰੀ ਮਾਂ ਇਹ ਗੱਲ ਕਹਿੰਦੀ ਸੀ, ਜਨਮ ਤੋਂ ਪਹਿਲਾਂ ਮੇਰੇ ਅੰਦਰ ਇਹ ਸੂਰਮਿਆਂ ਵਾਲੇ ਗੁਣ ਆ ਗਏ ਆ, ਮੈਂ ਸਮਝਦਾ ਇਹੀ ਇਹਦੇ 'ਚ ਬਰੀਕ ਗੱਲ ਹੈ। ਉਵੇਂ ਮੈਂ ਮਹਾਰਾਜ ਕਿਸੇ ਤੋਂ ਸ਼ਾਸਤਰ ਵਿੱਦਿਆ ਨਹੀਂ ਸਿੱਖੀ। ਸਤਿਗੁਰਾਂ ਆਖਿਆ, ਬਿਲਕੁਲ ਸੱਚ ਆਖਿਆ ਤੂੰ ਭਾਈ ਜੋਧ, ਬਿਲਕੁਲ ਸੱਚੀ ਗੱਲ ਹੈ, ਇਹੀ ਗੱਲ ਹੈ। ਵਾਕਿਆ ਹੀ ਤੇਰੀ ਮਾਤਾ ਨੇ ਜਨਮ ਤੋਂ ਪਹਿਲਾਂ ਤੈਨੂੰ ਇਹ ਗੁਣ ਸੰਸਕਾਰ ਦੇ ਰੂਪ ਵਿੱਚ ਦੇ ਦਿੱਤੇ ਆ, ਕਿਉਂਕਿ ਮਾਂ ਜੋ ਦੇਖਦੀ ਸੀ ਉਹਦਾ ਅਸਰ ਬੱਚੇ 'ਤੇ ਪੈਣਾ ਹੀ ਸੀ। ਮਨ ਨੇ ਖੁਰਾਕ ਦੇਖਣ ਤੋਂ ਵੀ ਲੈਣੀ ਹੁੰਦੀ ਹੈ, ਸੁਣਨ ਤੋਂ, ਬੋਲਣ ਤੋਂ, ਪ੍ਰਸ਼ਾਦੇ ਤੋਂ, ਮਨ ਦੇ ਸੰਸਕਾਰ ਬਣਦੇ ਦੇਖਣ ਤੋਂ। ਤਾਂ ਹੀ ਸਿਆਣਿਆਂ ਨੇ ਆਖਿਆ, ਨਹੀਂ ਤਾਂ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦਾ ਹੋਰ ਕੀ ਅਰਥ ਬਣਿਆ ਵੀ ਜਿਸ ਪਾਸੇ ਦੇਖਣਾ ਗੁਰਮੁਖੋ, ਸਾਰੀ ਕਾਇਨਾਤ ਵਿੱਚੋਂ ਕੁਦਰਤ ਦੇ ਮਾਲਕ ਨੂੰ ਦੇਖੋ। ਹੋਰ ਦੁਨੀਆਂ ਦੇ ਰੰਗ ਤਮਾਸ਼ੇ ਦੇਖ ਕੇ ਤਾਂ ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਦੇਖਣ ਨਾਲ ਜੀਆਂ ਬਹੁ ਰੰਗ ਤਮਾਸ਼ੇ। ਸਿਆਣੇ ਵਿਦਵਾਨ ਕਹਿੰਦੇ ਨੇ ਮਨ 87% ਸਾਧ ਸੰਗਤ ਜੀ ਗੰਦਗੀ ਅੱਖਾਂ ਰਾਹੀਂ ਅੰਦਰ ਲੈ ਕੇ ਜਾਂਦਾ, 17% ਬਾਕੀ ਸਾਰੇ ਸਾਧਨਾਂ ਤੋਂ। ਅੱਖਾਂ ਨਾਲ ਜੋ ਕੁਝ ਦੇਖਾਂਗੇ, ਜੇ ਤਾਂ ਮੈਲੀ ਅੱਖ ਨਾਲ ਦੇਖਾਂਗੇ ਤੇ 87% ਗੰਦ ਮਨ ਨੇ ਅੱਖਾਂ ਰਾਹੀਂ ਅੰਦਰ ਖਿੱਚਣਾ ਹੁੰਦਾ। ਜੇ ਸਾਧ ਸੰਗਤ ਜੀ ਉਹ ਗੰਦਗੀ ਦੇਖੀ ਦਾ ਅਸਰ ਮਨ ਖਿੱਚਦਾ ਤੇ ਜ਼ਰੂਰ ਹੀ ਪਵਿੱਤਰਤਾ ਦੇਖੀ ਦਾ ਵੀ ਖਿੱਚੇਗਾ। ਮਹਾਰਾਜ ਨੇ ਆਖਿਆ, ਸੱਚ ਆਖਿਆ ਤੂੰ ਭਾਈ ਜੋਧ, ਤੇਰੀ ਮਾਤਾ ਜੀ ਉਹਨਾਂ ਸੂਰਮਿਆਂ ਦੀਆਂ ਫੋਟੋਆਂ ਦੇਖਦੀ ਸੀ ਤੇ ਉਹ ਦੇਖੇ ਹੋਏ ਦੇ ਸੰਸਕਾਰ ਤੇਰੇ ਅੰਦਰ ਪਏ ਨੇ, ਤਾਂ ਹੀ ਮਾਪੇ ਕਹਿੰਦੇ ਨੇ ਭਾਈ ਆਹ ਨਾ ਦੇਖੋ ਆਹ ਨਾ ਦੇਖੋ। ਬੱਚੇ ਹੁਣ ਬੱਚੇ ਇਸ ਵਿਗਿਆਨ ਨੂੰ ਤਾਂ ਸਮਝਦੇ ਨਹੀਂ, ਉੱਪਰ ਦੀ ਪੈਣਗੇ ਮਾਪਿਆਂ ਦੇ, ਉਹ ਨਹੀਂ ਜੀ ਦੇਖਣ 'ਚ ਕੀ ਫਰਕ ਹੈ, ਜਿਹੜੀ ਦੇਖਣ ਸਾਂਭਣ ਵਾਲੀ ਚੀਜ਼ ਹੋਵੇਗੀ ਸਾਂਭ ਲਾਂਗੇ, ਬਾਕੀ ਤਿਆਗ ਦਿਆਂਗੇ। ਦੇਖ ਲੈਣ ਦਿਓ ਜੀ ਸਾਨੂੰ ਤੁਸੀਂ, ਆਹ ਮੂਵੀ ਦੇਖ ਲੈਣ ਦਿਓ, ਉਹ ਦੇਖ ਲੈਣ ਦਿਓ, ਚੰਗੀ ਗੱਲ ਅਸੀਂ ਰੱਖ ਲਾਂਗੇ ਦੂਜੀ ਨਾ। ਉਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਬੱਚਿਆਂ ਨੂੰ ਗੁਰਮੁਖਾ, ਜੋ ਇੱਕ ਵਾਰ ਅੱਖ ਨੇ ਦੇਖ ਲਿਆ ਤੇਰੇ ਲੱਖ ਯਤਨ ਕਰਨ ਤੋਂ ਬਾਅਦ ਵੀ ਤੂੰ ਛੱਡ ਨਾ ਸਕੇਗਾ, ਸੰਸਕਾਰ ਬਣ ਜਾਏਗਾ ਤੇਰਾ, ਤੂੰ ਕਿੱਥੇ ਛੱਡ ਸਕਦਾ ਦੇਖੇ ਹੋਏ ਨੂੰ? ਫਿਰ ਜੋ ਦੇਖ ਲਿਆ, ਜੋ ਸੁਣ ਲਿਆ, ਮਨ ਨੇ ਉਹਨੂੰ ਸਾਂਭ ਕੇ ਰੱਖਣਾ। ਕਹਿੰਦੇ ਨਾ ਚਾਰ ਚੀਜ਼ਾਂ ਦਾ ਰਲ ਕੇ ਮਨ ਬਣਦਾ, ਮਨ ਬੁੱਧ ਚਿੱਤ ਤੇ ਅਹੰਕਾਰ, ਚਿੱਤ ਚੇਤੇ 'ਚ ਜਿਹੜੀ ਚੀਜ਼ ਦੇਖੀ ਆਪਾਂ ਸਾਡੇ ਚੇਤੇ 'ਚ ਰਹਿ ਜਾਏਗੀ, ਕੱਢ ਨਹੀਂ ਸਕਦੇ। ਜੋ ਸੁਣ ਲਿਆ ਸਾਡੇ ਅੰਦਰੋਂ ਜਾਵੇਗਾ ਨਾ ਕਦੇ ਵੀ। ਆਖਿਆ ਠੀਕ ਆਖਿਆ ਤੂੰ ਭਾਈ ਜੋਧ, ਤਾਂ ਹੀ ਤਾਂ ਮਹਾਰਾਜ ਨੇ ਆਖਿਆ ਗੁਰਮੁਖੋ ਦਰਸ਼ਨ ਕਰੋ ਗੁਰੂ ਦੇ, ਦਰਸ਼ਨਾਂ ਦਾ ਇੱਕ ਫਲ ਹੈ। ਭਾਈ ਗੁਰਦਾਸ ਜੀ ਨੇ ਅੱਗੇ ਇੱਕ ਦਿਨ ਸ਼ਾਇਦ ਆਪਾਂ ਇਹ ਸਾਂਝੇ ਕੀਤੇ ਸੀ ਵਿਚਾਰ, ਉਹ ਕਹਿੰਦੇ ਨੇ ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ ਸਫਲ ਜਨਮ ਗੁਰ ਚਰਨ ਸ਼ਰਨ ਕਹਿ ਨੇਤਰ ਅਮੋਲ ਗੁਰਦਰਸ, ਗੁਰਦਰਸ ਅਮੋਲ ਦੇਖੇ। ਭਾਈ ਗੁਰਦਾਸ ਜੀ ਦਾ ਬਚਨ ਕਹਿੰਦੇ ਹੋ ਗੁਰਮੁਖੋ ਨੇਤਰਾਂ ਦੀ ਪਵਿੱਤਰਤਾ ਬਣ ਜਾਂਦੀ ਜੇ ਗੁਰੂ ਦੇ ਦਰਸ਼ਨ ਕੀਤੇ ਆ, ਕਿਉਂਕਿ ਗੁਰੂ ਦਾ ਦਰਸ਼ਨ ਹੀ ਪਵਿੱਤਰ ਹੈ। ਨੇਤਰਾਂ ਦੀ ਪਵਿੱਤਰਤਾ ਬਣਦੀ ਕਿਉਂਕਿ ਨੇਤਰਾਂ ਨਾਲ ਦੇਖੇ ਹੋਏ ਨੇ ਸੰਸਕਾਰ ਬਣਨਾ, ਸਾਡੇ ਮਨ ਨੇ ਗ੍ਰਹਿਣ ਕਰਨਾ ਉਹਨੂੰ, ਉਸ ਗੱਲ ਨੂੰ। ਇਸ ਕਰਕੇ ਮਨ ਦੀ ਖੁਰਾਕ ਕਈ ਪਾਸਿਆਂ ਤੋਂ ਹੈ, ਦੇਖਣ ਤੋਂ, ਸੁਣਨ ਤੋਂ, ਬੋਲਣ ਤੋਂ ਤੇ ਪ੍ਰਸ਼ਾਦੇ ਤੋਂ। ਇਸੇ ਲਈ ਮਹਾਰਾਜ ਨੇ ਦੇਖਣ ਤੇ ਆਖਿਆ ਕੰਟਰੋਲ ਕਰੋ, ਸੁਣਨ ਤੇ, ਬੋਲਣ ਤੇ ਪ੍ਰਸ਼ਾਦੇ ਤੇ ਧਰਮ ਦੀ ਕਿਰਤ, ਚਾਰੇ ਉਪਦੇਸ਼ ਮਹਾਰਾਜ ਸਾਹਿਬ ਨੇ ਦਿੱਤੇ ਨੇ। ਆਖਿਆ ਤੇਰੇ ਘਰ ਦਾ ਛਾਕੇ ਮਲਕ ਭਾਗੋ, ਇਹ ਭੋਜਨ ਤੇ ਤਪੀਆਂ ਦੇ ਤਪ ਚਲੇ ਜਾਣਗੇ, ਧਿਆਨੀ ਧਿਆਨ ਨਹੀਂ ਲਾ ਸਕਣਗੇ, ਨਿਤਨੇਮੀ ਨਿਤਨੇਮ ਨਾ ਕਰ ਸਕੇਗਾ, ਪਰਮਾਤਮਾ ਨੂੰ ਚੇਤੇ ਕਰਨ ਵਾਲੇ ਨੂੰ ਕਿੱਥੇ ਪਰਮਾਤਮਾ ਚੇਤੇ ਆਵੇਗਾ, ਨਿਰਾ ਖੂਨ ਖਾ ਕੇ ਤੇ ਪੀ ਕੇ ਤੇਰੇ ਘਰ ਦਾ, ਇਸ ਕਰਕੇ ਅਸੀਂ ਨਹੀਂ ਆਏ ਤੇਰੇ ਘਰ ਦਾ ਬ੍ਰਹਮ ਭੋਜ ਛਕਣ ਵਾਸਤੇ।
ਖਾਵਤ ਮਨ ਕੋ ਕਰਤ ਮਰੀਨਾ,
ਸਤਿਗੁਰ ਆਖਿਆ ਜਿਹੜਾ ਖਾਵੇਗਾ ਮਨ ਮਲੀਨ ਹੋ ਜਾਏਗਾ, ਇਹੋ ਜਿਹਾ ਭੋਜਨ ਚੋਰੀ ਦਾ ਪਾਪ ਦਾ ਕਮਾਇਆ ਹੋਇਆ।
ਹਰ ਜਸ ਰੰਗ ਚੜ੍ਹ ਨਵੀਨਾ,
ਕਦੀ ਵਾਸਤੇ ਉਸ ਗੁਰਮੁਖ ਦੇ ਮਨ ਨੂੰ ਹਰੀ ਜਸ ਦਾ ਰੰਗ ਨਹੀਂ ਚੜ੍ਹ ਸਕਦਾ ਜਿਹੜਾ ਪਾਪ ਦੀ ਕਮਾਈ ਖਾਵੇਗਾ।
ਦੋਹਰਾ ਸੁਧ ਜਨ ਕੇ ਹਿਰਦੈ ਵਖੈ ਸੋ ਕਿਉਂ ਸ਼ਰੋਣਤ ਪੀਏ,
ਮਹਾਰਾਜ ਨੇ ਆਖਿਆ ਜਿਨ੍ਹਾਂ ਦਾ ਹਿਰਦਾ ਸੁਧ ਹੈ ਮਲਕ ਭਾਗੋ ਉਹ ਕਿਉਂ ਖੂਨ ਪੀਣਗੇ, ਨਹੀਂ ਪੀਣਗੇ ਉਹ ਖੂਨ।
ਪੁੰਨਹੀਣ ਨਿਜ ਕਿਉਂ ਕਰਾਂ ਸਮਝ ਦੇਖੀਐ ਹੀਏ,
ਆਖਿਆ ਮਲਕ ਭਾਗੋ ਸਮਝ ਕੇ ਦੇਖ ਆਪਣੇ ਹਿਰਦੇ ਵਿੱਚ, ਸਮਝ ਦੇਖੀਏ ਹੀਏ ਆਪਣੇ ਹਿਰਦੇ ਚ ਸਮਝ ਕੇ ਦੇਖ, ਕਿਉਂ ਕੋਈ ਬੰਦਾ ਆਪਣੇ ਪੁੰਨ ਨਾਸ ਕਰੇਗਾ, ਕਿਉਂ ਕੋਈ ਬੰਦਾ ਤੇਰੇ ਘਰ ਦਾ ਖੂਨ ਪੀ ਕੇ ਤੇ ਆਪਣੇ ਪਰਪਕਾਰ ਤੇ ਆਪਣੇ ਸ਼ੁਭ ਗੁਣ ਕਿਉਂ ਨਾਸ ਕਰੇ, ਕੋਈ ਜਿਹੜਾ ਸਿਆਣਾ ਉਹ ਨਹੀਂ ਖਾਵੇਗਾ ਤੇਰੇ ਘਰ ਦੀ ਪਾਪ ਦੀ ਕਮਾਈ। ਉਧਰ ਹੁਣ ਮਹਾਰਾਜ ਨੇ ਆਖਿਆ ਆਹ ਦੇਖ ਜਿਹੜਾ ਤੂੰ ਕਹਿੰਦਾ ਨਾ ਮਰਿਆਦਾ ਛੱਡ ਦਿੱਤੀ ਸੰਸਾਰ ਦੀ, ਸ਼ੂਦਰ ਦੇ ਘਰੇ ਖਾਂਦੇ ਜੇ, ਆਹ ਸ਼ੂਦਰ ਦਾ ਦੇਖ ਭੋਜਨ, ਆ ਜਿਸ ਪਾਸਿਓਂ ਦੁੱਧ ਨਿਕਲਿਆ ਹੈ।
ਨਿਕਸਤ ਪੈ ਗਿਹ ਤੇ ਅਬਿਰਹਮੂ,
ਨਿਕਸਤ ਪੈ ਪੈ ਕਹਿੰਦੇ ਨੇ ਦੁੱਧ ਨੂੰ, ਆ ਦੁੱਧ ਨਿਕਲਿਆ ਨਾ ਇਹਦੇ ਭੋਜਨ ਚੋਂ ਭਾਈ ਲਾਲੋ ਦੇ ਚੋਂ, ਕਿਉਂ ਕਿਉਂਕਿ ਧਰਮ ਦੀ ਕਿਰਤ ਹੈ ਇਸ ਦੀ।
ਬ੍ਰਹਮ ਭੋਜ ਹੋਵਤ ਨਿਤ ਇਨਕੇ,
ਇਹਦੇ ਘਰ ਹੁੰਦਾ ਬ੍ਰਹਮ ਭੋਜ ਰੋਜ, ਤੂੰ ਤੇ ਨਾ ਹੀ ਸਿਰਫ ਰੱਖਿਆ ਨਾ ਬ੍ਰਹਮ ਭੋਜ ਦਾ, ਅਸਲ ਵਿੱਚ ਬ੍ਰਹਮ ਭੋਜ ਭਾਈ ਲਾਲੋ ਦੇ ਘਰ ਰੋਜ ਪੱਕਦਾ ਹੈ।
ਕਰੋ ਆਹਾਰ ਸਦਨ ਹਉ ਜਨ ਕੇ,
ਜਿਹਦੇ ਘਰੇ ਮੈਂ ਪ੍ਰਸ਼ਾਦਾ ਛਕਦਾ ਨਾ, ਇਸ ਲਈ ਛਕਦਾ ਭਾਈ ਇਹ ਅਸਲ ਵਿੱਚ ਬ੍ਰਹਮ ਭੋਜ ਹੈ, ਧਰਮ ਦੀ ਕਿਰਤ ਕਰਕੇ ਉਹ ਭਾਵੇਂ ਬਾਜਰੇ ਦੀ ਸੁੱਕੀ ਰੋਟੀ ਖਵਾਉਂਦਾ, ਅਸਲ ਵਿੱਚ ਤੇ ਉਹ ਹੈ ਬ੍ਰਹਮ ਭੋਜ।
ਨਿਜ ਕਾ ਟਹਿਲ ਦੇਸ ਮੈਂ ਕਰਹੀ,
ਸਾਰਾ ਦਿਨ ਆਪਣੀ ਕਿਰਤ ਕਰਦਾ ਇਹ ਗੁਰਮੁਖ,
ਬ੍ਰਿਤ ਨਾ ਕਲ ਮਲ ਕੀ ਔਰ ਭਰਹੀ,
ਤੇ ਇਹਦੀ ਬਿਰਤੀ ਪਾਪਾਂ ਵਾਲੀ ਨਹੀਂ ਹੈ, ਤੇ ਆਪਣੇ ਮਨ ਵਿੱਚ ਪਾਪ ਨਹੀਂ ਚਿਤਵਦਾ, ਹਰ ਵੇਲੇ ਪਾਪ ਦੀ ਕਿਰਤ ਨਹੀਂ ਕਰਦਾ ਇਹ।
ਹਰ ਮਿਹਨਤ ਸੁਹਾਸ ਕਮਾਈ,
ਆਪਣੀ ਮਿਹਨਤ ਕਰਕੇ ਆਪਣੇ ਹੱਥੀਂ ਕਮਾਈ ਕਰਦਾ ਇਹ ਭਾਈ ਲਾਲੋ।
ਬੌਰ ਅਖਿਤ ਕੋ ਦੇਨ ਤਾਂ ਖਾਈ,
ਤੇ ਉਸ ਕਮਾਈ ਵਿੱਚੋਂ ਫਿਰ ਆਏ ਗਏ ਨੂੰ ਦੀ ਮੁਸਾਫਰ ਦੀ ਇਹ ਸੇਵਾ ਕਰਦਾ, ਆਏ ਗਏ ਅਤਿਥੀ ਦੀ ਆਪਣੀ ਧਰਮ ਦੀ ਕਿਰਤ ਵਿੱਚੋਂ ਇਹ ਸੇਵਾ ਕਰਦਾ। ਤੁਸੀਂ ਦੂਸਰੇ ਪਾਤਸ਼ਾਹ ਜੀ ਦਾ ਇਤਿਹਾਸ ਸੁਣਿਆ ਹੋਵੇਗਾ ਸਾਧ ਸੰਗਤ ਜੀ, ਉਹ ਵੀ ਇੱਦਾਂ ਦਾ ਇੱਕ ਗੁਰਮੁਖ ਸਿੱਖ ਸੀ ਜਿਹਨੂੰ ਮਹਾਰਾਜ ਜੀ ਨੇ ਤਿੰਨ ਬੋਕਾਟੇ ਦੇ ਦਿੱਤੇ ਸਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਖਡੂਰ ਸਾਹਿਬ, ਤੇ ਉਹਨੇ ਆਖਿਆ ਸੀ ਵੀ ਭਾਈ ਲਹਿਣਾ ਜੀ ਮੇਰੇ ਪੈਸਿਆਂ ਦੇ ਤੇ ਤਿੰਨ ਬੋਕਾਟੇ ਦੇ ਬਣਨੇ ਨਹੀਂ ਸੀ, ਦੋ ਬਣਨੇ ਸੀ, ਤੀਸਰਾ ਕਿਉਂ ਪਾਇਆ? ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ ਵੀ ਅਸੀਂ ਜਾਣਦੇ ਹਾਂ ਤੇਰੇ ਪੈਸਿਆਂ ਦੇ ਬਣਦੇ ਦੋ ਹੀ ਸਨ, ਪਰ ਦੋ ਬੁੱਕਾਂ ਨਾਲ ਤੂੰ ਤੇ ਤੇਰੀ ਘਰਵਾਲੀ ਤੇ ਤੁਹਾਡਾ ਛੋਟਾ ਬੱਚਾ ਰੱਜ ਨਹੀਂ ਸਕਦੇ, ਉਹ ਅਸੀਂ ਆਪਣੇ ਕੋਲੋਂ ਪਾ ਦਿੱਤਾ ਇੱਕ ਬੁੱਕ, ਕੋਈ ਘੱਟੋ ਘੱਟ ਇੱਕ ਸਮੇਂ ਦਾ ਪ੍ਰਸ਼ਾਦਾ ਤਾਂ ਰੱਜ ਕੇ ਛਕ ਲਓ ਤੁਸੀਂ। ਉਹਨੇ ਆਖਿਆ ਨਹੀਂ ਮਹਾਰਾਜ, ਨਹੀਂ ਪਾਵਨ ਲੈਣਾ ਜੀ ਕੱਢ ਲਓ ਆਪਣਾ ਆਟੇ ਦਾ ਬੁੱਕ। ਤਾਂ ਮਹਾਰਾਜ ਨੇ ਆਖਿਆ ਕਿਉਂ, ਮੈਂ ਖੁਸ਼ੀ ਨਾ ਦੇ ਰਿਹਾ ਇੱਕ ਬੁੱਕ ਆਟੇ ਦਾ, ਕੋਈ ਨਹੀਂ ਲੈ ਜਾਓ ਤੁਸੀਂ ਪ੍ਰਸ਼ਾਦਾ ਛਕੋ। ਉਹਨੇ ਗੁਰਮੁਖ ਨੇ ਆਖਿਆ ਨਹੀਂ ਛਕਣਾ ਜੀ, ਮੇਰਾ ਆਪਣਾ ਹੱਕ ਬਣਦਾ ਨਾ ਜਿੰਨਾ, ਦੋ ਬੁੱਕ ਨੇ ਬਸ ਉਹੀ ਤੀਸਰਾ ਬੁੱਕ ਤੁਸੀਂ ਕੱਢ ਲਓ। ਫਿਰ ਗੁਰੂ ਅੰਗਦ ਦੇਵ ਸਾਹਿਬ ਨੇ ਪੁੱਛਿਆ ਕਿਉਂ? ਉਹਨੇ ਗੁਰਮੁਖ ਨੇ ਆਖਿਆ ਮੇਰੇ ਗੁਰੂ ਨੇ ਆਖਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਮੇਰਾ ਗੁਰੂ ਕਹਿੰਦਾ ਇਸ ਇੱਕ ਬੁੱਕ ਆਟੇ ਤੇ ਤੇਰਾ ਹੱਕ ਕੋਈ ਨਹੀਂ, ਲੈ ਜਾਏਗਾ ਘਰੇ ਇੱਕ ਬੁੱਕ ਆਟੇ ਦਾ, ਪ੍ਰਸ਼ਾਦਾ ਤੇ ਰੱਜ ਕੇ ਛਕ ਲੇਗਾ, ਪਰ ਸਿੱਖੀ ਚਲੇ ਜੇ ਕੀ ਕਰੂੰ, ਗੁਰੂ ਦੀ ਕਿਰਪਾ ਨਹੀਂ ਰਹੇਗੀ, ਬਸ ਫਿਰ ਆਟੇ ਦਾ ਬੁੱਕ ਹੀ ਰਹੇਗਾ, ਇਸ ਕਰਕੇ ਕੱਢ ਲਓ ਜੀ ਤੁਸੀਂ। ਕੱਢ ਲਿਆ ਸੀ ਮਹਾਰਾਜ ਨੇ ਇੱਕ ਬੁੱਕ, ਜਦੋਂ ਲੈ ਗਿਆ ਗੁਰਮੁਖ ਤੇ ਮਗਰੇ ਚਲੇ ਗਏ ਦੁਕਾਨ ਨੂੰ ਤਾਲਾ ਲਾ ਕੇ ਗੁਰੂ ਅੰਗਦ ਦੇਵ ਸਾਹਿਬ ਦੇਖਣ ਵਾਸਤੇ, ਭਲਾ ਇਹ ਕਮਾਲ ਦੀ ਗੱਲ ਹੋਈ ਕਿਉਂਕਿ ਇੱਕੋ ਦੋ ਘਟਨਾਵਾਂ ਇੱਕੋ ਦਿਨ ਵਾਪਰੀਆਂ ਸਨ ਉਦੋਂ। ਇੱਕ ਪਹਿਲਾਂ ਭਾਈ ਜੋਤ ਤੋਂ ਪੌੜੀ ਸੁਣੀ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੀ, ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਏ ਆਪਣਾ ਸੋ ਘਾਲ ਬੁਰੀ ਕਿਉਂ ਘਾਲੀਐ। ਕਮਾਲ ਹੋ ਗਈ ਸੀ ਆਹ ਬਚਨ ਸੁਣ ਕੇ, ਤੁਰ ਹੀ ਨਹੀਂ ਸੀ ਸਕੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਇੱਕ ਕਦਮ ਵੀ ਅੱਗੇ। ਉਸੇ ਵੇਲੇ ਭਾਈ ਜੋਤ ਨੂੰ ਆਖਿਆ ਸੀ ਇਹ ਕਿਹਨਾਂ ਦੀ ਬਾਣੀ ਹੈ, ਆਖਿਆ ਗੁਰੂ ਨਾਨਕ ਪਾਤਸ਼ਾਹ ਜੀ ਦੀ। ਉਸੇ ਦਿਨ ਦੂਜੀ ਘਟਨਾ ਘਟ ਗਈ, ਉਹ ਸਿੱਖ ਕਹਿੰਦਾ ਮੇਰੇ ਗੁਰੂ ਨੇ ਇਹ ਗੱਲ ਆਖੀ ਹੈ, ਹੱਕ ਨਹੀਂ ਹੈ ਜਿਸ ਚੀਜ਼ ਦੇ ਉੱਤੇ ਇਹ ਬੋਕਾਟੇ ਦਾ ਲੈ ਤੇ ਜਾਏਗਾ, ਸਿੱਖੀ ਚੱਲ ਜਾਏਗੀ, ਮੈਂ ਨਹੀਂ ਖਾਣਾ ਜੀ, ਕੱਢੋ ਤੁਸੀਂ। ਕਿਹੜੇ ਤੇਰੇ ਗੁਰੂ? ਉਹਨੇ ਆਖਿਆ ਗੁਰੂ ਨਾਨਕ ਪਾਤਸ਼ਾਹ। ਅੰਦਰ ਖਿੱਚਿਆ ਗਿਆ ਮਹਾਰਾਜ ਦਾ ਇਹ ਗੱਲ ਸੁਣ ਕੇ। ਇੱਕੋ ਦਿਨ 'ਚ ਦੋ ਘਟਨਾਵਾਂ, ਕਮਾਲ ਹੋ ਗਈ। ਜਿਨ੍ਹਾਂ ਦੇ ਸਿੱਖ ਇੱਦਾਂ ਦੇ, ਗੁਰੂ ਕਿਵੇਂ ਦਾ ਹੋਵੇਗਾ? ਦੇਖਣ ਪਿੱਛੇ ਚਲੇ ਗਏ, ਕੀ ਕਰਦਾ ਦੋ ਬੋਕਾਟੇ ਨਾਲ, ਤੇ ਉੱਤੋਂ ਦੇਖੋ ਗੁਰੂ ਦੀ ਸਾਧ ਸੰਗਤ ਜੀ ਨੇਤ ਐਸਾ ਕੌਤਕ। ਉਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਇੱਕ ਫਕੀਰ ਆ ਗਿਆ। ਉਹਨੇ ਆਖਿਆ ਮੈਂ ਧੂੰਆਂ ਨਿਕਲਦਾ ਦੇਖ ਕੇ ਆ ਗਿਆ ਗੁਰੂ ਕੇ ਸਿੱਖਾ, ਭੁੱਖ ਬੜੀ ਲੱਗੀ, ਪ੍ਰਸ਼ਾਦਾ ਛਕਾ, ਦੋ ਤੇ ਬੁੱਕ ਪਹਿਲਾਂ ਹੀ ਸੀ ਆਟੇ ਦੇ, ਉਹ 'ਚੋਂ ਇੱਕ ਪ੍ਰਸ਼ਾਦਾ ਕਹਿੰਦੇ ਉਹਨੂੰ ਦੇਤਾ ਫਕੀਰ ਨੂੰ। ਤਾਂ ਫਕੀਰ ਕਹਿੰਦਾ ਭਈ ਕਈ ਦਿਨਾਂ ਦਾ ਭੁੱਖਾ ਸਾਂ, ਗੱਲ ਨਹੀਂ ਬਣੀ, ਇੱਕ ਪ੍ਰਸ਼ਾਦਾ ਹੋਰ ਮਿਲ ਜਾਏਗਾ। ਉਹਨੇ ਉਹ ਵੀ ਦੇ ਦਿੱਤਾ, ਉਹ ਖਾ ਕੇ ਕਹਿੰਦੇ ਇੱਕ ਵਾਰੀ ਫਿਰ ਉਹਨੇ ਆਖਿਆ ਵੀ ਅਜੇ ਵੀ ਗੁਰੂ ਕੇ ਸਿੱਖਾ, ਮੈਨੂੰ ਪਤਾ ਗੁਰੂ ਕੇ ਸਿੱਖ ਦੇ ਘਰੋਂ ਬੰਦਾ ਭੁੱਖਾ ਨਹੀਂ ਮੁੜ ਸਕਦਾ, ਮੈਂ ਰੱਜਿਆ ਨਹੀਂ। ਉਹਨੇ ਉਹ ਵੀ ਦੇ ਦਿੱਤਾ। ਫਿਰ ਉਹਨੇ ਆਖਿਆ ਤੂੰ ਅੱਜ ਮੇਰੀ ਭੁੱਖ ਦੂਰ ਕੀਤੀ ਹੈ, ਪਰਮਾਤਮਾ ਤੇਰੀ ਦੋ ਜਹਾਨਾਂ ਦੀ, ਦੋ ਲੋਕਾਂ ਦੀ ਭੁੱਖ ਦੂਰ ਕਰ ਦੇਵੇ। ਉਹ ਤਾਂ ਕਹਿ ਕੇ ਫਕੀਰ ਚਲੇ ਗਿਆ। ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਸਾਧ ਸੰਗਤ ਜੀ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੋ ਗਏ, ਹਲੇ ਦਰਸ਼ਨ ਨਹੀਂ ਸੀ ਕੀਤੇ ਹੱਕ। ਉਹਨੇ ਕਿਹਾ ਮੇਰਾ ਗੁਰੂ ਕਹਿੰਦਾ ਨਹੀਂ ਨਹੀਂ ਖਾਣਾ, ਜਿਹਨੂੰ ਸੋਝੀ ਨਹੀਂ ਉਹ ਖਾਵੇਗਾ ਤੇ ਸਿਫਤਾਂ ਵੀ ਕਰੇਗਾ ਤੇਰੀਆਂ, ਵੀ ਮਲਕ ਭਾਗੋ ਬੜਾ ਪੁੰਨੀ ਜੀ, ਮਾਲ ਪੂੜੇ ਖਵਾਏ ਉਸਨੇ। ਮਹਾਰਾਜ ਨੇ ਆਖਿਆ ਕੋਈ ਸਿਆਣਾ ਬੰਦਾ ਕਿਉਂ ਆਪਣੇ ਗੁਣ ਦੂਰ ਕਰੇ ਤੇਰੀ ਪਾਪ ਦੀ ਕਮਾਈ ਖਾ ਕੇ,
ਨਿਰਮਲ ਹੋਵੇ
ਤੇ ਦੂਜੇ ਬੰਨੇ ਆ ਬ੍ਰਹਮ ਭੋਜ ਭਾਈ ਲਾਲੋ ਦੇ ਘਰ ਜਿਹੜਾ ਪੱਕਦਾ, ਇਹਨੂੰ ਖਾਣ ਕਰਕੇ ਮਨ ਨਿਰਮਲ ਹੋ ਜਾਂਦਾ ਬੰਦੇ ਦਾ, ਉਹਦੀ ਬੁੱਧੀ ਪਵਿੱਤਰ ਹੋ ਜਾਂਦੀ ਹੈ।
ਜਨਮ ਜਨਮ ਮਲ ਜਲ ਸਮਤ ਹੋਵੇ,
ਕਹਿੰਦੇ ਨੇ ਜਨਮਾਂ ਜਨਮਾਂਤਰਾਂ ਦੀ ਮੈਲ ਮਨ ਦੀ, ਇਹ ਧਰਮ ਦੀ ਕਿਰਤ ਦਾ ਪ੍ਰਸ਼ਾਦਾ ਏਦਾਂ ਲਾ ਦਿੰਦਾ ਜਿਵੇਂ ਸਰੀਰ ਦੀ ਮੈਲ ਪਾਣੀ ਲਾ ਦਿੰਦਾ ਹੈ।
ਕਰ ਤੈ ਇਕੱਠੀ ਕਲ ਹੁਕਮ ਆਈ,
ਮਹਾਰਾਜ ਨੇ ਆਖਿਆ ਇਹ ਪਾਪ ਕਰਕੇ ਤੂੰ ਇਕੱਠੀ ਕੀਤੀ ਨਾ ਸਾਰੀ, ਉਪਰੋਂ ਹੁਕਮ ਕਰਦਾ ਵੀ ਇਹ ਬ੍ਰਹਮ ਭੋਜ ਹੈ ਇਹਨੂੰ ਖਾਵੋ।
ਕੀਰਤ ਕਾਰਨ ਨਰਨ ਖਵਾਈ,
ਕਹਿੰਦੇ ਨੇ ਆਪਣੀ ਉਸਤਤ ਵਾਸਤੇ ਆਪਣੀ ਕੀਰਤੀ ਵਾਸਤੇ ਬ੍ਰਹਮ ਭੋਜ ਕਰਦਾ ਤੂੰ, ਵੀ ਲੋਕ ਆਖਣ ਵੀ ਇਹ ਬੜਾ ਮਲਕ ਭਾਗੋ ਪਰਉਪਕਾਰੀ, ਬੜਾ ਪੁੰਨੀ ਹੈ ਜੀ, ਬੜਾ ਇਹ ਵੇਖੋ ਇਹਨੇ ਸਾਰੇ ਨਗਰ ਦਾ ਪ੍ਰਸ਼ਾਦਾ ਕੀਤਾ, ਇਹ ਕੋਈ ਤੂੰ ਭਲੇ ਕਰਮ ਕਰਕੇ ਨਹੀਂ ਕੀਤਾ, ਸਿਰਫ ਆਪਣੀ ਵਡਿਆਈ ਕਰਵਾਉਣ ਵਾਸਤੇ ਕੀਤਾ ਹੈ।
ਪਾਪਸ਼ ਪਾਵਤ ਨੇ ਜਮਨ ਮਾਹੀ,
ਸੋ ਕਹਿੰਦੇ ਨੇ ਪਾਪ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਦੱਸੇਗਾ ਸਾਰੇ ਜਿਹੜੇ ਪਾਪ ਕੀਤੇ ਤੂੰ, ਜਿਹਨਾਂ ਪਾਪਾਂ ਦੇ ਕਰਕੇ ਇਹ ਮਾਇਆ ਇਕੱਠੀ ਕੀਤੀ ਮਨ ਚ ਛੁਪਾਏ ਹੋਏ ਹਨ।
ਨਾਹਿਨ ਸੁਣਾਏ ਦਿਖਾਵਹਿ ਕਾਹੀ,
ਨਾ ਤਾਂ ਇਹਨਾਂ ਨੂੰ ਸੁਣਾਉਣਾ ਤੂੰ ਜਿੰਨੇ ਪਾਪ ਕਰਦਾ ਤੇ ਨਾ ਦਿਖਾਉਣਾ, ਜੇ ਸਾਰੇ ਨਗਰ ਨੂੰ ਸੁਣਾ ਦੇਵੇ ਨਾ ਕਿੰਨੇ ਪਾਪ ਤੂੰ ਕੀਤੇ ਆ ਤੇ ਦਿਖਾਲ ਦੇਵੇ ਤਾਂ ਫਿਰ ਸ਼ਾਇਦ ਇਹ ਵੀ ਨਾ ਛਕਣਗੇ।
ਕਿੱਕਰ ਬੀਜੋ ਧਰਤ ਮਜਹਰੀ,
ਮਹਾਰਾਜ ਨੇ ਆਖਿਆ ਜੇ ਕੋਈ ਕਿੱਕਰ ਬੀਜੇ ਧਰਤੀ ਵਿੱਚ ਤਾਂ
ਉਹ ਗਲਗ ਕੰਟਕ ਦੇ ਦੁੱਖ ਭਾਰੀ,
ਤੇ ਫਿਰ ਕੰਡੇ ਉੱਗਣਗੇ ਤੇ ਦੁੱਖ ਹੀ ਦੇਣਗੇ। ਕਿੱਕਰ ਬੀਜਿਆ ਤਾਂ ਕੰਡੇ ਉੱਗਣਗੇ ਤੇ ਦੁੱਖ ਦੇਣਗੇ ਫਿਰ ਜ਼ਰੂਰ।
ਇਹ ਜੋ ਪੁੰਨ ਕਰ ਸਭ ਨੂੰ ਦਿਖਾਵਾ,
ਇਹ ਜਿਹੜਾ ਮਲਕ ਭਾਗੋ ਪੁੰਨ ਕਰ ਕਰਕੇ ਦਿਖਾਉਣਾ ਸਾਰੇ ਲੋਕਾਂ ਨੂੰ,
ਸੋ ਜਸ ਪਾਏ ਹਿਰਦੇ ਗਰਬ ਹਵਾ,
ਤੇ ਫਿਰ ਲੋਕਾਂ ਦੀ ਵਾਹ ਵਾਹ ਸੁਣ ਕੇ ਹਿਰਦੇ ਚ ਹੰਕਾਰ ਕਰਦਾ ਭਈ ਮੈਂ ਬੜਾ ਪੁੰਨੀ ਤੇ ਪਰਉਪਕਾਰੀ ਹਾਂ।
ਵਰਤ ਵਹਿਰ ਜੋ ਬੀਜ ਰਸਾਲਾ,
ਸਤਿਗੁਰਾਂ ਨੇ ਆਖਿਆ ਜਿਹੜਾ ਬੀਜ ਧਰਤੀ ਦੇ ਉੱਪਰ ਹੀ ਬਾਹਰ ਰਹਿ ਜਾਵੇ, ਢੱਕਿਆ ਨਾ ਹੋਵੇ, ਉਹ
ਕਹਿਣਾ ਕਿਉਂ ਫਲ ਦੇ ਵਿਸ਼ਾਲਾ,
ਮਹਾਰਾਜ ਨੇ ਆਖਿਆ ਉਹ ਨਹੀਂ ਉੱਗਦਾ ਹੁੰਦਾ ਜਿਹੜਾ ਬੀਜ ਨੰਗਾ ਹੋ ਜੇ, ਉਹ ਕਿਵੇਂ ਸੁੱਖ ਦੇਵੇਗਾ, ਕਿਵੇਂ ਉਹ ਵਧੇਗਾ, ਉਹ ਉੱਗ ਹੀ ਨਹੀਂ ਸਕਦਾ।
ਹੋਏ ਜੋ ਛੁਪਾਇਓ ਉਗ ਵਹਿ ਸੋ,
ਮਹਾਰਾਜ ਨੇ ਆਖਿਆ ਜਿਹੜਾ ਬੀਜ ਛੁਪਿਆ ਹੋਵੇ ਮਿੱਟੀ ਵਿੱਚ ਉਹ ਉੱਗਦਾ ਹੁੰਦਾ ਹੈ।
ਜਹੀ ਰੀਤ ਜਾਣ ਹੈ ਸਭ ਕੋ,
ਸਭ ਲੋਕਾਂ ਨੂੰ ਇਸ ਰੀਤੀ ਦਾ ਪਤਾ ਵੀ ਬੀਜ ਨੂੰ ਉੱਪਰੋਂ ਢੱਕਣਾ ਪੈਂਦਾ ਤਾਂ ਉੱਗੇਗਾ।
ਕੁਝ ਕੋ ਹੋਏ ਦੋਨੋਂ ਵਿਪਰੀਤ,
ਮਹਾਰਾਜ ਨੇ ਆਖਿਆ ਤੇਰੇ ਤਾਂ ਦੋਨੇ ਉਲਟੀਆਂ ਰੀਤੀਆਂ ਹੋ ਗਈਆਂ, ਇੱਕ ਤਾਂ ਤੂੰ ਕੰਡੇ ਬੀਜ ਲਏ ਪਾਪ ਦੀ ਕਮਾਈ ਹੈ ਤੇਰੀ, ਤੇ ਦੂਸਰਾ ਫਿਰ ਤੂੰ ਆਪਣਾ ਪਰਉਪਕਾਰ ਨੰਗਾ ਕਰ ਲਿਆ, ਲੋਕਾਂ ਨੂੰ ਕਹਿੰਦਾ ਮੈਂ ਜੀ ਬ੍ਰਹਮ ਭੋਜ ਕੀਤਾ, ਮੈਂ ਬ੍ਰਹਮ ਭੋਜ ਕੀਤਾ, ਕਹਿੰਦੇ ਇਹ ਤਾਂ ਪੁੰਨ ਤੇਰਾ, ਹਾਂ ਪੁੰਨ ਢੱਕਿਆ ਰਹਿੰਦਾ ਸ਼ਾਇਦ ਕੋਈ ਫਲ ਦੇ ਦਿੰਦਾ, ਪਰਉਪਕਾਰ ਕਰਕੇ ਕਿਸੇ ਨੂੰ ਦੱਸ ਦੋ ਨਾ ਤੇ ਸਮਝ ਲਾ ਵੀ ਇਹ ਤੇਰਾ ਬੀਜ ਢੱਕਿਆ ਸੀ, ਪਰ ਤੂੰ ਤਾਂ ਬੀਜ ਨੰਗਾ ਕਰ ਲਿਆ, ਇੱਕ ਬੀਜ ਕੰਡੇ ਲਏ, ਇਹ ਤਾਂ ਤੇਰੀਆਂ ਦੋਨੋਂ ਰੀਤੀਆਂ ਜਿਹੜੀਆਂ ਉਲਟੀਆਂ ਹੋ ਗਈਆਂ ਹਨ।
ਪਰ ਜਾਣੋ ਜਬ ਦੇ ਜਾਮ ਪੀਤਾ,
ਉਦੋਂ ਜਾਣੇਗਾ ਤੂੰ ਮਲਕ ਭਾਗੋ ਜਦੋਂ ਜਾਮ ਤੈਨੂੰ ਫੜ ਕੇ ਸਜ਼ਾ ਦੇਣਗੇ, ਜਦੋਂ ਜਮਾਂ ਨੇ ਪੁੱਠਾ ਲਟਕਾਇਆ ਤੈਨੂੰ ਉਦੋਂ ਪਤਾ ਲੱਗੇਗਾ ਫਿਰ।
ਦੋਹਰਾ ਮਹਿਮਾ ਭਾਵ ਸੀ ਨਿਰਖ ਨਿਜ ਮਨ ਕਰ ਲਗ ਉਧਾਰ।
ਕਹਿੰਦੇ ਮਹਾਰਾਜ ਜੀ ਦੀ ਸਾਧ ਸੰਗਤ ਦੀ ਜਿਹੜੀ ਮਹਿਮਾ ਤੇ ਵਡਿਆਈ ਮਲਕ ਭਾਗੋ ਨੇ ਦੇਖੀ, ਸਮਝ ਲਓ ਵੀ ਇਹ ਮਹਾਰਾਜ ਜੀ ਦੇ ਤੇਜ ਪ੍ਰਤਾਪ ਦੀ ਅੱਗ ਸੀ ਵਡਿਆਈ ਦੇ ਰੂਪ ਵਿੱਚ ਜਿਹੜੀ ਦੇਖੀ, ਤੇ ਮਲਕ ਭਾਗੋ ਦਾ ਮਨ ਸੀ ਛੋਟੀਆਂ ਛੋਟੀਆਂ ਲੱਕੜਾਂ ਦੇ ਟੁਕੜਿਆਂ ਵਰਗਾ ਜੀ।
ਜੜ ਬਰ ਕੇ ਜੜ ਭਸਮ ਸਾ ਸਮਝਤ ਨਹੀਂ ਗਵਾਰ।
ਸੜ ਬਲ ਕੇ ਸਾਧ ਸੰਗਤ ਜੀ ਕੋਲੇ ਹੋ ਗਿਆ, ਮੂਰਖ ਸਮਝਿਆ ਨਹੀਂ। ਸਮਝ ਲਓ ਵੀ ਮਹਾਰਾਜ ਦੀ ਵਡਿਆਈ ਅੱਗ ਸੀ, ਇਹਦਾ ਮਨ ਸੀ ਛੋਟੀ ਛੋਟੀ ਲੱਕੜ, ਤੇ ਮਹਾਰਾਜ ਦੀ ਵਡਿਆਈ ਦੀ ਅੱਗ ਚ ਸੜ ਗਿਆ। ਜੇ ਤੇ ਭਾਗ ਚੰਗੇ ਹੁੰਦੇ ਹੁਣ ਹੀ ਚਰਨੀ ਪੈ ਜਾਂਦਾ, ਪਰ ਕਹਿੰਦੇ ਮੂਰਖ ਸੀ ਨਾ, ਸੜ ਬਲ ਕੇ ਕੋਲੇ ਤਾਂ ਹੋ ਗਿਆ, ਮਹਾਰਾਜ ਜੀ ਦੇ ਚਰਨੀ ਨੀ ਪਿਆ ਫਿਰ ਵੀ।
ਬਾਹਰੋਂ ਬਚਨ ਕਿਰਤ ਕੇ ਪਰਸੇ,
ਕਹਿੰਦੇ ਉਪਰੋਂ ਜਿਹੜੇ ਮਹਾਰਾਜ ਨੇ ਬਚਨ ਕੀਤੇ ਸਾਰੇ ਲੋਕਾਂ ਦੇ ਹੁੰਦੇ ਆ। ਸਮਝ ਲਓ ਵੀ ਇਹ ਜਿਹੜੀ ਮਹਾਰਾਜ ਜੀ ਦੀ ਵਡਿਆਈ ਦੀ ਸਾਧ ਸੰਗਤ ਜੀ ਤੇਜ ਪ੍ਰਤਾਪ ਦੀ ਅੱਗ ਸੀ, ਮਹਾਰਾਜ ਦੇ ਬਚਨ ਉਹਦੇ ਤੇ ਦੇਸੀ ਘੇ ਦੀ ਤਰ੍ਹਾਂ ਪੈ ਗਏ।
ਭਾਵਕ ਭਇਓ ਜਾਹੇ ਤੇ ਸਾਰਸੇ,
ਕਹਿੰਦੇ ਨੇ ਜਿਸ ਕਰਕੇ ਸਮਝ ਲਓ ਮਹਾਰਾਜ ਦੀ ਵਡਿਆਈ ਦੀ ਅੱਗ ਹੋਰ ਤੇਜ਼ ਹੋ ਗਈ ਤੇ ਹੋਰ ਸੜ ਗਿਆ ਇਹ ਅੰਦਰੋਂ। ਮਲਕ ਭਾਗੋ ਬਹੁਤ ਦੁਖੀ ਹੋਇਆ।
ਔਰ ਮਹਿਰਿਸ ਅਤ ਕਛੁ ਨਾ ਵਸਾਈ,
ਗੁੱਸਾ ਤਾਂ ਬਹੁਤ ਹੈ ਮਲਕ ਭਾਗੋ ਦੇ ਮਨ ਚ, ਪਰ ਵਸ ਕੋਈ ਨੀ ਚੱਲਦਾ ਉਸ ਵੇਲੇ, ਕਿਉਂਕਿ ਫੜਿਆ ਗਿਆ ਹੁਣ, ਸ਼ਰਮਿੰਦਾ ਹੋਇਆ, ਮਹਾਰਾਜ ਨੇ ਦਿਖਾਲ ਦਿੱਤਾ ਖੂਨ।
ਲੱਜਤ ਹੋ ਕਰ ਗਰੀਬ ਨਵਾਈ,
ਸ਼ਰਮਿੰਦੇ ਹੋ ਕੇ ਮਲਕ ਭਾਗੋ ਨੇ ਆਪਣਾ ਸਿਰ ਨੀਵਾਂ ਕੀਤਾ ਹੋਇਆ ਹੈ।
ਬੋਲ ਨਾ ਆਪ ਵਿਅਕਲ ਸਾ ਭਇਓ,
ਕਹਿੰਦੇ ਬੋਲ ਕੋਈ ਨੀ ਆਉਂਦਾ ਹੁਣ, ਬੜਾ ਵਿਅਕਲ ਹੋਇਆ ਇਹ।
ਕਿਉਂ ਕਿਰਪਨ ਕਾ ਧਨ ਕਿੱਕ ਗਏ,
ਕਹਿੰਦੇ ਜਿਵੇਂ ਕਿਸੇ ਕਿਰਪਨ ਸੂਮ ਬੰਦੇ ਦੀ ਮਾਇਆ ਗਵਾਚ ਜਾਵੇ, ਤੇ ਸਾਧ ਸੰਗਤ ਜੀ ਉਹ ਫਿਰ ਉਦਾਸ ਹੁੰਦਾ, ਏਦਾਂ ਸੀ ਉਸ ਵੇਲੇ ਮਲਕ ਭਾਗੋ।
ਕਦੋਂ ਜੂਪ ਮੈਂ ਗਰਭ ਹਿਰਾਇਓ,
ਜਾਂ ਸਮਝ ਲਓ ਜਵਾਰੀਏ ਨੇ ਜੂਏ ਵਿੱਚ ਸਾਰਾ ਕੁਝ ਆਪਣਾ ਹਾਰ ਦਿੱਤਾ ਹੋਵੇ।
ਚੋਰ ਯਾਰ ਜਿਉਂ ਬੋਲ ਨਾ ਆਇਓ,
ਜਾਂ ਸਮਝੋ ਜਿਵੇਂ ਚੋਰ ਯਾਰ ਸਾਧ ਸੰਗਤ ਜੀ ਫੜਿਆ ਜਾਵੇ ਤੇ ਉਹਨੂੰ ਕੋਈ ਬੋਲ ਨਹੀਂ ਆਉਂਦਾ, ਏਦਾਂ ਮਲਕ ਭਾਗੋ ਬੋਲ ਨਹੀਂ ਰਿਹਾ, ਕੁਛ ਸ਼ਰਮਿੰਦਾ ਹੋਇਆ, ਸਿਰ ਨੀਵਾਂ ਕੀਤਾ ਹੈ।
ਊਚ ਨੀਚ ਨਾ ਹੇ ਰਹਿ ਨਾ ਠੰਡੋ,
ਸਾਰੇ ਉੱਚੇ ਨੀਵੇਂ ਅਮੀਰ ਗਰੀਬ ਇਮਨਾਬਾਦ ਦੇ ਦੇਖ ਰਹੇ ਸਨ।
ਕਿਤਨਾ ਅਦਕ ਬਿਸਮਤਾ ਵਾਢੇ,
ਸਾਰਿਆਂ ਦੇ ਮਨ ਚ ਬੜੀ ਹੈਰਾਨੀ ਸੀ ਮਹਾਰਾਜ ਸਾਹਿਬ ਜੀ ਦਾ ਇਹ ਕੌਤਕ ਦੇਖ ਕੇ।
ਸ੍ਰੀ ਨਾਨਕ ਪੁੱਠ ਬਾਹਰ ਆਏ,
ਮਹਾਰਾਜ ਜੀ ਕਰਕੇ ਉਹਨੂੰ ਸ਼ਰਮਿੰਦਾ ਦੱਸ ਕੇ ਸਾਧ ਸੰਗਤ ਜੀ ਹਕੀਕਤ ਤੇ ਮੂੰਹ ਤੇ ਸੱਚ, ਤੇ ਉੱਠ ਕੇ ਉਹਦੀ ਹਵੇਲੀ ਚੋਂ ਬਾਹਰ ਆ ਗਏ।
ਮਨੋ ਗਿਆਨ ਕੋ ਤਰਨ ਸੁਹਾਏ,
ਸਮਝ ਲਓ ਵੀ ਗਿਆਨ ਦਾ ਸੂਰਜ ਜਿਵੇਂ ਤੁਰਿਆ ਜਾਂਦਾ ਹੋਵੇ, ਇਵੇਂ ਮਹਾਰਾਜ ਜੀ ਦਾ ਪਵਿੱਤਰ ਸਰੂਪ।
ਦੋਹਰਾ ਲਾਲੋ ਜਿਨ ਕੇ ਸੰਗ ਹੈ ਅੰਗ ਉਮੰਗਤ ਭਾਜ,
ਮਹਾਰਾਜ ਜੀ ਦੇ ਪਿੱਛੇ ਪਿੱਛੇ ਭਾਈ ਲਾਲੋ ਜੀ ਹੁਣ ਤੁਰੇ ਆਉਂਦੇ, ਪਰ ਜਾਣ ਵਾਲੀ ਹਾਲਤ ਨਹੀਂ, ਜਦੋਂ ਆਉਂਦਿਆਂ ਪਿੱਛੇ ਆਉਂਦੇ ਸਨ ਤੇ ਡਰੇ ਸਨ, ਹੁਣ ਕਹਿੰਦੇ ਨੇ ਅੰਗ ਉਮੰਗਤ। ਹੁਣ ਭਾਈ ਲਾਲੋ ਦੀ ਖੁਸ਼ੀ ਬਹੁਤ ਹੈ, ਖੁਸ਼ ਭਾਈ ਲਾਲੋ ਜੀ ਮਹਾਰਾਜ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਹਨ।
ਰਦਨ ਕੁੰਦ ਕਰੁਣਾ ਸਦਨ ਬਦਨ ਉਡ ਗਨ ਰਾਜ,
ਕਹਿੰਦੇ ਮਹਾਰਾਜ ਜੀ ਦਾ ਪਵਿੱਤਰ ਮੁਖੜਾ ਸਾਧ ਸੰਗਤ ਜੀ ਚੰਦਰਮਾ ਦੇ ਚੰਦ ਵਰਗਾ, ਤੇ ਸਤਿਗੁਰੂ ਜੀ ਦੇ ਪਵਿੱਤਰ ਮੁਖ ਤੇ ਮਹਾਰਾਜ ਜੀ ਮੁਸਕਰਾ ਰਹੇ ਸਨ, ਤੇ ਦੰਦ ਮਰਤਬਾਨ ਦੇ ਫੁੱਲਾਂ ਵਰਗੇ ਸੋਭਨੀਕ ਹਨ।
ਕਿਉ ਭਾਈ ਆਨ ਸਦਨ ਮਹਿ ਪ੍ਰਭੂ ਬਿਰਾਜੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਆਣ ਕੇ ਸੁਭਾਇਮਾਨ ਹੋ ਗਏ ਭਾਈ ਲਾਲੋ ਦੇ ਘਰ।
ਇਹ ਕੀ ਕਰਨਾ ਜਮ ਦੁਖ ਭਾਗੇ,
ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਜਮਾਂ ਦੇ ਦੁੱਖ ਕੱਟੇ ਜਾਂਦੇ ਹਨ।
ਪੁਰ ਮਹਿ ਵਿਸਤਰਿਓ ਬਿਰਤੰਤਾ,
ਸਾਰੇ ਨਗਰ ਵਿੱਚ ਇਸ ਗੱਲ ਦੀ ਚਰਚਾ ਚੱਲ ਗਈ, ਬੜੀ ਸਾਰੇ ਲੋਕਾਂ ਨੇ ਹੈਰਾਨ ਹੋ ਕੇ ਗੱਲਾਂ ਕੀਤੀਆਂ ਇੱਕ ਦੂਜੇ ਨਾਲ।
ਮਿਲ ਮਿਲ ਕਰਹਿ ਪ੍ਰਸ਼ਨ ਪਰ ਬਾਤਾ,
ਮਿਲ ਮਿਲ ਕੇ ਇੱਕ ਦੂਜੇ ਨੂੰ ਦੱਸਦੇ, ਭਾਈ ਕਮਾਲ ਹੋ ਗਈ, ਅੱਜ ਤਾਂ ਹੈਰਾਨੀ ਦੀ ਗੱਲ ਹੈ।
ਮਲਕ ਭਇਓ ਲੱਜਤ ਮਨ ਮਾਨੀ,
ਦੂਜੇ ਬੰਨੇ ਸਾਧ ਸੰਗਤ ਜੀ ਮਲਕ ਬਹੁਤ ਸ਼ਰਮਿੰਦਾ ਨੇ ਆਪਣੀ ਬੜੀ ਹੇਠੀ ਮਨ ਚ ਮੰਨੀ।
ਗਿਰਾ ਨਾ ਸਨਮੁਖ ਕਸ਼ੂ ਬਖਾਨੀ,
ਕੁਛ ਬੋਲਿਆ ਨੀ ਨਾ ਗਿਆ ਮਹਾਰਾਜ ਦੇ ਸਾਹਮਣੇ, ਸ਼ਰਮਿੰਦਾ ਹੋਇਆ ਹੋਇਆ।
ਜੋ ਨਰ ਹੁਤੇ ਚਤੁਰ ਮਤਵਾਨਾ,
ਜਿਹੜੇ ਤੇ ਮਤ ਵਾਲੇ ਸਨ, ਸ੍ਰੇਸ਼ਟ ਚੰਗੇ ਮਨੁੱਖ ਉਸ ਨਗਰ ਦੇ,
ਮਾਨੀ ਮਹਿਮਾ ਮਨ ਹੈ ਮਹਾਨਾ,
ਉਹਨਾਂ ਨੇ ਮਹਾਰਾਜ ਜੀ ਦੀ ਮਹਿਮਾ ਤੇ ਵਡਿਆਈ ਮਨ ਚ ਮੰਨ ਲਈ ਹੈ। ਭਾਗ ਚੰਗੇ ਸਨ, ਭਾਵੇਂ ਪਹਿਲਾਂ ਨਿੰਦਿਆ ਕੀਤੀ, ਪਰ ਜਦੋਂ ਕੌਤਕ ਦੇਖ ਲਿਆ ਉਦੋਂ ਮਹਾਰਾਜ ਜੀ ਦੀ ਵਡਿਆਈ ਸਮਝ ਲਈ। ਆਪਾਂ ਵੀ ਸਾਧ ਸੰਗਤ ਜੀ ਬਿਨਾਂ ਦੇਖੇ ਤੋਂ ਤਾਂ ਕੁਝ ਨੀ ਛੇਤੀ ਕੀਤਿਆਂ ਸਮਝਦੇ, ਲੋਕ ਤਾਂ ਮਦਾਰੀ ਨੂੰ ਵੀ ਰੁਪਈਆ ਉਦੋਂ ਹੀ ਦਿੰਦੇ ਜਦੋਂ ਕੁਝ ਕਰਕੇ ਚੰਗਾ ਵਿਖਾਲ ਦੇਵੇ, ਨਹੀਂ ਤੇ ਕਿੱਥੇ ਮੰਨਦੇ ਆ। ਜਦੋਂ ਦੇਖ ਲਏ ਚਲੋ ਉਹ ਵੀ ਮੈਂ ਸਮਝਦਾ ਚੰਗੇ ਭਾਗਾਂ ਵਾਲਾ, ਜਿਹੜਾ ਦੇਖ ਕੇ ਮੁੜ ਆਵੇ ਮਹਾਰਾਜ ਦੇ ਕੌਤਕ ਦੇਖ ਕੇ ਇੰਨੇ ਚ ਯਕੀਨ ਕਰ ਲਵੇ, ਸਮਝ ਲਓ ਤਰ ਗਿਆ ਉਹ ਵੀ।
ਹੇਠਾਂ ਮਿਲ ਹੈ ਕਰਹਿ ਪਦ ਬੰਦਨ,
ਹੁਣ ਉਹ ਜਿਹੜੇ ਲੋਕ ਚੰਗੀ ਮਤ ਵਾਲੇ ਸਨ ਉਹ ਜਿੱਥੇ ਮਹਾਰਾਜ ਜੀ ਨੂੰ ਮਿਲਦੇ ਆ ਤੇ ਨਮਸਕਾਰ ਕਰਦੇ ਹਨ ਉੱਥੇ।
ਜਿਹ ਦਰਸ਼ਨ ਤੈ ਪਾਪ ਨਿਕੰਦਨ,
ਜਿਨ੍ਹਾਂ ਦੇ ਦਰਸ਼ਨ ਕੀਤੇ ਆ ਤਿੰਨੇ ਤਾਪ ਤੇ ਸਾਰੇ ਪਾਪ ਉਤਰ ਜਾਂਦੇ ਹਨ ਜੀ।
ਲਖਿਓ ਸੋ ਕਲਾਵਾਨ ਇਹ ਕੇਈ,
ਉਹਨਾਂ ਜਾਣ ਲਿਆ ਵੀ ਮਹਾਰਾਜ ਤਾਂ ਬਹੁਤ ਕਲਾਵਾਨ ਨੇ, ਇਹ ਤਾਂ ਪਰਮੇਸ਼ਰ ਦਾ ਸਰੂਪ ਹਨ।
ਨਿੰਦਾ ਜਾਂ ਕੀ ਬਹੁ ਦੁਖ ਦੇਈ,
ਇਹਨਾਂ ਦੀ ਨਿੰਦਾ ਨਹੀਂ ਕਰਨੀ ਭਾਈ, ਇਹਨਾਂ ਦੀ ਨਿੰਦਾ ਤਾਂ ਦੁਖੀ ਕਰ ਦੇਵੇਗੀ, ਬਹੁਤ ਦੁਖੀ ਹੋਣਗੇ ਇਹਨਾਂ ਦੀ ਨਿੰਦਾ ਕਰਨ ਵਾਲੇ। ਸਿਆਣੀ ਮਤ ਵਾਲਿਆਂ ਨੇ ਉਦਣ ਤੋਂ ਹੀ ਨਿੰਦਾ ਛੱਡ ਦਿੱਤੀ, ਮਹਾਰਾਜ ਜੀ ਨੂੰ ਨਮਸਕਾਰ ਕਰਨ ਲੱਗ ਪਏ।
ਸੰਤ ਲੋਕ ਸ਼ੁਭ ਮਤੋ ਨਿਰਾਲਾ,
ਦੇਖ ਲਿਆ ਤਾਂ ਸੰਤ ਲੋਕ ਨੇ, ਇਹਨਾਂ ਦਾ ਤਾਂ ਮਤਾ ਹੀ ਬੜਾ ਨਿਰਾਲਾ ਤੇ ਪਵਿੱਤਰ ਹੈ।
ਅਜਮਤ ਅਜਿਤ ਵਿਸ਼ਾਲਾ,
ਕਹਿੰਦੇ ਇਹਨਾਂ ਦੇ ਵਿੱਚ ਅਜਮਤ ਸ਼ਕਤੀ ਕਰਾਮਾਤ ਤਾਂ ਅਜਿਤ ਹੈ ਤੇ ਫਿਰ ਬੇਅੰਤ ਹੈ।
ਜੇ ਮਤ ਮੰਦ ਮੂੜ ਅਗਿਆਨੀ,
ਪਰ ਉੱਥੇ ਹੀ ਸਾਧ ਸੰਗਤ ਜਿਹੜੇ ਮੰਦੀ ਮਤ ਵਾਲੇ ਅਗਿਆਨੀ ਤੇ ਮੂਰਖ ਸਨ ਸਾਰਾ। ਅੱਗੇ ਇੱਕ ਦਿਨ ਮੈਂ ਬੇਨਤੀ ਕੀਤੀ ਸੀ ਵੀ ਸਾਰਾ ਸੰਸਾਰ ਨੀ ਸਾਧ ਸੰਗਤ ਜੀ, ਸਾਰੀ ਤਲਵੰਡੀ ਨੀ ਤਰੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਥੇ ਅਵਤਾਰ ਲੈਣ ਤੋਂ ਬਾਅਦ ਵੀ ਸਾਰੀ ਤਲਵੰਡੀ ਤਾਂ ਬ੍ਰਹਮ ਗਿਆਨੀਆਂ ਦੀ ਹੋਈ ਨਹੀਂ। ਕਿਉਂ ਨੀ ਹੋਈ? ਕਿਉਂਕਿ ਸਾਰਿਆਂ ਨੇ ਮਹਾਰਾਜ ਤੇ ਭਰੋਸਾ ਨੀ ਕੀਤਾ, ਸਾਰਿਆਂ ਨੇ ਯਕੀਨ ਨੀ ਕੀਤਾ। ਜਿੰਨੇ ਕੁ ਚਰਨੀ ਲੱਗ ਗਏ ਉਹਨਾਂ ਦਾ ਭਲਾ ਹੋ ਗਿਆ, ਜਿੰਨਾ ਕੁ ਤਾਂ ਮਨ ਟਿਕਾਣੇ ਆ ਗਿਆ ਵੀ ਇਹ ਕਰਤਾਰ ਦਾ ਰੂਪ ਨੇ। ਪਰ ਜਿਹਨਾਂ ਨਿੰਦਿਆ ਕੀਤੀ, ਜਿਹਨਾਂ ਦੇ ਭਾਗਾਂ 'ਚ ਲਿਖਿਆ ਹੀ ਸਾਧ ਸੰਗਤ ਜੀ ਨਿੰਦਿਆ ਸੀ, ਨਿੰਦਿਆ ਦੀ ਝੱਗ ਉਹਨਾਂ ਦੇ ਮੂੰਹ ਤੋਂ ਹਰ ਵੇਲੇ ਜਾਣੀ ਸੀ, ਉੱਥੇ ਵੀ ਅਜੇ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਵੀ ਕੁਝ ਅਗਿਆਨੀ ਤੇ ਮੂਰਖ ਲੋਕ ਏਦਾਂ ਕਹਿੰਦੇ ਹਨ।
ਮਹਿਮਾ ਕਛੂ ਪਛਾਣੀ,
ਉਹਨਾਂ ਨੇ ਮਹਾਰਾਜ ਜੀ ਦੀ ਮਹਿਮਾ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਵੀ ਪਛਾਣੀ ਜੀ।
ਜਿਉਂ ਚਿੰਤਾ ਮਨ ਕੱਪ ਕਰਿਆ,
ਕਹਿੰਦੇ ਜਿਵੇਂ ਚਿੰਤਾ ਮਣੀ ਬਾਂਦਰ ਦੇ ਹੱਥ ਚ ਸਾਧ ਸੰਗਤ ਜੀ ਆ ਜਾਵੇ। ਬਾਂਦਰ ਨੂੰ ਕੀ ਪਤਾ ਵੀ ਇਹ ਹੁਣ ਇਹ ਚਿੰਤਾ ਮਣੀ, ਚਿੰਤਾ ਮਣੀ ਤੇ ਕਲਪ ਬ੍ਰਿਸ਼ ਤੇ ਸਾਧ ਸੰਗਤ ਜੀ ਤੇ ਕਾਮ ਧੇਨ ਗਊ ਮਨੋਤ ਹੈ ਤੇ ਇਹਨਾਂ ਕੋਲ ਖੜ ਕੇ ਜਿਹੜੀ ਕਲਪਨਾ ਕੀਤੀ ਜਾਏ ਉਹ ਪੂਰੀ ਹੋ ਜਾਂਦੀ ਮਨੋਕਾਮਨਾ। ਪਰ ਕਹਿੰਦੇ ਹੁਣ ਚਿੰਤਾਮਣੀ ਬਾਂਦਰ ਦੇ ਹੱਥ ਚ ਆ ਜੇ, ਉਹਨੂੰ ਵਿਚਾਰੇ ਨੂੰ ਕੀ ਪਤਾ ਇਹ ਕਿੱਡੀ ਕੀਮਤੀ ਹੈ। ਉਹਨੂੰ ਬਾਂਦਰ ਨੂੰ ਚਿੰਤਾਮਣੀ ਦੀ ਕੀਮਤ ਦਾ ਕੋਈ ਪਤਾ ਨੀ ਹੁੰਦਾ।
ਨਜ਼ਰ ਬੰਦ ਸਾਹ ਪੀਣਾ,
ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਭਾਈ ਨਜ਼ਰ ਬੰਦ ਕਰ ਲਈ ਸੀ, ਇਹ ਮਹਾਰਾਜ ਨੇ ਨਜ਼ਰ ਬੰਦ ਕਰ ਲਈ ਸਾਡੀ ਉਸ ਵੇਲੇ।
ਜਾਣੇ ਗਏ ਨਾ ਕਿਆ ਕਰਦੀ ਨਾ,
ਤਾਂ ਹੀ ਨੀ ਪਤਾ ਲੱਗਾ ਕੀ ਕਰ ਦਿੱਤਾ। ਦੁੱਧ ਦਿਸੀ ਗਿਆ, ਖੂਨ ਦਿਸੀ ਗਿਆ, ਇਹ ਤਾਂ ਮਹਾਰਾਜ ਨੇ ਕੋਈ ਜਾਦੂ ਕਰ ਦਿੱਤਾ, ਇਹ ਤਾਂ ਨਜ਼ਰ ਬੰਦ ਕਰ ਦਿੱਤੀ ਸੀ।
ਦੋਹਰਾ ਮਲਕ ਮੰਦ ਮਤ ਮੂੜ ਮਨ ਕਲਮਲ ਬਲਕ ਮਰੀਨ।
ਉਧਰ ਦੂਜੇ ਬੰਨੇ ਸਾਧ ਸੰਗਤ ਜੀ ਮਲਕ ਭਾਗੋ ਜਿਹੜਾ ਮੰਦੀ ਮਤ ਵਾਲਾ, ਕਹਿੰਦੇ ਉਹ ਸ਼ਰਮਿੰਦਗੀ ਨੇ ਉਹਦੇ ਅੰਦਰ ਨੂੰ ਹੋਰ ਭਾਂਬੜ ਮਚਾ ਕੇ ਸਾੜਿਆ ਹੋਇਆ ਹੈ।
ਮਹਿਮਾ ਮਾਨ ਨਾ ਪਦ ਭਰਿਓ ਬਹਰੋ ਮਤ ਸਰਕੀਨ,
ਕਹਿੰਦੇ ਮਹਾਰਾਜ ਜੀ ਦੀ ਮਹਿਮਾ ਮੰਨ ਕੇ ਤੇ ਚਰਨੀ ਨੀ ਪਿਆ, ਸਗੋਂ ਈਰਖਾ ਵੱਧ ਗਈ ਸਤਿਗੁਰੂ ਜੀ ਦੇ ਨਾਲ।
ਗਾਓ ਭਾਈ ਹਿਰਦਾ ਵਿਚਾਰ ਹੈ ਅਸ ਅਗਿਆਨਾ,
ਕਹਿੰਦੇ ਨੇ ਹਿਰਦੇ ਵਿੱਚ ਉਸ ਮੂਰਖ ਅਗਿਆਨੀ ਨੇ ਏਦਾਂ ਵਿਚਾਰ ਕੀਤੇ।
ਵੈਰ ਲਿਓ ਪਾਓ ਸੁਖ ਮਮ ਪ੍ਰਾਨਾ,
ਜੇ ਮੈਂ ਮਹਾਰਾਜ ਤੋਂ ਵੈਰ ਲਵਾਂ ਬਦਲਾ ਲਵਾਂ ਤਾਂ ਮੇਰੇ ਮਨ ਨੂੰ ਸੁਖ ਆਵੇਗਾ। ਭਾਗ ਉਹਦੇ ਖੋਟੇ ਏਦਾਂ ਵਿਚਾਰਨ ਲੱਗ ਪਿਆ, ਕਹਿੰਦਾ ਹੁਣ ਮੈਂ ਮਹਾਰਾਜ ਤੋਂ ਬਦਲਾ ਲਵਾਂਗਾ ਇਸ ਬੇਇੱਜ਼ਤੀ ਦਾ।
ਲੱਜਤ ਕੀਨੋ ਮੋਹ ਬਹੁ ਮਾਹੀ,
ਬਹੁਤ ਲੋਕਾਂ ਵਿੱਚ ਮੈਨੂੰ ਸ਼ਰਮਿੰਦਾ ਕੀਤਾ, ਲੱਜਤ ਕੀਤਾ ਹੈ।
ਆਣ ਨਿਕਟ ਗਹਿ ਵਾਹ ਮੋਹ ਤਾਹੀ,
ਤੇ ਹੁਣ ਮਨ 'ਚ ਵਿਚਾਰ ਕੀਤੀ ਵੀ ਪਠਾਨ ਜਿਹੜਾ ਉੱਥੋਂ ਦਾ ਰਾਜਾ ਫੜਾਵਾਂਗਾ ਮਹਾਰਾਜ ਨੂੰ, ਮਹਾਰਾਜ ਤੇ ਕੋਈ ਊਜ ਤੋਮਤ ਲਾ ਕੇ ਤੇ ਖਾਨ ਦੇ ਕੋਲ ਗ੍ਰਿਫਤਾਰ ਕਰਵਾ ਦਿੰਦਾ ਹਾਂ।
ਜਿਸ ਤੇ ਦੁੱਖ ਪਾਵੇ ਜੜ ਸੋ,
ਜਿਸ ਕਰਕੇ ਮੂਰਖ ਇਹ ਸੋਚਦਾ ਜਿਸ ਕਰਕੇ ਮਹਾਰਾਜ ਨੂੰ ਦੁੱਖ ਹੋਵੇਗਾ ਜੇ ਮੈਂ ਫੜਾ ਦਾਂਗਾ ਤਾਂ।
ਕਰਤ ਭਾਵ ਲੋਕ ਜੁਗ ਖੋ,
ਹੁਣ ਆਪਣੇ ਦੋਵੇਂ ਲੋਕ ਨਾਸ ਕਰ ਲੈਣ ਲੱਗਾ। ਅਜੇ ਵੀ ਮਹਾਰਾਜ ਦੇ ਵਿੱਚ ਯਕੀਨ ਨਹੀਂ ਆਇਆ, ਕਹਿੰਦੇ ਉਪਾਅ ਕਰਦਾ ਹੁਣ ਸਗੋਂ ਯਤਨ ਕਰਦਾ ਕਿ ਦੋਵੇਂ ਲੋਕ ਹੀ ਨਾਸ ਹੋ ਜਾਣ।
ਹੋਰ ਭਈ ਅੱਜ ਭਾਉਣ ਪਧਾਰਾ,
ਕਹਿੰਦੇ ਨੇ ਰਾਤ ਕਿਸੇ ਤਰ੍ਹਾਂ ਬਤੀਤ ਕੀਤੀ ਆਪਣੇ ਘਰ ਵਿੱਚ ਉਸਨੇ।
ਗਏ ਖਾਨ ਕੀ ਸਭਾ ਮਜਹਰਾ,
ਅਗਲਾ ਦਿਨ ਹੋਇਆ ਤੇ ਜਿਹੜੀ ਖਾਨ ਦੀ ਰਾਜੇ ਦੀ ਪਠਾਨ ਦੀ ਸਾਧ ਸੰਗਤ ਜੀ ਸਭਾ ਲੱਗੀ ਸੀ ਕਚਹਿਰੀ, ਉੱਥੇ ਚਲੇ ਗਿਆ ਮਲਕ ਭਾਗੋ, ਕਿਉਂਕਿ ਮੰਤਰੀ ਸੀ ਉਸਦਾ ਇਹ।
ਇੱਕ ਤੇ ਪਾਪ ਪਰਨ ਜਿਹੇ ਬੈਸਾ,
ਕਹਿੰਦੇ ਉਧਰ ਜਿਹੜਾ ਪਠਾਨ ਰਾਜਾ ਸੀ ਉੱਥੋਂ ਦਾ, ਉਹਦਾ ਇੱਕ ਜਵਾਨ ਉਮਰ ਦਾ ਪੁੱਤਰ ਸੀ ਜੀ।
ਭਾਇਓ ਆਮ ਮੈਂ ਮ੍ਰਿਤਕ ਜੈਸਾ,
ਕਹਿੰਦੇ ਹੈ ਤਾਂ ਜਵਾਨ ਸੀ ਉਹ, ਪਰ ਕਿਸੇ ਰੋਗ ਦੇ ਕਰਕੇ ਸਾਧ ਸੰਗਤ ਜੀ ਮੁਰਦੇ ਵਰਗਾ ਹੀ ਹੋਇਆ ਪਿਆ ਸੀ, ਪੁੱਤਰ ਉਹਦਾ ਠੀਕ ਨਹੀਂ ਸੀ ਰਾਜੇ ਦਾ, ਉਹਦਾ ਪਠਾਨ ਦਾ।
ਘਰ ਉਪਚਾਰ ਥੱਕੇ ਸਮਦਾਈ,
ਬੜੇ ਉਪਚਾਰ ਕਰਕੇ ਬੜੇ ਸਾਧਨ ਕਰਕੇ ਥੱਕ ਗਿਆ ਉਹ ਰਾਜਾ ਜਿਹੜਾ ਸੀ ਪੁੱਤਰ ਦੀ ਤੰਦਰੁਸਤੀ ਲਈ।
ਇਹ ਰੋਗ ਨਾ ਸਕੇ ਅਗਵਾਈ,
ਪਰ ਕਿਸੇ ਤਰ੍ਹਾਂ ਉਹਦੇ ਪੁੱਤਰ ਦਾ ਰੋਗ ਦੂਰ ਨਹੀਂ ਹੋਇਆ ਸੀ ਜੀ।
ਦੋਹਰਾ ਮਲਕ ਨਿਕਟ ਬੂਝੋ ਨਿਰਪਤ ਸੁਣ ਹੈ ਹੋਏ ਆਰਾਮ,
ਕਹਿੰਦੇ ਜਦੋਂ ਮਲਕ ਭਾਗੋ ਉਹਦੀ ਕਚਹਿਰੀ 'ਚ ਅਗਲੇ ਦਿਨ ਗਿਆ ਤਾਂ ਉਹਨੇ ਸੁੱਤੇ ਸਿੱਧ ਮਲਕ ਭਾਗੋ ਨੂੰ ਪੁੱਛ ਲਿਆ ਆਪਣੇ ਪੁੱਤਰ ਦੀ ਬਿਮਾਰੀ ਦੀ ਬਾਬਤ।
ਉਪਚਾਰ ਨਾ ਲੱਗ ਗਏ ਕਰੋ ਕੌਣ ਅਬ ਕਾਮ,
ਉਹਨੇ ਕਿਹਾ ਮਲਕ ਨੂੰ ਆਪਣੇ ਮੰਤਰੀ ਨੂੰ ਪੁੱਛਿਆ ਵੀ ਮੈਂ ਕਿਹੜਾ ਇਲਾਜ ਕਰਾਂ ਜਿਸ ਕਰਕੇ ਮੇਰਾ ਪੁੱਤਰ ਠੀਕ ਹੋ ਜਾਵੇ।
ਚਾਹੋ ਭਾਈ ਪੇਖਜ ਨਾਨਾ ਭਾਂਤ ਕਰਾਏ,
ਪੇਖਜ ਹੁੰਦੀਆਂ ਦਵਾਈਆਂ, ਕਈ ਪ੍ਰਕਾਰ ਦੇ ਇਲਾਜ ਕਰਕੇ ਦਵਾਈਆਂ ਦੇਖ ਲਈਆਂ ਹਨ।
ਗਾਓ ਸਪੀਰ ਮੈਂ ਸਭੇ ਮਨਾਏ,
ਤੇ ਗਾਓ ਸਪੀਰ ਵੀ ਸਾਰੇ ਮਨਾ ਕੇ ਦੇਖ ਲਏ ਹਨ।
ਜੋ ਬਿਦ ਮੁਝ ਪੀਨੀ ਆਨ ਬਖਾਨੀ,
ਸੋ ਜੋ ਕੁਝ ਵੀ ਮੈਨੂੰ ਕਿਸੇ ਨੇ ਆਖਿਆ ਸੀ ਏਦਾਂ ਕਰ
ਉਹ ਮੈਂ ਕਰੀ ਰਹਿ ਪਰਮਾਨੀ,
ਉਸੇ ਤਰ੍ਹਾਂ ਮੈਂ ਕਰਕੇ ਦੇਖ ਲਿਆ ਪਰ ਕੋਈ ਫਰਕ ਨੀ ਪਿਆ ਹੈ।
ਹੁਣ ਕਰ ਭਾਗੋ ਮਨ ਮਹਿ ਗੁਨਿਆ,
ਇਹ ਉਹਦੀ ਸਾਧ ਸੰਗਤ ਜੀ ਪਠਾਣ ਦੀ ਗੱਲ ਸੁਣ ਕੇ ਤੇ ਮਲਕ ਭਾਗੋ ਨੇ ਇਕਦਮ ਮਨ ਚ ਵਿਚਾਰ ਕੀਤੇ,
ਜੋ ਚਾਹਤ ਸੋ ਕਾਰਜ ਬਣਿਆ,
ਖੁਸ਼ ਹੋ ਗਿਆ ਕਿ ਜੋ ਮੈਂ ਚਾਹੁੰਦਾ ਸਾਂ ਹੁਣ ਮੌਕਾ ਮਿਲ ਗਿਆ ਮਹਾਰਾਜ ਸਾਹਿਬ ਜੀ ਤੋਂ ਬਦਲਾ ਲੈਣ ਦਾ।
ਬੋਲਿਓ ਦੁਸ਼ਟ ਮੰਦ ਮਤ ਮਾਨੀ,
ਕਹਿੰਦੇ ਦੁਸ਼ਟ ਮੰਦੀ ਮਤ ਵਾਲਾ ਪੁੱਠੀ ਬਿਰਤੀ ਵਾਲਾ ਇਸ ਤਰ੍ਹਾਂ ਬੋਲਿਆ, ਫਿਰ
ਜਿਹਤੇ ਨਰਕ ਪਾਏ ਦੋਖਾ ਨੀ,
ਜਿਸ ਕਰਕੇ ਉਹਨੇ ਆਪਣੇ ਲਈ ਨਰਕਾਂ ਦਾ ਹੀ ਦਰਵਾਜ਼ਾ ਖੋਲ ਲਿਆ। ਇਹ ਗੱਲ ਕਰਕੇ
ਕਹੋ ਫਕੀਰ ਕਾਮਲ ਹੈ ਕੋ,
ਕਹਿਣ ਲੱਗਾ ਵੀ ਪਠਾਨ ਜੀ ਕੋਈ ਪੂਰਾ ਪਹੁੰਚਿਆ ਹੋਇਆ ਕਾਮਲ ਫਕੀਰ ਹੋਵੇ ਉਹਨੂੰ ਫੜੋ।
ਤੁਮ ਸੁਤ ਬੇਦਨ ਖੂਬ ਹੈ ਸੋ,
ਉਹ ਤੁਹਾਡੇ ਪੁੱਤਰ ਦੇ ਦੁੱਖ ਨੂੰ ਦੂਰ ਕਰ ਸਕਦਾ ਜਿਹੜਾ ਕੋਈ ਪਹੁੰਚਿਆ ਹੋਇਆ ਫਕੀਰ ਹੋਵੇ।
ਤਿੰਨ ਬਿਨ ਰੋਜਤ ਬਣ ਜਾਏ ਨਾ ਕੈਸੇ,
ਉਸ ਦੀ ਕਿਰਪਾ ਤੋਂ ਬਿਨਾਂ ਤੇਰੇ ਪੁੱਤਰ ਨੇ ਠੀਕ ਨਹੀਂ ਹੋਣਾ, ਇਹਦਾ ਰੋਗ ਨਹੀਂ ਜਾ ਸਕਦਾ।
ਨਿਜ ਭੁਜ ਬਲ ਬਿਨ ਸ਼ਤਰੂ ਜੈਸੇ,
ਜਿਵੇਂ ਆਪਣੇ ਨਿਜ ਦੇ ਬਾਹਾਂ ਦੇ ਬਲ ਤੋਂ ਬਿਨਾਂ ਵੈਰੀ ਨਹੀਂ ਨਾ ਕਾਬੂ ਹੁੰਦਾ ਕਦੇ ਵੀ ਸ਼ਾਂਤ ਹੁੰਦਾ, ਇਸੇ ਤਰ੍ਹਾਂ ਹੁਣ ਕਾਮਲ ਫਕੀਰ ਦੀ ਕਿਰਪਾ ਤੋਂ ਬਿਨਾਂ ਤੇਰੇ ਪੁੱਤਰ ਨੇ ਠੀਕ ਨਹੀਂ ਹੋਣਾ।
ਅਤਖਾਨਾ,
ਉਹਦਾ ਪਠਾਨ ਦਾ ਨਾਂ ਅਤੇ ਖਾਨ ਸੀ। ਸੁਣ ਕੇ ਸਾਧ ਸੰਗਤ ਜੀ ਇਹ ਬਚਨ ਤੇ ਫਿਰ ਉਹ ਮਲਕ ਭਾਗੋ ਦੀ ਗੱਲ ਸੁਣ ਕੇ ਪਠਾਨ ਅਤੇ ਖਾਨ ਏਦਾਂ ਬੋਲਿਆ,
ਉਹ ਕਾਮਲ ਮੁਝ ਨਹੀਂ ਪਛਾਣਾ,
ਬਈ ਕਿਹੜਾ ਕਾਮਲ ਫਕੀਰ ਹੈ, ਮੈਨੂੰ ਤਾਂ ਪਤਾ ਨੀ ਨਾ ਮੈਨੂੰ ਕੋਈ ਪਛਾਣ ਹੈ, ਤੇਰੀ ਸਮਝ ਵਿੱਚ ਹੈ ਤਾਂ ਦੱਸ ਦੇ ਤੂੰ।
ਕਹਿਤ ਮਲਕ ਇੱਕ ਨਾਨਕ ਨਾਮ,
ਉਸੇ ਵੇਲੇ ਮਲਕ ਭਾਗੋ ਨੇ ਆਖਿਆ ਆਪਣੇ ਤਾਂ ਨਗਰ ਵਿੱਚ ਹੀ ਇੱਕ ਫਕੀਰ ਤੇ ਉਹਦਾ ਨਾਮ ਨਾਨਕ ਤਪਾ ਹੈ,
ਤੋ ਕਾਮਲ ਸਮਝੋ ਅਬਰਾਮ,
ਸਮਝ ਲੋ ਵੀ ਉਹ ਪੂਰਾ ਪਹੁੰਚਿਆ ਹੋਇਆ ਕਾਮਲ ਹੈ। ਇਹ ਸਾਧ ਸੰਗਤ ਜੀ ਮਲਕ ਭਾਗੋ ਨੇ ਆਪਣਾ ਤਰੀਕਾ ਦਾ ਵਰਤ ਦਿੱਤਾ। ਕੀ ਕਹਿੰਦਾ ਮਲਕ ਭਾਗੋ, ਆਪਾਂ ਕੱਲ ਸ਼ਾਮਾਂ ਨੂੰ ਸਾਧ ਸੰਗਤ ਜੀ ਸਰਵਣ ਕਰ ਸਕਾਂਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਸਾਧ ਸੰਗਤ ਜੀ ਹੁੰਦੀਆਂ ਹਨ, ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਜੀ ਨੂੰ ਅੱਜ ਸੰਗਤ ਕਿਰਪਾ ਕਰਕੇ ਖਿਮਾ ਬਖਸ਼ੇ ਜੀ। ਲੇਖਿਆ ਕਤੇ ਹੈ ਨਾ ਛੁੱਟੀ ਜਾਇਆ, ਖਿਣ ਖਿਣ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੇ ਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।